ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਤੀਜਾ ਘਰ ਦਸਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਨੀਆ ਨਾ ਸਾਲਾਹਿ ਜੋ ਮਰੰਜਸੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਸੰਗਤਾਂ ਨਿਤ ਦੇ ਬਣੇ ਹੋਏ ਨਿਯਮ ਅਨੁਸਾਰ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਹੋ। ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਲਾਹਾ ਪ੍ਰਾਪਤ ਕਰਨ ਵਾਸਤੇ ਅਰਥ ਵਿਚਾਰ ਔਰ ਪਾਠ ਦਾ ਜੋ ਬੋਧ ਹੈ ਕਿ ਸਹੀ ਵਿਸਰਾਮ ਕਿੱਥੇ ਹਨ, ਉਚਾਰਨ ਕਿੱਥੇ ਹੈ, ਕਿਸ ਪ੍ਰਕਾਰ ਹੈ, ਇਹਦੇ ਨਾਲ ਨਾਲ ਆਪਣੀ ਕਲਿਆਣ ਵਾਸਤੇ ਲੋਕ ਪਰਲੋਕ ਸਹੇਲਾ ਕਰਨ ਵਾਲੀ ਸਤਿਗੁਰਾਂ ਦੀ ਬਾਣੀ ਹੈ। ਸਤਿਗੁਰਾਂ ਨੇ ਆਪਾਂ ਨੂੰ ਸਮਾਂ ਬਖਸ਼ਿਆ, ਉਹ ਇਸ ਤੋਂ ਲਾਭ ਉਠਾਈਏ। ਮਨ ਬੇਤੀ ਇਕਾਗਰ ਕਰੋ ਸਤਿਗੁਰਾਂ ਦੇ ਪਾਵਨ ਅੰਮ੍ਰਿਤ ਵਚਨ, ਉਹਨਾਂ ਨੂੰ ਜਿਵੇਂ ਜਿਵੇਂ ਸੁਣਦੇ ਜਾਓ ਨਾਲ ਵਿਚਾਰਦੇ ਜਾਓ। ਖਾਸ ਕਰਕੇ ਜੋ ਪੋਥੀਆਂ ਤੇ ਵਿਦਿਆਰਥੀ ਵਿਦਿਆ ਪ੍ਰਾਪਤ ਕਰ ਰਹੇ ਹਨ, ਪਾਠ ਦਾ ਬੋਧ ਪ੍ਰਾਪਤ ਕਰਨ ਦੇ ਲਈ ਜਾਂ ਅਰਥ ਸਮਝਣ ਦੇ ਲਈ, ਨਾਲੇ ਖਾਸ ਕਰਕੇ ਬੇਨਤੀ ਹੈ ਭਾਈ ਪੋਥੀਆਂ ਚ ਧਿਆਨ ਰੱਖਿਆ ਕਰੋ, ਅੱਖਰਾਂ ਦੇ ਵਿੱਚ ਧਿਆਨ ਰੱਖਣਾ। ਇਹ ਗੁਰੂ ਦੇ ਦਰਸ਼ਨਾਂ ਦੇ ਤੁਲ ਹੈ, ਇਸ ਕਰਕੇ ਗੁਰ ਸ਼ਬਦ ਜਿਹੜਾ ਹੈ ਗੁਰੂ ਦਾ ਸਰੂਪ ਹੈ। ਜਦੋਂ ਪੋਥੀ ਪ੍ਰਕਾਸ਼ ਹੈ ਤਾਂ ਵੀ ਸਾਡਾ ਖਿਆਲ ਪੋਥੀ ਤੋਂ ਇੱਧਰ ਉੱਧਰ ਨਹੀਂ ਜਾਣਾ ਚਾਹੀਦਾ, ਉਹਦੇ ਨਾਲ ਫਿਰ ਵਿਸਰਾਮ ਵੀ ਕਈ ਵਾਰੀ ਵਿਸਰ ਜਾਂਦੇ ਆ, ਪਤਾ ਨਹੀਂ ਚੱਲਦਾ ਕਿਹੜਾ ਵਿਸਰਾਮ ਕਿੱਥੇ ਲੱਗੇ। ਸੋ ਆਓ ਮਨ ਬਿਰਤੀਆਂ ਇਕਾਗਰ ਕਰੋ, ਸਰਵਣ ਕਰੋ ਜੀ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ।
ਰਾਗ ਸੂਹੀ ਮਹੱਲਾ ਤੀਜਾ ਘਰ ਦਸਵਾ,
ਤੇ ਰਾਗ ਸੂਹੀ ਹੈ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਅੰਮ੍ਰਿਤ ਬਚਨ ਹੈ, ਰਾਗ ਦੇ ਦਸਵੇਂ ਸੁਰਤਾਲ ਵਿੱਚ ਹੈ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਹੈ, ਗੁਰਚੇਤਨ ਪ੍ਰਸਾਦ ਆਨੰਦ ਸਰੂਪ ਹੈ। ਨਾਮ ਭਾਵੇਂ ਅਸ਼ਪਦੀਆਂ ਪਰ ਇਹਨਾਂ ਦੀ ਅੱਠਾਂ ਪਦਿਆਂ ਦਾ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਅੱਠ ਪਦ ਹੀ ਹੋਣ, ਤੇ ਸ਼ਬਦ ਦੇ ਪਦ ਇਸ ਤੋਂ ਵੱਧ ਘੱਟ ਵੀ ਆਇਆ ਕਰਦੇ ਆ। ਖਾਸ ਕਰਕੇ ਆਹ ਜਿਹੜਾ ਸ਼ਬਦ ਹੈ ਇਹਦੀਆਂ 34 ਪੌੜੀਆਂ ਆਉਣਗੀਆਂ। ਆਮ ਕਰਕੇ 8 ਹੁੰਦੀਆਂ ਹਨ, ਕਿਤੇ 10 ਹੁੰਦੀਆਂ ਹਨ, ਪਹਿਲੀ 34 ਆਉਣਗੀਆਂ। 34 ਪੌੜੀਆਂ ਵਾਲਾ ਸ਼ਬਦ ਹੈ, ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ, ਸੁਣੋ ਜੀ।
ਦੁਨੀਆ ਨਾ ਸਾਲਾਹੇ,
ਮਹਾਰਾਜ ਕਹਿੰਦੇ ਭਾਈ ਦੁਨੀਆਂ ਜਿਹੜੀ ਹੈ ਇਹਨੂੰ ਦੁਨੀਆਂ ਕਿਉਂ ਕਹਿੰਦੇ ਆ, ਇਹ ਦੋ ਨੀਹਾਂ ਤੇ ਹੈ, ਇੱਕ ਜੰਮਣ ਦੀ ਇੱਕ ਮਰਨ ਦੀ, ਇੱਕ ਦੁੱਖ ਦੀ ਇੱਕ ਸੁੱਖ ਦੀ, ਇੱਕ ਆਸਤਕ ਦੀ ਇੱਕ ਨਾਸਤਕ ਦੀ, ਇਹ ਦੋ ਨੀਹਾਂ ਤੇ ਚੱਲ ਰਹੀ ਹੈ ਇਹ ਸ੍ਰਿਸ਼ਟੀ ਜਿਹੜੀ ਹੈ। ਦੁਨੀਆਂ ਨਾ ਸਾਲਾਹੇ, ਸ੍ਰਿਸ਼ਟੀ ਜਿਹੜੀ ਸਲਾਂਘਾ ਇਹਦੀ ਨਾ ਕਰਿਆ ਕਰ, ਦੁਨੀਆਂ ਨਾ ਸਲਾਏ, ਸਲਾਉਣ ਯੋਗ ਨਹੀਂ ਹੈ, ਕਿਉਂਕਿ
ਜੋ ਮਰ ਵੰਝਸੀ,
ਜੋ ਮਰ ਕੇ ਵੰਝਸੀ ਨਾਮ ਹੈ ਚਲੇ ਜਾਣ ਦਾ। ਦੁਨੀਆਂ ਦਾ ਦੂਸਰਾ ਅਰਥ ਮਾਇਆ ਵੀ ਹੈ, ਮਾਇਆ ਦੀ ਸਿਫਤ ਨਾ ਕਰਿਆ ਕਰ, ਜੋ ਮਰਨ ਤੋਂ ਬਾਅਦ ਛੱਡ ਕੇ ਹੋਰਨਾਂ ਦੇ ਕੋਲੇ ਚਲੀ ਜਾਂਦੀ ਹੈ। ਇਸ ਕਰਕੇ
ਲੋਕਾਂ ਨਾ ਸਾਲਾਹੇ,
ਇਹ ਦੁਨੀਆਂ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੀ ਸ਼ਲਾਘਾ ਵੀ ਨਾ ਕਰ।
ਜੋ ਮਰ ਖਾਕ ਥੀ,
ਤੇ ਜਿਹੜੇ ਮਰ ਕੇ ਖਾਕ ਸਵਾਹ ਥੀ ਹੋ ਜਾਣੇ ਹਨ, ਇਹ ਥੱਥੇ ਨੂੰ ਵੀ ਬਿਹਾਰੀ ਹੈ, ਈੜੀ ਨੂੰ ਵੀ ਬਿਹਾਰੀ ਹੈ। ਜੇ ਕੱਲਾ ਥੀ ਕਹਿ ਦਿੱਤਾ ਤਾਂ ਈੜੀ ਤੇ ਈੜੀ ਦੀ ਬਿਹਾਰੀ ਚਲੀ ਗਈ, ਥੀ ਮਤਲਬ ਇਸ ਤਰ੍ਹਾਂ ਬੋਲਣਾ ਹੈ। ਇਸ ਕਰਕੇ ਇਹ ਸਭ ਕੁਛ ਨਾਸਬਾਨ ਹੈ, ਇਹਨਾਂ ਨੇ ਸਵਾਹ ਹੋ ਜਾਣਾ ਹੈ। ਜੇ ਸਿਫਤ ਕਰਨੀ ਹੈ ਫਿਰ ਕਿਸ ਦੀ ਕਰਨੀ ਹੈ, ਉਹ ਦੱਸਦੇ ਹਨ
ਵਾਹੋ ਮੇਰੇ ਸਾਹਿਬਾ ਵਾਹੋ,
ਕਹਿੰਦੇ ਸਿਫਤ ਕਰੋ ਵਾਹਿਗੁਰੂ ਦੀ, ਕੀ ਕਹੋ ਹੋਏ ਮੇਰੇ ਸਾਹਿਬ ਮਾਲਕ ਵਾਹਿਗੁਰੂ, ਤੂੰ ਵਾਹੋ ਕਹੀਏ ਧਨ ਹੈ, ਤੂੰ ਵਾਹੋ ਕਹੀਏ ਧਨ ਹੈ, ਮਨ ਕਰਕੇ ਵੀ ਤੈਨੂੰ ਧਨ ਕਹਿੰਦੇ ਆ, ਬਾਣੀ ਕਰਕੇ ਵੀ ਵਾਹੋ ਨਾਮ ਇਸ ਚਰਜ ਦਾ ਹੁੰਦਾ, वाहो नाम प्रेरक का भी हुंदा, दो बारी वाहो शब्द तुक दे विच आया, वाहो आश्चर्य रूप है ते वाहो प्रेरक है।
गुरमुख सदा सलाही है,
गुरमुख जन गुरां द्वारा सदा हमेशा ही उस वाहिगुरू नूं सलाउंदे हन।
सच्चा वे परवाह,
जो सच्चा त्रैकाल वाद रूप है, बेपरवाह का जिहड़ा मतलब है ना, बेपरवाह बे मोहताज है, उन्हूं किसी दी मोहताजगी नहीं है।
रहाओ
असाई दे के फरमाउंदे ने,
दुनिया केरी दोस्ती,
ये जिहड़ा संसार है, दुनिया दी दुनियादारे लोकां दी जां माया दी, इन्हां दी केरी दा अर्थ दी हुंदा है, इन्हां दी जिहड़ी दोस्ती मित्रता है ना, ए मित्रता कैसी है।
मनमुख दज मरन,
इस दोस्ती दे मनमुख लोक फस के प्रीत करके तृष्णा दे विच दज दग्ध हो रहे ने, जां ईरखा दी अग दे विच दज सड़ रहे ने, एदे च मरन मर जांदे हन।
जामपुर बद्दे मारी है,
फिर वह जमां दे पुरी दे विच धर्मराज की कचहरी ते बन्ने होए मारिया सुटे कुटे मारे जांदे ने, नरक सुटे जांदे ने, ते जम उन्हां नूं मार दे, इस करके फिर जम दी पुरी दे विच बन करके उन्हां नूं जिवें चोरां नूं बन के कुटी दे, इसे प्रकार वह कुटे जांदे ने।
वेला ना लाहन,
फिर वह गुनाहां नूं बख्शाउण दा जिहड़ा वेला सी, ਉਹ ਮਨੁੱਖਾ ਸਰੀਰ ਸੀ, ਬਾਕੀ ਜੂਨਾਂ ਚ ਤਾਂ ਗੁਨਾਹ ਹੀ ਗੁਨਾਹ ਕੀਤੇ ਆ ਨਾ, ਉਹ ਫਿਰ ਵੇਲਾ ਪ੍ਰਾਪਤ ਨਹੀਂ ਹੁੰਦਾ, ਕੋਲੋਂ ਚਲਿਆ ਜਾਂਦਾ।
ਗੁਰਮੁਖ ਜਨਮ ਸਕਾਰ ਥਾ,
ਗੁਰਮੁਖ ਜਨਾਂ ਦਾ ਜਨਮ ਜਿਹੜਾ ਉਹ ਪ੍ਰਾਪਤ ਕੀਤਾ ਹੋਇਆ, ਸਕਾਰ ਥਾ ਨਾਮ ਸਫਲੇ ਦਾ ਸਫਲਾ ਹੈ।
ਸੱਚਾ ਸ਼ਬਦ ਲਗਨ,
ਕਿਉਂਕਿ ਉਹ ਗੁਰਾਂ ਦੇ ਸੱਚੇ ਸ਼ਬਦ ਨਾਮ ਉਪਦੇਸ਼ ਦਾ ਇੱਥੇ ਜਾਂ ਸੱਚੇ ਸ਼ਬਦ ਨਾਮ ਬ੍ਰਹਮ ਦਾ ਵੀ ਹੁੰਦਾ, ਸੱਚੇ ਬ੍ਰਹਮ ਸਦਾ ਹੀ ਸੱਚ ਸਰੂਪ ਹੈ, ਉਹਦੇ ਵਿਚ ਲਗਨ ਲੱਗੇ ਹੋਏ ਹਨ।
ਆਤਮ ਰਾਮ ਪ੍ਰਗਾਸਿਆ,
ਉਹਨਾਂ ਦੇ ਆਤਮ ਰਾਮ ਮਨ ਵਿਚ ਪਰਮੇਸ਼ੁਰ ਦੇ ਗਿਆਨ ਦਾ ਪ੍ਰਗਾਸਿਆ ਪ੍ਰਗਾਸ ਹੋ ਗਿਆ, ਜਾਂ ਉਹਨਾਂ ਨੇ ਆਤਮ ਜੀਵ ਆਤਮਾ ਜੋ ਹੈ, ਜੀਵ ਆਤਮਾ ਨੂੰ ਤੇ ਰਾਮ ਨੂੰ ਆਪਣਾ ਆਤਮ ਰੂਪ ਕਰਕੇ ਜਾਣ ਲਿਆ ਹੈ ਗਿਆਨ ਦੁਆਰਾ।
ਸਹਿਜੇ ਸੁਖ ਰਹਿਣ,
ਇਉਂ ਫਿਰ ਉਹਨਾਂ ਦੇ ਅੰਦਰ ਤਤ ਪਦ ਦੇ ਲੱਖ ਅਰਥ ਤੇ ਤੂੰ ਪਦ ਦੇ ਲੱਖ ਅਰਥ ਦੀ ਏਕਤਾ ਦਾ ਪ੍ਰਕਾਸ਼ ਹੋਇਆ ਹੈ, ਜਿਸ ਕਰਕੇ ਉਹ ਸਹਿਜੇ ਸੁਭਾਵਕ ਹੀ ਸੁਖ ਸੁਖੀ ਸਹਿਜ ਸਰੂਪ ਦੀ ਜਿਹੜੀ ਸਿਖਿਆਤਤਾ ਹੈ, ਸਹਿਜ ਸਰੂਪ ਦੀ ਸਿਖਿਆਤਤਾ ਕਰਕੇ ਸੁਖੀ ਰਹਿਣ ਰਹਿੰਦੇ ਹਨ।
ਗੁਰ ਕਾ ਸ਼ਬਦ ਵਿਸਾਰਿਆ,
ਜਿਹੜੇ ਮਨਮੁਖ ਪੁਰਸ਼ ਨੇ ਉਹਨਾਂ ਨੇ ਗੁਰੂ ਦਾ ਉਪਦੇਸ਼ ਜਿਹੜਾ ਭੁਲਾ ਦਿੱਤਾ ਹੈ।
ਦੂਜਾ ਭਾਏ ਰਚਨ,
ਉਹ ਦਵੈਸ਼ ਭਾਵਨਾ ਦੇ ਵਿੱਚ ਰਚਨ ਰਚੇ ਰਹਿੰਦੇ ਹਨ।
ਤਿਸ਼ਨਾ ਭੁੱਖ ਨਾ ਉਤਰੈ,
ਉਹਨਾਂ ਦੀ ਰਸਾਂ ਕਸਾਂ ਦੀ ਖਾਣ ਦੀ ਜਿਹੜੀ ਤ੍ਰਿਸ਼ਨਾ ਪਦਾਰਥਾਂ ਦੀ, ਤ੍ਰਿਸ਼ਨਾ ਕੀ ਹੈ, ਆਤ੍ਰਿਪਤੀ ਦਾ ਨਾਮ ਹੈ, ਤ੍ਰਿਪਤ ਨਹੀਂ ਹੁੰਦਾ ਮਨ ਰੱਜਦਾ ਨਹੀਂ ਹੈ, ਨਾ ਦੇਖਣ ਕੰਨੀ ਤੇ ਨਾ ਖਾਣ ਕੰਨੀ ਤੇ ਨਾ ਭੋਗਣ ਕੰਨੀ ਤੇ, ਇਹ ਫਿਰ ਆਤ੍ਰਿਪਤੀ ਪਦਾਰਥਾਂ ਦੀ ਆਸਾਰੂ ਭੁੱਖ ਲੱਗੀ ਰਹਿੰਦੀ ਹੈ, ਉਤਰਦੀ ਨਹੀਂ ਹੈ।
ਅੰਨ ਦਿਨ ਜਲਤ ਫਿਰਨ,
ਉਹ ਫਿਰ ਅੰਨ ਦਿਨ ਰਾਤ ਦੀ ਈਰਖਾ ਜਾਂ ਨਰਕਾਂ ਦੀ ਅੱਗ ਦੇ ਵਿੱਚ ਉਹ ਜਲਦੇ ਰਹਿੰਦੇ ਨੇ, ਸੜਦੇ ਰਹਿੰਦੇ ਨੇ, ਇਸ ਪ੍ਰਕਾਰ ਉਹਨਾਂ ਦੀ ਫਿਰ ਜਲਨ, ਉਹਨਾਂ ਨੂੰ ਨਰਕਾਂ ਦੇ ਸੇਕ ਆਦਿ ਲੱਗਦੇ ਨੇ, ਮਾਤਾ ਦੇ ਗਰਭ ਦਾ ਸੇਕ ਲੱਗਦਾ, ਇਹਦੇ ਜਲਦੇ ਹਨ।
ਅੰਨ ਦਿਨ ਜਲਤ ਫਿਰਨ,
ਅੰਨ ਦਿਨ ਰਾਤ ਦਿਨ, ਮਤਲਬ ਇਹ ਹੈ ਵੀ ਹਰ ਵੇਲੇ ਜਾਂ ਅੰਨ ਦਿਨ ਇੱਕ ਰਾਸੀ ਉਹ ਈਰਖਾ ਜਾਂ ਨਰਕ ਦੀ ਅੱਗ ਦੇ ਵੀ ਸੜਦੇ ਫਿਰਦੇ ਹਨ, ਜਲਦੇ ਰਹਿੰਦੇ ਨੇ ਹਰ ਵੇਲੇ।
ਦੁਸ਼ਟਾਂ ਨਾਲ ਦੋਸਤੀ,
ਦੁਸ਼ਟ ਕਿਹੜੇ ਭੈੜੇ ਮਨੁੱਖ, ਜਿਹੜੇ ਦੁਸ਼ਟਤਾਈ ਵਾਲੇ ਕੰਮ ਕਰਨ, ਕਾਮ ਆਦਿਕਾਂ ਦੇ ਨਾਲ ਦੋਸਤੀ ਮਿੱਤਰਤਾ ਕਰਦੇ ਹੈ, ਜਿਹੜੇ ਦੁਸ਼ਟ ਪੁਰਸ਼ਨ ਭੈੜੇ ਮਨੁੱਖ, ਜਾਂ ਫਿਰ ਭੈੜੇ ਮਨੁੱਖਾਂ ਦੇ ਨਾਲ ਕਾਮ ਆਦਿਕਾਂ ਦੇ ਨਾਲ ਦੋਸਤੀ ਮਿੱਤਰਤਾ ਕਰਦੇ ਹਨ।
ਨਾਲ ਸੰਤਾਂ ਵੈਰ ਕਰਨ,
ਸ਼ਾਂਤ ਆਤਮਾ ਜਿਹੜੇ ਚਿੱਤ ਵਾਲੇ ਮਹਾਤਮਾ ਜਨ, ਉਹਨਾਂ ਦੇ ਨਾਲ ਵੈਰ ਦੁਸ਼ਮਣੀ ਕਰਨ ਕਰਦੇ ਹਨ।
ਆਪ ਡੁੱਬੇ ਕੁਟੰਬ ਸਿਓ,
ਉਹ ਆਪ ਤਾਂ ਡੁੱਬੇ ਹੀ ਹੈ, ਆਪ ਤਾਂ ਨਰਕਾਂ ਦੇ ਵਿਚ ਡੁੱਬਣਾ, ਉਹਨਾਂ ਨੇ ਸੰਸਾਰ ਸਮੁੰਦਰ ਦੇ ਵਿਚ ਪਦਾਰਥਾਂ ਦੇ ਪਾਣੀ ਚ ਡੁੱਬੇ ਨੇ, ਪਰ ਉਹਨਾਂ ਨੇ ਤਾਂ ਨਾਲ ਫਿਰ ਆਪ ਡੁੱਬੇ ਕੁਟੰਬ ਸਿਉ, ਕੁਟੰਬ ਨਾਮ ਹੈ ਪਰਿਵਾਰ ਦਾ, ਇਸਤਰੀ ਤੋਂ ਵਧਿਆ ਪਰਿਵਾਰ, ਇਹ ਪਰਿਵਾਰ ਦੇ ਸਿਉਂ ਸਮੇਤ ਗੁਰੂ ਤੋਂ ਬੇਮੁਖ ਹੋ ਕੇ ਸੰਸਾਰ ਸਮੁੰਦਰ ਦੇ ਵਿਚ ਉਹ ਡੁੱਬ ਗਏ ਹਨ।
ਸਗਲੇ ਕੁਲ ਡੋਬਨ,
ਉਹ ਫਿਰ ਆਪਣੇ ਸਾਰੇ ਰਿਸ਼ਤੇਦਾਰਾਂ ਆਲ ਸੰਬੰਧੀਆਂ ਦੀ ਉਹਨਾਂ ਦੀ ਕੁਲਾਂ ਨੂੰ ਵੀ ਡੋਬ ਲੈਂਦੇ ਹਨ।
ਨਿੰਦਾ ਭਲੀ ਕਿਸੈ ਕੀ ਨਾਹੀ,
ਭਾਈ ਨਿੰਦਿਆ ਜਿਹੜੀ ਅਪਜਸ ਕਰਨਾ ਹੈ ਇਹ ਤਾਂ ਕਿਸੇ ਦੀ ਵੀ ਚੰਗੀ ਨਹੀਂ ਹੈ। ਨਿੰਦਿਆ ਕਰਨ ਦਾ ਬਹੁਤ ਵੱਡਾ ਦੋਸ਼ ਮੰਨਿਆ ਹੈ, ਚੋਰ ਯਾਰ ਜਵਾਰ ਤੇ ਬੁਰਾ ਅਨਹੁੰਦਾ ਭਾਰ ਨਿੰਦਕ ਸਿਰ ਤਰਾ। ਨਿੰਦਾ ਕਿਸੇ ਵੀ ਚੰਗੀ ਨਹੀਂ ਹੈ।
ਮਨਮੁਖ ਮੁਗਧ ਕਰਨ,
ਜਿਹੜੇ ਮਨਮੁਖ ਨੇ ਆਪਣੇ ਮਨ ਦੇ ਆਖੇ ਲੱਗਣ ਵਾਲੇ ਉਹ ਮੁਗਧ ਬੇਸਮਝ ਜੀ ਫਿਰ ਵੀ ਨਿੰਦਿਆ ਕਰਨ ਕਰੀ ਜਾਂਦੇ ਨੇ, ਹਟਦੇ ਨੀ ਨਿੰਦਿਆ ਕਰਨ ਤੋਂ।
ਮੋਹ ਕਾਲੇ ਤਿੰਨ ਨਿੰਦਕ,
ਕਹਿੰਦੇ ਜੀ ਫਲ ਕੀ ਹੋਊਗਾ ਉਹਨਾਂ ਨੂੰ ਨਿੰਦਿਆ ਕਰਨ ਵਾਲਿਆਂ ਨੂੰ। ਕਹਿੰਦੇ ਭਾਈ ਕਿ ਜਿਹੜੀ ਨਿੰਦਿਆ ਕਰਨ ਵਾਲੇ ਹੈ ਉਹ ਅਪਕੀਰਤੀ ਜਿਹੜੇ ਕਰਦੇ ਹੈ ਮੂੰਹ ਕਾਲੇ ਤਿੰਨ ਨਿੰਦਕ, ਉਹ ਮੂਰਖ ਜੀਵਾਂ ਦੇ ਲੋਕ ਪੁਰਲੋ ਦੇ ਮੂੰਹ ਕਾਲੇ ਕਲੰਕਿਤ ਕੀਤੇ ਜਾਂਦੇ ਹੈ। ਅਤੇ ਫਿਰ
ਨਰਕੇ ਘੋਰ ਪਵਨ,
ਘੋਰ ਨਾਮ ਹੈ ਭਿਆਨਕ ਦਾ, ਭਿਆਨਕ ਕੁੰਭੀ ਨਰਕ ਹੈ, ਉਹਦੇ ਚ ਪਵਨ ਪਾਏ ਜਾਂਦੇ ਨੇ। ਉਹਦਾ ਘੜੇ ਜਿੰਨਾ ਕੁ ਦਾ ਮੂੰਹ ਹੈ, ਗ੍ਰੰਥਾਂ ਚ ਲਿਖਿਆ ਹੈ ਵੀ ਹੇਠਾਂ ਦੇ ਬਹੁਤ ਕਈ ਯੋਜਨ ਉਹ ਲੰਮਾ ਚੌੜਾ ਹੈ, ਲਹੂ ਤੇ ਪੀਕ ਦਾ ਭਰਿਆ ਹੋਇਆ, ਉਹਦੇ ਵਿਚ ਸਿੱਟ ਹੁੰਦਾ, ਫਿਰ ਉਹਦੇ ਵਿਚ ਦੁੱਖ ਗੋਤੇ ਖਾਂਦੇ ਨੇ।
ਇਹ ਮਨ ਜੈਸਾ ਸੀਵ ਹੈ ਤੈਸਾ ਹੋਵੇ,
ਹੇ ਮਨ ਇਹ ਮਨ ਇਹ ਮਨਾ ਜੈਸਾ ਜਿਹੋ ਜਿਹਾ ਕੋਈ ਭਾਵਨਾ ਨਾਲ ਗੁਰੂ ਪਰਮੇਸ਼ਵਰ ਨੂੰ ਸੇਵਿਆ ਸੇਵਦਾ ਤੇ ਤੈਸਾ ਹੋਵੇ ਹੈ, ਉਹੀ ਜਿਹਾ ਉਹਨੂੰ ਫਲ ਪ੍ਰਾਪਤ ਹੋ ਜਾਂਦਾ ਹੈ।
ਦੇਹ ਕਰਮ ਕਮਾਏ,
ਇਸ ਕਰਕੇ ਤੂੰ ਵੀ ਤੇਹੇ ਉਹੋ ਜਿਹੇ ਕਰਮਾਂ ਨੂੰ ਕਮਾਏ ਕਮਾਉਣਾ ਕਰ ਜਿਸ ਕਰਕੇ ਲੋਕ ਪ੍ਰਲੋ ਦੇ ਸੁਖ ਪ੍ਰਾਪਤ ਹੋਵੇ, ਤੈਨੂੰ ਦੁਖੀ ਨਾ ਹੋਣਾ ਪਵੇ।
ਆਪ ਬੀਜ ਆਪੇ ਹੀ ਖਾਵਣ,
ਆਪ ਹੀ ਕਰਮਾਂ ਰੂਪੀ ਬੀਜ ਨੂੰ ਤੇ ਆਪ ਹੀ ਬੀਜਣਾ ਕਰਦਾ ਜੀਵ, ਇਹ ਕਰਮਾਂ ਰੂਪੀ ਬੀਜ ਬੀਜ ਕੇ ਆਪ ਹੀ ਉਹਦਾ ਦੁੱਖ ਸੁਖ ਰੂਪੀ ਫਲ ਖਾਂਦਾ ਹੈ।
ਕਹਿਣਾ ਕਿਛੂ ਨਾ ਜਾਏ,
ਭਾਵ ਕਰਮ ਆਪ ਹੀ ਭੋਗਦਾ, ਕਹਿੰਦੇ ਇਹਦੇ ਵਿਚ ਕੁਝ ਵੀ ਕਿਹਾ ਨਹੀਂ ਜਾ ਸਕਦਾ ਹੈ, ਇਹਦੇ ਵਿਚ ਦੂਸਰੀ ਹੋਰ ਕੋਈ ਗੱਲ ਹੀ ਨਹੀਂ ਕਹਿਣ ਵਾਲੀ, ਜਿਹਾ ਜਿਹਾ ਕੋਈ ਕਰਮ ਕਰਦਾ ਉਹਦਾ ਫਲ ਪਾਉਂਦਾ ਹੈ।
ਮਹਾਂਪੁਰਖਾਂ ਕਾ ਬੋਲਣਾ,
ਮਹਾਨਾਮ ਹੈ ਵੱਡੇ ਦਾ, ਸਤਪੁਰਸ਼ ਜਿਹੜੇ ਬੰਦਗੀ ਕਰਨ ਵਾਲੇ ਉਹਨਾਂ ਦਾ ਬੋਲਣਾ ਜਾਣੀ ਉਪਦੇਸ਼ ਦੇਣਾ ਉਹ ਕਿਤੇ ਕਿਸੇ ਦੇ ਪ੍ਰਥਾਏ ਨਿਮਿੱਤ ਹੀ ਹੁੰਦਾ ਹੈ, ਉਹ ਕਿਸੇ ਪ੍ਰਥਾਏ ਨੇਮ ਨੂੰ ਲੈ ਕੇ ਹੀ ਹੁੰਦਾ ਹੈ ਜਾਂ ਉਹ ਕਿਸੇ ਅਧਿਕਾਰੀ ਦੇ ਸਬੱਬ ਕਰਕੇ ਹੀ ਹੁੰਦਾ ਹੈ। ਪਰ ਜਮਾਂ ਥਾਏ ਪਰ ਪਰਾ ਰੂਪ, ਪਰਮੇਸ਼ਰ ਦੀ ਜੋ ਪ੍ਰਾਪਤੀ ਰੂਪ ਉਸ ਰੂਪ ਰੂਪੀ ਥਾਂ ਥਾਂ ਹੈ, ਉਸ ਦੀ ਪ੍ਰਾਪਤੀ ਕਰਾਉਣ ਵਾਲਾ ਹੁੰਦਾ ਹੈ।
ਹੋਵੇ ਕਿਤੇ ਪਰਥਾਏ,
ਫਿਰ ਬੋਲੋ ਜੀ ਸਾਰਾ ਇਕੱਠੇ ਅਰਥ।
ਮਹਾਂਪੁਰਖਾਂ ਕਾ ਬੋਲਣਾ, ਹੋਵੇ ਕਿਤੇ ਪਰਥਾਏ,
ਮਹਾਂਪੁਰਖ ਉਹਨਾਂ ਨੂੰ ਕਹਿੰਦੇ ਆ ਭਾਈ ਜਿਹੜੇ ਆਮ ਮਨੁੱਖਾਂ ਦੇ ਨਾਲੋਂ ਚੰਗੇ, ਜਿਹੜੇ ਜਿਨ੍ਹਾਂ ਦੇ ਚ ਗੁਣ ਵੱਡੇ ਸ਼ੁਭ ਗੁਣ ਹੋਣ ਕਰਕੇ ਮਹਾਂਪੁਰਖ ਕਿਹਾ ਜਾਂਦਾ, ਵੱਡੇ ਪੁਰਖ, ਵੱਡਾ ਪਰਮੇਸ਼ਰ ਹੈ, ਪਰਮੇਸ਼ਰ ਦਾ ਚਿੰਤਨ ਕਰਨ ਵਾਲੇ ਮਹਾਂਪੁਰਖ ਹੋ ਗਏ, ਉਹਨਾਂ ਦਾ ਜਿਹੜਾ ਬੋਲਣਾ ਹੈ ਗੁਰੂ ਲੋਕਾਂ ਦਾ ਮਹਾਂਪੁਰਸ਼ਾਂ ਦਾ, ਤੇ ਬੋਲਣਾ ਕੀ ਹੈ ਉਪਦੇਸ਼ ਦੇਣਾ, ਉਹ ਕਿਸੇ ਇਹਦੇ ਪ੍ਰਥਾਏ ਨਿਮਿੱਤ ਹੀ ਹੋਵੇ ਹੁੰਦਾ ਜਾਂ ਕਿਸੇ ਪ੍ਰਥਾਏ ਕਿਸੇ ਨੇਮ ਨੂੰ ਲੈ ਕੇ ਹੁੰਦਾ ਜਾਂ ਕਿਸੇ ਅਧਿਕਾਰੀ ਦੇ ਪ੍ਰਥਾਏ ਕੇ ਸਬੱਬ ਕਰਕੇ ਹੁੰਦਾ। ਪਰ ਜਮਾਂ ਥਾਂ ਪਰ ਪਰਾ ਰੂਪ ਜੋ ਪਰਮੇਸ਼ਰ ਦੀ ਪ੍ਰਾਪਤੀ ਜਾਂ ਸਰੂਪ ਦੀ ਥਾਂ ਥਾਂ ਹੈ ਨਾ, ਉਹਦੀ ਪ੍ਰਾਪਤ ਕਰਾਉਣ ਵਾਲੇ ਬਚਨ ਉਹਨਾਂ ਦੇ ਸਤਪੁਰਸ਼ਾਂ ਦੇ।
ਓਏ ਅੰਮ੍ਰਿਤ ਭਰੇ ਭਰਪੂਰ ਹੈ,
ਤੇ ਉਹ ਮਹਾਂਪੁਰਖ ਜਿਹੜੇ ਨੇ ਨਾਮ ਦੇ ਬ੍ਰਹਮਾਨੰਦ ਰੂਪੀ ਅੰਮ੍ਰਿਤ ਨਾਲ ਭਰਪੂਰ ਹੈ, ਲਵਾਲਾ ਭਰੇ ਹੋਏ ਨੇ, ਇਸ ਕਰਕੇ
ਉਹ ਨਾ ਤਿਲ ਨਾ ਤਮਾਏ,
ਉਹਨਾਂ ਸਤਪੁਰਸ਼ਾਂ ਨੂੰ ਤਿਲ ਮਾਤਰ ਥੋੜੇ ਮਾਤਰ ਵੀ ਪਦਾਰਥਾਂ ਦੀ ਪ੍ਰਾਪਤੀ ਰੂਪ ਤਮਾਏ ਤਮਾਂ ਖਾਹਸ਼ ਨਹੀਂ ਹੈ, ਤਮ ਆਏ ਅਗਿਆਨ ਦਾ ਤਮ ਹਨੇਰਾ ਵੀ ਨਹੀਂ ਆਏ ਆਉਂਦਾ ਉਹਨਾਂ ਨੂੰ।
ਗੁਣਕਾਰੀ ਗੁਣ ਸੰਗਰ,
ਗੁਣਕਾਰੀ ਗੁਣ ਕਰਨ ਵਾਲੇ ਗੁਰਮੁਖ ਜਨ, ਗੁਰਮੁਖ ਗੁਣਕਾਰੀ ਉਪਕਾਰੀ ਗੁਰਾਂ ਦੇ ਨਾਲ ਮਿਲ ਕੇ ਆਪ ਸਤ ਸੰਤੋਖ ਰੂਪੀ ਸੁਭ ਗੁਣਾਂ ਨੂੰ ਉਹ ਸੰਗ੍ਰਹਿ ਨਾ ਇਕੱਤਰ ਕਰਨ ਦਾ ਹੈ। ਸੰਗ੍ਰਹਿ ਇਕੱਤਰ ਕਰਦੇ ਹਨ ਤੇ
ਅਵਰਾ ਉਪਦੇਸ਼ੇਨ,
ਉਹ ਅਵਰਾ ਹੋਰਨਾਂ ਨੂੰ ਇਹ ਸ਼ੁਭ ਗੁਣ ਇਕੱਤਰ ਕਰਨ ਦਾ ਉਪਦੇਸ਼ੇਨ, ਮਤਲਬ ਉਹਨਾਂ ਨੂੰ ਉਪਦੇਸ਼ ਦਿੰਦੇ ਆ। ਗੁਰਮੁਖ ਜਨ ਗੁਣਕਾਰੀ ਸ਼ੁਭ ਗੁਣਾਂ ਰੂਪੀ ਕਾਰੀ ਦਵਾਈ, ਉਹ ਦਵਾਈ ਦੇ ਨਾਲ ਗੁਣ ਵਿਸ਼ਿਆਂ ਦਾ ਤੇ ਸੰਗ੍ਰਹਿ ਸੰਘਾਰ ਹੀ ਕਰ ਦਿੰਦੇ ਨੇ। ਸੰਗ੍ਰਹਿ ਦਾ ਅਰਥ ਇਕੱਤਰ ਕਰਨਾ ਵੀ, ਸੰਗ੍ਰਹਿ ਦਾ ਸੰਘਾਰ ਕਰਨਾ ਵੀ ਹੁੰਦਾ, ਅਤੇ ਹੋਰਨਾਂ ਨੂੰ ਵੀ ਗੁਰੂ ਸ਼ਰਨ ਵਿੱਚ ਆਉਣ ਦਾ ਸ਼ੁਭ ਗੁਣ ਧਾਰਨ ਕਰਨ ਦਾ ਇਹ ਉਪਦੇਸ਼ ਦਿੰਦੇ ਹਨ।
ਸੇਵਡ ਭਾਗੀ ਜੇ ਉਹ ਨਾ ਮਿਲ ਰਹੇ,
ਉਹ ਭਾਈ ਵੱਡਿਆਂ ਭਾਗਾਂ ਵਾਲੇ ਨੇ ਜਿਹੜੇ ਉਹਨਾਂ ਸਤਿਪੁਰਸ਼ਾਂ ਨੂੰ ਮਿਲਣ ਜਿਹੜੇ ਰੱਬ ਦੀ ਗੱਲ ਕਰਨ ਤੇ ਰੱਬ ਦੇ ਨਾਲ ਜੋੜਨ, ਉਹਨਾਂ ਦੀ ਸੰਗਤੀ ਮਿਲ ਕੇ ਬੈਠਣ। ਕਹਿੰਦੇ ਸਮਝ ਲਓ ਵੀ ਵੱਡੇ ਭਾਗਾਂ ਵਾਲੇ ਹਨ ਜੇ ਉਹਨਾਂ ਨੂੰ ਮਿਲ ਰਹਿੰਦੇ ਹਨ ਜਿਹੜੇ
ਅਨ ਦਿਨ ਨਾਮ ਲੈਣ,
ਤੇ ਉਹਨਾਂ ਦੇ ਨਾਲ ਮਿਲ ਕੇ ਰਾਤ ਦਿਨ ਪਰਮੇਸ਼ਰ ਦਾ ਨਾਮ ਲੈਂਦੇ ਹਨ, ਭਾਵ ਜਪਦੇ ਹਨ।
ਦੇਸੀ ਰਿਜਕ ਸੰਭਾਹੇ,
ਉਹ ਜਾਣਦੇ ਨੇ ਕਿ ਜਿਨ ਸਾਰੀ ਇਕੱਠੀ ਪੰਕਤੀ ਬੋਲੋ ਜੀ।
ਦੇਸੀ ਰਿਜਕ ਸੰਭਾਹੇ ਜਿਨ ਉਪਾਈ ਮੇਦਨੀ,
ਉਹ ਜਾਣਦੇ ਨੇ ਕਿ ਜਿਨ ਜਿਸ ਪਰਮੇਸ਼ਰ ਨੇ ਸਾਰੀ ਮੇਦਨੀ ਧਰਤੀ ਸ੍ਰਿਸ਼ਟੀ ਉਪਾਈ ਪੈਦਾ ਕੀਤੀ ਹੈ, ਉਹ ਪਰਮੇਸ਼ਰ ਸਾਰਿਆਂ ਦੇ ਤਾਂ ਹੀ ਰਿਜਕ ਨਾਮ ਰੋਜੀ ਦਾ ਹੈ, ਉਹ ਰੋਜੀ ਉਪਜੀਵਿਕਾ ਸੰਭਾਹੇ ਨਾਮ ਹੈ ਪਹੁੰਚਾਉਣ ਦਾ। ਸਿਰ ਸਿਰ ਇੱਕ ਸੰਭਾਹੇ ਠਾਕੁਰ ਪਜੋ ਦੇਸੀ ਦਿੰਦਾ ਹੈ,
ਇੱਕੋ ਹੈ ਦਾਤਾਰ,
ਤੇ ਇੱਕੋ ਪਰਮੇਸ਼ਰ ਵਾਹਿਗੁਰੂ ਸਭ ਦਾ ਦਾਤਾਰ, ਦਾਤਾ ਦਾਤਾਂ ਦੇਣ ਵਾਲਾ ਹੈ। ਏਕੋ ਹੈ ਦਾਤਾਰ, ਕੋਈ ਦਾਤੇ ਬਹੁਤੇ ਨਹੀਂ ਹੈ।
ਸੱਚਾ ਆਪ ਧਣੀ,
ਆਪ ਹੀ ਸਭ ਦਾ ਧਣੀ ਮਾਲਕ ਹੈ ਪਰਮੇਸ਼ਰ ਵਾਹਿਗੁਰੂ।
ਸੋ ਸੱਚ ਤੇਰੇ ਨਾਲ ਹੈ,
ਸੋ ਉਹ ਸੱਚ ਸੱਚਾ ਪਰਮੇਸ਼ਰ ਸਦਾ ਤੇਰੇ ਨਾਲ ਸਾਥ ਹੀ ਵਸਦਾ, ਪਰ ਤੇਰੇ ਕੋਲ ਨਜ਼ਰ ਨਹੀਂ ਹੈ। ਉਹ ਨਜ਼ਰ ਕੀ ਹੈ ਦੱਸ ਦੇਣ ਪ੍ਰਮਾਣ ਦੇ ਕੇ।
ਗੁਰਮੁਖ ਨਜ਼ਰ ਨਿਹਾਲ,
ਉਸ ਨੂੰ ਗੁਰਮੁਖਾਂ ਵਾਲੀ ਨਜ਼ਰ ਨਿਗਾਹ ਕਰਕੇ ਨਿਹਾਲ ਨਿਹਾਰ ਦੇਖਣਾ ਕਰ ਉਸ ਨੂੰ। ਗੁਰਮੁਖ ਜਨਾਂ ਨੇ ਮੁਖੀ ਗੁਰਾਂ ਦੁਆਰਾ ਗਿਆਨ ਦੀ ਨਦਰ ਦ੍ਰਿਸ਼ਟੀ ਪ੍ਰਾਪਤ ਕਰਕੇ ਉਸ ਨਾਲ ਵਸਦੇ ਪਰਮੇਸ਼ਰ ਨੂੰ ਤੇ ਉਹਨਾਂ ਨੇ ਨਿਹਾਲ ਦੇਖਣਾ ਕੀਤਾ ਹੈ ਤਾਂ ਸਾਰਿਆਂ ਦੇ ਨਾਲ ਹੀ ਵਸਦਾ। ਤੂੰ ਹਿਰਦੇ ਗੁੱਤ ਬਸਿਆ ਦਿਨ ਰਾਤੀ, ਤੇਰਾ ਭਾਉ ਨਾ ਬੁਝਿਆ ਗਵਾਰੀ, ਉਹਨਾਂ ਨੇ ਵੇਖ ਲਿਆ ਹੈ।
ਆਪੇ ਬਖਸ਼ੇ ਮੇਲ ਲਏ,
ਉਹ ਪਰਮੇਸ਼ਰ ਗੁਰਮੁਖ ਜਨਾਂ ਨੂੰ ਆਪੇ ਆਪ ਹੀ ਬਖਸ਼ੇ ਬਖਸ਼ ਕੇ ਆਪਣੇ ਸਰੂਪ ਦੇ ਨਾਲ ਮੇਲ ਲੈਂਦਾ ਹੈ।
ਸੋ ਪ੍ਰਭ ਸਦਾ ਸੰਭਾਲ,
ਇਸ ਲਈ ਉਹ ਪਰਮੇਸ਼ਰ ਸਦਾ ਹਮੇਸ਼ਾ ਹੀ ਸੰਭਾਲ, ਯਾਦ ਕਰ ਉਸ ਨੂੰ ਭਾਈ। ਹੇ ਗੁਰਸਿੱਖ
ਮਨ ਮੈਲਾ ਸੱਚ ਨਿਰਮਲ,
ਹੇ ਭਾਈ ਇਹ ਜੀਵ ਦਾ ਜਿਹੜਾ ਮਨ ਹੈ ਨਾ ਪਾਪਾਂ ਦੀ ਮੈਲ ਕਰਕੇ ਮੈਲਾ ਮਲੀਨ ਹੈ, ਤੇ ਸੱਚਾ ਜਿਹੜਾ ਪਰਮੇਸ਼ਰ ਹੈ ਉਹ ਸੱਚ ਸਤ ਸਰੂਪ ਨਿਰਮਲਾ ਉਜਲ ਹੈ। ਉਹ ਸੱਚਾ ਪਰਮੇਸ਼ਰ ਹੈ ਜਿਹੜਾ ਨਿਰਮਲ ਉਜਲ ਹੈ, ਮੈਲ ਰਹਿਤ ਹੈ, ਜੀਵ ਮੈਲ ਦਾ ਭਰਿਆ ਹੋਇਆ ਹੈ।
ਕਿਉਂ ਕਰ ਮਿਲਿਆ ਜਾਏ,
ਇਸ ਲਈ ਫਿਰ ਕਿਉਂ ਕਿਵੇਂ ਕਰ ਮਿਲਿਆ ਜਾਵੇ, ਮੇਲ ਹੀ ਨਹੀਂ ਹੈ ਸੱਚੇ ਦੇ ਝੂਠੇ ਬੰਦੇ ਦਾ ਕੀ ਮੇਲ ਹੈ, ਤੇ ਇਸ ਕਰਕੇ ਨਿਰਮਲ ਤੇ ਮੈਲ ਦਾ ਮੇਲ ਨਹੀਂ ਹੈ, ਕਿਵੇਂ ਮਿਲਿਆ ਜਾਵੇ ਉਸ ਨੂੰ, ਆਪ ਨਹੀਂ ਮਿਲਿਆ ਜਾ ਸਕਦਾ।
ਪ੍ਰਭ ਮੇਲੇ ਤਾਂ ਮਿਲ ਰਹੇ,
ਜੇ ਪ੍ਰਭ ਪਰਮੇਸ਼ਰ ਆਪ ਹੀ ਕਿਰਪਾ ਕਰਕੇ ਮੇਲੇ ਮੇਲਣਾ ਕਰੇ ਤਾਂ ਤਦ ਹੀ ਉਸ ਪ੍ਰਭੂ ਦੇ ਨਾਲ ਇਹ ਜੀਵ ਮਿਲਿਆ ਰਹਿੰਦਾ ਹੈ।
ਹਉਮੈ ਸ਼ਬਦ ਜਲਾਏ,
ਤੇ ਮਿਲਿਆ ਕਿਵੇਂ ਹੁੰਦਾ, ਜਿਹੜੀ ਮੈਲ ਉਹ ਤਾਂ ਭਾਈ ਹਉਮੈ ਦੀ ਹੋਈ ਹੈ, ਤੇ ਉਹਨਾਂ ਨੇ ਆਪਣੇ ਦੇਹ ਦੀ ਹੰਗਤਾ, ਗੁਣਾਂ ਦੀ ਹੰਗਤਾ, ਇਹ ਹੰਗਤਾ ਮਮਤਾ ਪਰਿਵਾਰ ਆਦਿ ਦਾ ਮੋਹ ਵਿਸ਼ੇ ਵਿਕਾਰਾਂ ਦੀ ਇਹ ਜਿਹੜੀ ਅੰਦਰ ਵਾਸ਼ਨਾ ਸੀ ਇਸ ਨੂੰ ਹੰਗਤਾ ਦੇ ਨਾਲ ਹੀ ਖਤਮ ਕਰ ਦਿੱਤਾ ਹੈ ਉਹਨਾਂ ਨੇ ਗੁਰੂ ਦੇ ਸ਼ਬਦ ਉਪਦੇਸ਼ ਦੀ ਕਮਾਈ ਦੁਆਰਾ। ਇਹਨੂੰ ਤਾਂ ਸਾੜ ਹੀ ਦਿੱਤਾ ਨਾ, ਜਿਹੜੀ ਚੀਜ਼ ਸਾੜ ਦਿੱਤੀ ਜਾਵੇ ਸ਼ਕਤੀਹੀਣ ਹੋ ਜਾਂਦੀ ਹੈ।
ਸੋ ਸਹੁ ਸੱਚਾ ਵੀਸਰੈ,
ਉਹ ਸੱਚਾ ਮਾਲਕ ਪਰਮੇਸ਼ਰ ਜਿਸ ਨੂੰ ਵੀਸਰੈ ਭੁੱਲ ਜਾਂਦਾ ਹੈ।
ਤ੍ਰਿਗ ਜੀਵਨ ਸੰਸਾਰ,
ਉਹਦਾ ਸੰਸਾਰ ਜਗਤ ਵਿੱਚ ਜੀਣਾ ਜਿਹੜਾ ਤ੍ਰਿਕਾਰ ਯੋਗ ਹੈ, ਨਿੰਦਣ ਯੋਗ ਹੈ, ਕਿਉਂਕਿ ਅਪਮਾਨ ਜਨਕ ਸ਼ਬਦ ਹੈ ਇਹ। ਤ੍ਰਿਕਾਰ ਸ਼ਬਦ ਹੈ, ਤਿੰਨ ਤਰ੍ਹਾਂ ਦੇ ਸ਼ਬਦ ਹੁੰਦੇ ਨੇ, ਉਹਦੇ ਵਿੱਚ ਫਿੱਟ ਲਾਣਤ ਹੈ, ਤੇ ਉਹਨੂੰ ਕਹਿੰਦੇ ਵੀ ਸੌ ਵਾਰੀ ਕਿਸੇ ਨੂੰ ਦੁਰਫਿਟੇ ਮੂੰਹ ਕਹੀਏ ਤਾਂ ਉਹਦੇ ਫਿਰ ਇੱਕ ਲਾਣਤ ਬਣਦੀ ਹੈ। ਸੌ ਵਾਰੀ ਲਾਣਤ ਕਹਿ ਦਈਏ ਇੱਕ ਧਿਰਗ ਬਣਦੀ ਹੈ, ਇਹ ਅਪਮਾਨਜਨਕ ਸ਼ਬਦ ਨੇ। ਤਿੰਨੇ ਕਹਿੰਦੇ ਤਰਕਾਰ ਹੈ ਉਸਦੇ ਜੀਵਨ ਨੂੰ।
ਨਦਰ ਕਰੇ ਨਾ ਈਸ਼ਰ,
ਜੇ ਵਾਹਿਗੁਰੂ ਕਿਰਪਾ ਕਰੇ, ਜੇ ਨਦਰ ਕਰੇ ਨਾ ਵਿਸਰੇ, ਉਹਨਾਂ ਨੂੰ ਨਹੀਂ ਵਿਸਰਦਾ ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋ ਗਈ।
ਗੁਰਮਤੀ ਵਿਚਾਰ,
ਗੁਰਮਤੀ ਜੇਕਰ ਗੁਰਾਂ ਦੀ ਸਿੱਖਿਆ ਦੀ ਵਿਚਾਰ ਪ੍ਰਾਪਤ ਹੋ ਜਾਵੇ, ਉਹ ਪਰਮੇਸ਼ਰ ਆਪਣੀ ਕਿਰਪਾ ਦੀ ਨਦਰ ਦ੍ਰਿਸ਼ਟੀ ਤਾਂ ਕਰਦਾ, ਫਿਰ ਉਹ ਕਦੇ ਵੀ ਵਿਸਰਦਾ ਭੁੱਲਦਾ ਨਹੀਂ ਹੈ। ਗੁਰਾਂ ਦੁਆਰਾ ਹੀ ਇਹ ਦਾਤ ਪ੍ਰਾਪਤ ਹੁੰਦੀ ਹੈ।
ਸਤਿਗੁਰ ਮੇਲੇ ਤਾਂ ਮਿਲ ਰਹਾ,
ਇਹ ਭਾਈ ਸਾਡਾ ਆਪਣਾ ਤਾਂ ਕੋਈ ਜ਼ੋਰ ਹੀ ਨਹੀਂ ਹੈ। ਜੇ ਸਤਿਗੁਰੂ ਪਰਮੇਸ਼ਰ ਨਾਲ ਮੇਲਣਾ ਚਾਹੇ, ਜੇ ਕਿਰਪਾ ਕਰੇ ਤਾਂ ਮੇਲ ਦੇਣਾ ਕਰੇ, ਤਾਂ ਹੀ ਮਿਲਿਆ ਜਾ ਸਕਦਾ ਹੈ। ਮਿਲ ਰਹਾ ਤਾਂ ਹੀ ਮਿਲ ਸਕਦੇ ਹਾਂ।
ਸਾਚ ਰੱਖਾ ਉਰ ਧਾਰ,
ਤਾਂ ਹੀ ਸੱਚੇ ਪਰਮੇਸ਼ਰ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਾਂ ਰੱਖਣਾ ਕਰਾਂਗਾ।
ਮਿਲਿਆ ਹੋਏ ਨਾ ਵਿਛੜੇ,
ਜੇ ਗੁਰੂ ਦੇ ਹਾਂਜੀ ਗੁਰ ਕਹੇ ਤੇ ਸਾਰਾ
ਗੁਰ ਕਹਿ ਹੇਤ ਪਿਆਰ,
ਜੋ ਗੁਰੂ ਦੇ ਹੇਤ ਸਦਕਾ ਪਰਮੇਸ਼ਰ ਨਾਲ ਪਿਆਰ ਕਰਦਾ ਹੈ, ਪਿਆਰੇ ਗੁਰੂ ਦੇ ਨਾਲ ਹੇਤ ਪ੍ਰੇਮ ਕਰਦਾ ਹੈ, ਉਹ ਪਰਮੇਸ਼ਰ ਨਾਲ ਮਿਲਿਆ ਹੋਇਆ ਕਦੇ ਵੀ ਵਿਛੜਦਾ ਨਹੀਂ ਹੈ।
ਪਿਰ ਸਾਲਾਹੀ ਆਪਣਾ,
ਜੋ ਜੀਵ ਜੀਵ ਰੂਪੀ ਇਸਤਰੀ ਤੇ ਜਿਹੜੀ ਪਿਰ ਸਾਲਾਹੀ ਆਪਣੇ ਪਿਰ ਪਤੀ ਪਰਮਾਤਮਾ ਦੀ ਸ਼ਲਾਘਾ ਕਰਦੀ ਹੈ।
ਗੁਰ ਕੈ ਸ਼ਬਦ ਵਿਚਾਰ,
ਜੋ ਜੀਵ ਰੂਪੀ ਇਸਤਰੀ ਗੁਰੂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਦੁਆਰਾ ਆਪਣੇ ਪਿਰ ਪਤੀ ਪਰਮੇਸ਼ਰ ਦੀ ਸਾਲਾਹੀ ਸ਼ਲਾਘਾ ਕਰਦੀ ਸਲਾਉਂਦੀ ਹੈ।
ਮਿਲ ਪ੍ਰੀਤਮ ਸੁਖ ਪਾਇਆ,
ਉਸ ਨੇ ਆਪਣੇ ਪ੍ਰੀਤਮ ਪਿਆਰੇ ਪਤੀ ਪਰਮੇਸ਼ਰ ਨਾਲ ਮਿਲ ਕਰਕੇ ਆਤਮਕ ਸੁਖ ਆਨੰਦ ਨੂੰ ਪਾਉਣਾ ਕੀਤਾ ਹੈ।
ਸੋਭਾਵੰਤੀ ਨਾਰ,
ਉਹ ਭਗਤੀ ਰੂਪੀ ਸੋਭਾ ਵਾਲੀ ਮਹਾਤਮਾ ਰੂਪ ਨਾਰ ਇਸਤਰੀ ਜਾਣੋ।
ਮਨਮੁਖ ਮਨ ਨਾ ਭਿੱਜਈ,
ਜਿਹੜੇ ਮਨਮੁਖ ਪੁਰਸ਼ ਨੇ ਪਾਈ ਉਹਨਾਂ ਦਾ ਮਨ ਕੀ ਹਿਰਦਾ ਨਾਮ ਦੇ ਵਿੱਚ ਭਿੱਜਦਾ ਨਹੀਂ ਹੈ, ਤੇ ਇਸ ਕਰਕੇ ਨਾ ਭਿੱਜੀ ਭਿੱਜਦਾ ਨਹੀਂ ਹੈ। ਤੇ ਜਿਵੇਂ ਪਾਣੀ ਦੇ ਵਿੱਚ ਵਸਤਰ ਨੂੰ ਭਿਉਂ ਦਈਦਾ, ਉਹ ਪਾਣੀ ਜਿਹੜਾ ਵਸਤਰ ਦੇ ਵਿੱਚ ਚਲਿਆ ਜਾਂਦਾ, ਤੇ ਜਿਹੜਾ ਮਨਮੁੱਖ ਨੂੰ ਉਹਨਾਂ ਦੇ ਹਿਰਦੇ ਹੀ ਵਾਹਿਗੁਰੂ ਦਾ ਪ੍ਰੇਮ ਸਮਾਉਂਦਾ ਨਹੀਂ, ਜਿਵੇਂ ਪਾਣੀ ਉਹਦੇ ਸਮਾ ਗਿਆ ਉਹ ਭਿੱਜਣਾ ਹੁੰਦਾ, ਉਹ ਪ੍ਰੇਮ ਦੇ ਵਿੱਚ ਇਸ ਪ੍ਰਕਾਰ ਸਿੱਲੇ ਨਹੀਂ ਹੁੰਦੇ ਹੈ।
ਆਤ ਮੈਲੇ ਚਿੱਤ ਕਠੋਰ,
ਉਹਨਾਂ ਦੇ ਚਿੱਤ ਹਿਰਦੇ ਵਿਸ਼ਿਆਂ ਕਰਕੇ ਅਤਿਅੰਤ ਮੈਲੇ ਨ, ਇਸ ਕਰਕੇ ਬਾਕਾਂ ਕਰਕੇ ਵੀ ਕਠੋਰ ਨ, ਬਚਨ ਵੀ ਕਰੜੇ ਬੋਲਦੇ ਹੈ ਜਿਹੜੇ ਦੂਸਰੇ ਦੇ ਦਿਲ ਨੂੰ ਸਾੜ ਦੇਣ, ਇਸ ਤਰ੍ਹਾਂ ਦੇ ਕ੍ਰੋਧ ਭਰੇ ਬਚਨ ਕਹਿੰਦੇ ਹੈ।
ਸੱਪੈ ਦੁੱਧ ਪੀ ਆਈ ਹੈ,
ਮਹਾਰਾਜ ਕਹਿੰਦੇ ਭਾਈ ਉਹ ਤਾਂ ਇਸ ਤਰ੍ਹਾਂ ਮਨਮੁੱਖ ਪੁਰਸ਼ ਉਹ ਜਿਵੇਂ ਸੱਪ ਨੂੰ ਦੁੱਧ ਪਿਆ ਦਈਏ, ਕੀ ਹੋਏਗਾ ਉਹਦੇ ਨਾਲ, ਨਤੀਜਾ ਕੀ ਨਿਕਲੇਗਾ। ਸੱਪੈ ਦੁੱਧ ਪਿਆਈਏ, ਦੁੱਧ ਅੰਮ੍ਰਿਤ ਰੂਪ ਹੈ ਪਰ ਪਿਆ ਦਿੱਤਾ ਸੱਪ ਨੂੰ, ਫਿਰ ਇਹਦਾ ਅਸਰ ਇਹ ਹੋਇਆ।
ਅੰਦਰ ਵਿਸ ਨਿਕੋਰ,
ਨਿਕੋ ਨਰੋਲ, ਵਿਸ ਜ਼ਹਿਰੀ ਵੱਧਦੀ ਹੈ, ਸੱਪ ਦੁੱਧ ਪੀ ਕੇ ਜ਼ਹਿਰ ਵਧਾਉਂਦਾ ਹੈ। ਇਸੇ ਪ੍ਰਕਾਰ ਜਿਹੜੇ ਮਨਮੁੱਖ ਵਿਸ਼ਈ ਪੁਰਸ਼ ਨੇ ਸੱਪ ਦੀ ਨਿਆਈ ਹੈ, ਉਹਨਾਂ ਨੂੰ ਜਿੰਨਾ ਮਰਜ਼ੀ ਨਿਸ਼ਕਾਮ ਕਰਮਾਂ ਰੂਪੀ ਦੁੱਧ ਪਿਆ ਦਈਏ ਪਰ ਫਿਰ ਵੀ ਉਹ ਪਰਾਈ ਨਿੰਦਿਆ ਰੂਪੀ ਜ਼ਹਿਰ ਉਗਲਦੇ ਰਹਿੰਦੇ ਹਨ।
ਅੰਦਰ ਵਿਸ ਨਿਕੋਰ,
ਤੇ ਉਹਨਾਂ ਦੇ ਅੰਦਰ ਨਿਕੋਰ ਨਿਰੋਲ ਹੀ ਵਿਸ਼ ਹੈ ਉਹਨਾਂ ਦੇ ਅੰਤਸ਼ਕਰਨ ਦੇ ਵਿੱਚ, ਤੇ ਨਿਕੋਰ ਦਾ ਅਰਥ ਹੈ ਨਿਰੋਲ, ਵਿਸ਼ ਜ਼ਹਿਰ ਵੱਧਦੀ ਹੈ। ਇਸੇ ਪ੍ਰਕਾਰ ਜਿਹੜੇ ਮਨਮੁੱਖ ਵਿਸ਼ਈ ਪੁਰਸ਼ ਨੇ ਉਹ ਸੱਪ ਦੀ ਨਿਆਈ, ਉਹਨਾਂ ਨੂੰ ਜਿੰਨਾ ਮਰਜ਼ੀ ਨਿਸ਼ਕਾਮ ਕਰਮ ਰੂਪੀ ਦੁੱਧ ਪਿਆ ਦਈਏ ਪਰ ਫਿਰ ਵੀ ਉਹ ਪਰਾਈ ਨਿੰਦਿਆ ਰੂਪੀ ਇਹ ਨਿਰੋਲ ਜ਼ਹਿਰ ਹੀ ਉਗਲਦੇ ਰਹਿੰਦੇ ਹਨ।
ਆਪ ਕਰੇ ਕਿਸ ਆਖੀਏ,
ਪਰਮੇਸ਼ਰ ਆਪ ਹੀ ਸਭ ਕੁਛ ਕਰੇ ਕਰਦਾ, ਹੋਰ ਕਿਸ ਕੀ ਨੂੰ ਆਖੀਏ ਕਹਿਣਾ ਕਰੀਏ।
ਆਪੇ ਬਖਸ਼ਣ ਹਾਰ,
ਉਹ ਆਪ ਹੀ ਗੁਨਾਹਾਂ ਨੂੰ ਬਖਸ਼ਣ ਵਾਲਾ ਹੈ, ਮਾਫ਼ ਕਰਨ ਵਾਲਾ ਹੈ।
ਗੁਰ ਸਬਦੀ ਮੈਲ ਉਤਰ,
ਗੁਰੂ ਦੇ ਉਪਦੇਸ਼ ਦੀ ਕਮਾਈ ਕਰਕੇ ਪਾਪਾਂ ਦੀ ਮੈਲ ਜਿਹੜੀ ਮਲੀਨਤਾ ਹੀ ਹੈ ਨਾ, ਇਹ ਉਤਰੇ ਉਤਰ ਜਾਂਦੀ ਹੈ।
ਤਾਂ ਸੱਚ ਬਣਿਆ ਸੀਗਾਰ,
ਤਾਂ ਹੀ ਜਪ ਤਪ ਆਦਿ ਸਾਧਨਾ ਰੂਪੀ ਸੱਚਾ ਸਿੰਗਾਰ ਬਣਿਆ ਹੈ, ਬਣਿਆ ਹੋਇਆ ਸੋਭਦਾ ਹੈ।
ਸੱਚਾ ਸਾਹ ਸੱਚੇ ਬਣ ਜਾਰੇ,
ਗੁਰੂ ਸਾਹਿਬ ਜੀ ਨਾਮ ਰੂਪੀ ਧਨ ਵਾਲਾ ਸੱਚਾ ਸਾਹ ਸਾਹੂਕਾਰ ਹੈ ਭਾਈ, ਅਤੇ ਗੁਰਸਿੱਖ ਸੱਚੇ ਨਾਮ ਦੇ ਬਣਜਾਰੇ ਬਣਜ ਕਰਨ ਵਾਲੇ ਉਹ ਵਪਾਰ ਕਰਨ ਵਾਲੇ ਹਨ।
ਉਥੇ ਕੂੜੇ ਨਾ ਟਿਕਾਨ,
ਸਤ ਸੰਗਤ ਦੇ ਵਿਚ ਉਸ ਜਗ੍ਹਾ ਤੇ ਸੰਗਤ ਵਿਚ ਕੂੜੇ ਝੂਠੇ ਪੁਰਸ਼ ਟਿਕ ਨਹੀਂ ਸਕਦੇ ਹਨ।
ਉਹ ਨਾ ਸੱਚ ਨਾ ਭਾਵੇ,
ਉਹਨਾਂ ਝੂਠੇ ਪੁਰਸ਼ਾਂ ਨੂੰ ਸੱਚਾ ਉਪਦੇਸ਼ ਚੰਗਾ ਨਹੀਂ ਲੱਗਦਾ ਹੈ।
ਦੁਖ ਹੀ ਮਾਹੇ ਪਚੰਨ,
ਉਹ ਤਾਂ ਦੁਖਾਂ ਦੇ ਵਿਚ ਹੀ ਪਚੰਨ ਸੜਦੇ ਰਹਿੰਦੇ ਹਨ।
ਹੋਮੈ ਮੈਲਾ ਜਗ ਫਿਰੈ,
ਹੋਮੇ ਹੰਗਤਾ ਮਮਤਾ ਕਰਕੇ ਜੀਵ ਜਗ ਸੰਸਾਰ ਦੇ ਵਿਚ ਮੈਲਾ ਮਲੀਨ ਹੋਇਆ ਉਹ ਫਿਰਦਾ ਹੈ।
ਮਰ ਜੰਮੈ ਵਾਰੋ ਵਾਰ,
ਜਿਸ ਕਰਕੇ ਵਾਰ ਵਾਰ ਮੁੜ ਮੁੜ ਕੇ ਜੰਮੈ ਜੰਮਦਾ ਤੇ ਮਰ ਕਰਕੇ ਚਲਿਆ ਜਾਂਦਾ, ਮਰਦਾ ਜੰਮਦਾ ਮਰਦਾ ਰਹਿੰਦਾ ਹੈ।
ਪੈ ਕਿਰਤ ਕਮਾਵਣ,
ਉਹਦੇ ਮੱਥੇ ਦੇ ਉੱਪਰ ਕਿਰਤ ਕਰਮ ਪਏ ਹੋਏ ਹਨ ਤੇ ਉਹਦੇ ਅਨੁਸਾਰ ਹੀ ਕਰਮਾਂ ਦੀ ਉਹ ਕਮਾਈ ਕਰਦਾ। ਉਹ ਵਾਸ਼ਨਾ ਦੇ ਅਨੁਸਾਰ ਉਸੇ ਉਸੇ ਕਰਮ ਦੇ ਵਿਚ ਲੱਗ ਜਾਂਦਾ ਹੈ ਜਿੱਥੇ ਜਿੱਥੇ ਪੂਰਵਲੇ ਕਰਮਾਂ ਦਾ ਬੀਜ ਉਹਨੇ ਬੀਜਿਆ ਹੁੰਦਾ। ਜਿਸ ਤਰ੍ਹਾਂ ਦਾ ਕਰਮ ਕਮਾਉਣਾ ਕਰਦਾ ਹੈ,
ਕੋਈ ਨਾ ਮੇਟਣ ਹਾਰ,
ਉਹ ਜਿਹੜਾ ਕਰਮ ਹੈ ਉਹਨੂੰ ਫਿਰ ਮੇਟਣ ਵਾਲਾ ਕੋਈ ਨਹੀਂ, ਬਰਮਾ ਵੀ ਨਹੀਂ ਮੇਟ ਸਕਦਾ। ਸਤਿਗੁਰੂ ਤਾਂ ਹੈ ਜਿਹੜੇ ਸੁਪਨੇ ਦੇ ਵਿਚ ਸੈਂਕੜੇ ਜਨ ਮੇਟ ਦੇਣ, ਪਰ ਹੋਰ ਕੋਈ ਬਰਮਾ ਆਦਿਕ ਵੀ ਨਹੀਂ ਮੇਟ ਸਕਦਾ, ਮੇਟਣ ਵਾਲਾ ਕੋਈ ਨਹੀਂ ਹੈ।
ਸੰਤਾਂ ਸੰਗਤ ਮਿਲ ਰਹੇ,
ਜਿਹੜਾ ਮਹਾਤਮਾ ਦੀ ਸੰਗਤ ਦੇ ਵਿਚ ਮਿਲ ਰਹੇ
ਤਾ ਸੱਚ ਲੱਗੇ ਪਿਆਰ,
ਉਹਦਾ ਭਾਈ ਸੱਚੇ ਨਾਮ ਦੇ ਨਾਲ ਪਿਆਰ ਲੱਗ ਜਾਂਦਾ, ਸੱਚੇ ਪਰਮੇਸ਼ਰ ਦੇ ਨਾਲ ਪਿਆਰ ਲੱਗ ਜਾਂਦਾ। ਇਹ ਸੰਤ ਦੀ ਨਿਸ਼ਾਨੀ ਵੀ ਦੱਸ ਦਿੱਤੀ ਕਿ ਜੇ ਤਾਂ ਸੰਤ ਪ੍ਰੇਰਨਾ ਕਰਦਾ ਵੀ ਮੇਰੇ ਨਾਲ ਪ੍ਰੇਮ ਕਰੋ ਤਾਂ ਨਾ ਉਹ ਸੰਤ ਹੈ ਤੇ ਨਾ ਉਹ ਭਾਈ ਕਿਸੇ ਹੋਰ ਆਮ ਮਨੁੱਖਾਂ ਦੇ ਨਾਲੋਂ ਵੀ ਡਿੱਗਿਆ ਹੋਇਆ ਮਨੁੱਖ ਹੈ, ਵੀ ਮਨੁੱਖ ਹੋਰ ਜਿਹੜੇ ਮਨਮੁੱਖ ਨੂੰ ਜੋੜਦੇ ਤਾਂ ਨਹੀਂ ਆਪਣੇ ਨਾਲ। ਇਹਦੇ ਨਾਲ ਵੀ ਜਿਹੜਾ ਸੰਤ ਹੈ ਉਹਨੂੰ ਸੰਤ ਬਣਦਾ ਕਦੋਂ ਹੈ, ਜਦੋਂ ਆਪਣੀ ਦੇਹ ਨਾਲੋਂ ਟੁੱਟ ਜਾਂਦਾ, ਦੇਹ ਅਧਿਆਸ ਟੁੱਟ ਗਿਆ ਸੰਤ ਬਣ ਗਿਆ। ਹੁਣ ਜਿਹੜਾ ਆਪਣੀ ਦੇਹ ਨਾਲ ਟੁੱਟ ਗਿਆ ਦੂਸਰਿਆਂ ਨੂੰ ਕਿਉਂ ਆਪਣੀ ਦੇਹ ਨਾਲ ਜੋੜੂਗਾ, ਉਹ ਤਾਂ ਕਹੂਗਾ ਭਾਈ ਗੁਰੂ ਗ੍ਰੰਥ ਸਾਹਿਬ ਨਾਲ ਜੋੜੋ, ਸ਼ਬਦ ਨਾਲ ਜੋੜੋ, ਬ੍ਰਹਮ ਨਾਲ ਜੋੜੋ। ਇਸ ਕਰਕੇ ਫਿਰ ਹੋਰਾਂ ਨੂੰ ਵੀ ਇਹੀ ਉਪਦੇਸ਼ ਕਰਨਗੇ ਕਿ ਵਾਹਿਗੁਰੂ ਪਰਮੇਸ਼ਰ ਜਿਹੜਾ ਨਾ ਉਹਦੇ ਨਾਲ ਜੁੜਨਾ ਚਾਹੀਦਾ। ਸੰਤਾਂ ਸੰਗਤ ਮਿਲ ਰਿਹਾ, ਉਹਨਾਂ ਦੀ ਸੰਗਤ ਦੇ ਨਾਲ ਮਿਲ ਕੇ ਤਾਂ ਸੱਚ ਲੱਗਿਆ ਪਿਆਰ। ਜਿਹਦੀ ਸੰਗਤ ਕਰਕੇ ਵਾਹਿਗੁਰੂ ਦਾ ਪਿਆਰ ਉੱਠੇ, ਜਿਹਦੀ ਸੰਗਤ ਕਰਕੇ ਗੁਰੂ ਨਾਨਕ ਦਾ ਅੰਦਰੋਂ ਪਿਆਰ ਉੱਠਣ ਲੱਗ ਜਾਵੇ, ਸਮਝ ਲਓ ਵੀ ਠੀਕ ਸੰਗਤ ਕਰ ਰਹੇ ਹੋ। ਜਿਹਦੀ ਸੰਗਤ ਕਰਕੇ ਵਿਸ਼ੇ ਵਿਕਾਰਾਂ ਵੱਲ ਨੂੰ ਮਨ ਜਾ ਰਿਹਾ ਜਾਂ ਉੱਥੇ ਆ ਕੇ ਮਨ ਹੋਰ ਵਿਗੜ ਰਿਹਾ, ਸੰਗਤ ਠੀਕ ਨਹੀਂ ਹੋ ਰਹੀ, ਜਾਂ ਫਿਰ ਸੰਗਤ ਕਰਨ ਵਾਲੇ ਚ ਨੁਕਸ ਹੈ ਵੀ ਉਹ ਆਪਣਾ ਹਿਰਦਾ ਠੀਕ ਨਹੀਂ ਉਹਦਾ ਜਾਂ ਗਾਹਾਂ ਵਾਲਾ ਠੀਕ ਨਹੀਂ, ਦੋਨਾਂ ਚ ਇੱਕ ਗਲਤ ਹੈ।
ਸੱਚ ਸਲਾਹੀ ਸੱਚ ਮਾਨ,
ਇਹ ਭਾਈ ਪਾਠ ਅੰਤਰ ਹੈ, ਇਹ ਜ਼ਰੂਰੀ ਵੀ ਹੈ ਬਹੁਤ। ਤੁਸੀਂ ਇਹ ਦੇਖੋ ਸਾਰੇ ਪੋਥੀਆਂ ਵਾਲੇ ਜਿੱਥੋਂ ਪੰਕਤੀ ਸ਼ੁਰੂ ਹੁੰਦੀ ਹੈ, ਸੱਚ ਸਲਾਹੀ, ਇਹ ਸੱਸੇ ਦੇ ਨਾਲ ਕੰਨਾ ਵੀ ਹੈ ਲੱਗਿਆ ਕਿਸੇ ਕੋਲ, ਤੁਹਾਡੇ ਕੋਲ ਨਹੀਂ ਹੈ ਪ੍ਰੋਫੈਸਰ ਸਾਹਿਬ? ਤੁਹਾਡੇ ਹੈਗਾ ਇੱਕ ਪ੍ਰੋਫੈਸਰ ਸਾਹਿਬ ਦੇ ਹੈਗਾ, ਇੱਕ ਦੇ ਹੈ ਨਹੀਂ, ਤੇ ਤੁਹਾਡੇ ਬਈ? ਇਹ ਭਾਈ ਪਾਠ ਅੰਤਰ ਹੈ, ਇਹਨੂੰ ਐਸਾ ਕਰਨਾ ਵੀ ਮੁੱਖ ਤਾਂ ਇਹੀ ਰੱਖਣਾ ਜਿਹੜਾ ਸੱਸੇ ਨੂੰ ਕੰਨੇ ਤੋਂ ਬਿਨਾਂ ਪਾਠ, ਇਹ ਨੋਟ ਕਰ ਲਓ, ਇਹ ਮੁੱਖ ਪਾਠ ਹੈ। ਕਿਉਂਕਿ ਦਮਦਮਾ ਸਾਹਿਬ ਦਾ ਪਾਠ, ਬਾਬਾ ਦੀਪ ਸਿੰਘ ਸਾਹਿਬ ਦੀ ਬੀੜ ਦਾ ਇਹੀ ਪਾਠ ਹੈ। ਇਸ ਕਰਕੇ ਪ੍ਰਚਲਿਤ ਬੀੜਾਂ ਦੇ ਵਿਚ ਇਹ ਪਾਠ ਸੱਸੇ ਨੂੰ ਕੰਨਾ ਵੀ ਹੈ, ਕਈ ਬੀੜਾਂ ਚ ਹੱਥ ਲਿਖ ਚ ਇਹ ਵੀ ਦੇਖਿਆ ਗਿਆ। ਜਿੱਥੇ ਦੋ ਤਰ੍ਹਾਂ ਦੀ ਗੱਲ ਆ ਜਾਵੇ ਉਹਨੂੰ ਕਹਿੰਦੇ ਆ ਪਾਠ ਅੰਤਰ, ਵੀ ਪਾਠਾਂ ਦਾ ਭੇਦ ਹੈ ਵੀ ਦੋ ਤਰ੍ਹਾਂ ਦੇ ਹੋ ਗਏ ਪਾਠ, ਇਸ ਕਰਕੇ ਪਾਠ ਅੰਤਰ ਹੈ। ਪਰ ਮੁੱਖ ਹੀ ਰੱਖਣਾ ਸੱਚ ਸਲਾਹੀ ਸੱਚ ਮਨ। ਹੇ ਭਾਈ, ਮਨ ਹਿਰਦੇ ਵਿਚ ਵੀ ਸੱਚ ਸੱਚੇ ਦੇ ਸੱਚੇ ਤੇ ਬਾਣੀ ਕਰਕੇ ਵੀ ਸੱਚ ਸੱਚੇ ਪਰਮੇਸ਼ਰ ਦੀ ਸਲਾਹੀ ਸਲਾਹੁਣਾ ਕਰ ਤੇ ਸੱਚੇ ਨੂੰ ਸਲਾਹੁਣਾ ਕਰ ਅਤੇ ਸੱਚੇ ਪਰਮੇਸ਼ਰ ਦਾ ਮੰਨਣ ਵੀ ਕਰ। ਅੱਗੇ ਦੱਸਦੇ ਹਨ,
ਦਰ ਸੱਚੈ ਸਚਿਆਰ,
ਤੇ ਸੱਚੇ ਪਰਮੇਸ਼ਰ ਦੇ ਦਰ ਦੁਆਰ ਸੱਚਖੰਡ ਸਤਸੰਗ ਦੇ ਵਿਚ ਸਚਿਆਰ ਸੱਚਾ ਹੋਵੇਗਾ ਤੇ ਇਸ ਕਰਕੇ
ਗੁਰ ਪੂਰੇ ਪੂਰੀ ਮਤ ਹੈ।
ਪੂਰਨ ਗੁਰਾਂ ਦੀ ਪੂਰੀ ਪੂਰਨ ਮਤ ਨਾਮ ਸਿੱਖਿਆ ਦਾ ਹੈ। ਗੁਰੂ ਦੀ ਸਿੱਖਿਆ ਵੀ ਪੂਰੀ ਹੈ, ਗੁਰੂ ਆਪ ਵੀ ਪੂਰਾ ਹੈ। ਜਿਹੜਾ ਗੁਰੂ ਆਪ ਪੂਰਾ ਨੇ ਉਹਦੀ ਸਿੱਖਿਆ ਵੀ ਪੂਰੀ ਨਹੀਂ ਹੁੰਦੀ।
ਅਹਿਨਸ ਨਾਮ ਧਿਆਏ,
ਜਿਸ ਨੂੰ ਧਾਰਨ ਕਰ, ਜਿਸ ਨੂੰ ਧਾਰਨ ਕਰਕੇ ਗੁਰਮੁਖ ਜਨ ਅਹਿਨਸ ਰਾਤ ਦਿਨ ਨਾਮ ਧਿਆਏ ਧਿਆਰ ਕਰ ਬਿਰਤੀ ਦੁਆਰਾ ਧਿਆਉਂਦੇ ਹਨ।
ਹਉਮੈ ਮੇਰਾ ਵੱਡ ਰੋਗ ਹੈ,
ਜੋ ਦੇਹ ਦੀ ਹਉਮੈ ਹੰਗਤਾ ਮਮਤਾ ਪਦਾਰਥਾਂ ਦੀ ਜਿਹੜਾ ਮੇਰਾ ਮੇਰ ਤੇਰ ਇਹ ਵੱਡ ਵੱਡਾ ਰੋਗ ਹੈ ਇਹ, ਇਸ ਕਰਕੇ
ਵਿਚੋ ਠਾਕ ਰਹਾਏ।
ਪਰ ਇਸ ਨੂੰ ਗੁਰਮੁਖ ਜਾਨਾ ਨੇ ਆਪਣੇ ਅੰਤਸ਼ਕਰਨ ਦੇ ਵਿੱਚੋਂ ਠਾਕ ਨਾਮ ਰੋਕਣ ਦਾ ਹੁੰਦਾ, ਰੋਕ ਰਹਾਈ ਰੋਕ ਰੱਖਿਆ ਹੋਇਆ, ਉਹ ਹਮੇ ਦੇ ਵਿੱਚ ਪ੍ਰਵਿਰਤ ਨਹੀਂ ਹੁੰਦੇ।
ਗੁਰ ਸਲਾਹੀ ਆਪਣੇ
ਗੁਰੂ ਨੂੰ ਉਹ ਸਲਾਹੁੰਦੇ ਹੀ ਰਹਿੰਦੇ ਆ, ਸਲਾਂਘਾ ਕਰਦੇ ਹੈ।
ਨਿਵ ਨਿਵ ਲਾਗਾ ਪਾਏ,
ਮਨ ਕਰਕੇ ਮਾਨ ਤੋਂ ਮਾਨ ਵੱਲੋਂ ਨਿਵ ਨਿਵ ਝੁਕ ਝੁਕ ਕੇ ਲਾਗਾ ਪਾਏ, ਉਹ ਗੁਰੂ ਦੇ ਚਰਨੀ ਲੱਗਦੇ ਆ, ਗੁਰਸਿੱਖਾਂ ਦੇ ਵੀ ਚਰਨੀ ਲੱਗਦੇ ਆ। ਗੁਰਸਿੱਖਾਂ ਕੀ ਹਰ ਤੋੜਦੇ ਹਾਂ, ਪਾਪੀ ਪਿਗਤ ਪਾਏ, ਨਿਮਰਤਾ ਹੈ ਉਹਨਾਂ ਦੇ ਵਿੱਚ।
ਤਨ ਮਨ ਸੌਪੀ ਆਗੈ ਧਰੀ,
ਆਪਣੇ ਤਨ ਸਰੀਰ ਤੇ ਮਨ ਹਿਰਦੇ ਆਦਿ ਸਭ ਕੁਛ ਗੁਰੂ ਦੇ ਅੱਗੇ ਅੱਗੇ ਧਰੀ ਧਰ ਕੇ ਸੌਂਪੀ ਅਰਪਣ ਕਰ ਦੇਈਏ।
ਵਿਚੋ ਆਪ ਗਵਾਏ,
ਆਪਣੇ ਅੰਤਸਕਰਨ ਦੇ ਵਿੱਚੋਂ ਭਾਈ ਆਪਾ ਭਾਵ ਹੰਕਾਰ ਨੂੰ ਗਵਾਏ ਗਵਾਉਣਾ ਕਰੀਏ।
ਖਿੰਚੋ ਤਾਣ ਵਿਗੁੱਚੀ ਹੈ,
ਇਹ ਖਿੰਚੋ ਤਾਣ ਖਿੱਚਾ ਖਿੱਚੀ ਨੂੰ ਕਹਿੰਦੇ ਨੇ, ਤੇ ਇਹਦੇ ਵਿੱਚ ਵਿਗੁੱਚੀ ਹੈ, ਇਹ ਬਗੋਚੇ ਵਾਲੀ ਗੱਲ ਹੈ, ਘਾਟੇ ਵਾਲੀ ਬਾਤ ਹੈ। ਇਹਨੂੰ ਛੱਡ ਕੇ ਜਣੀ ਇੱਕ ਨੂੰ ਛੱਡਣਾ ਦੂਜੇ ਦੀ ਪੂਜਾ ਕਰਨ ਲੱਗ ਗਈ, ਦੂਜੇ ਨੂੰ ਛੱਡਣਾ ਤੀਜੇ ਦੀ ਪੂਜਾ ਕਰਨ ਲੱਗ ਗਈ, ਕਦੇ ਗੁੱਗੇ ਦੀਆਂ ਸੇਮੀਆਂ ਲੈ ਲਈਆਂ, ਕਦੇ ਮਾਤਾ ਰਾਣੀ ਦੇ ਚਲੇ ਗਏ, ਕਦੇ ਲਾਲਾਂ ਵਾਲੇ ਪੀਰ ਦੇ ਚਲੇ ਗਏ, ਕਿਸੇ ਪਖੰਡੀ ਦੇ ਚਲੇ ਗਏ, ਇਹ ਖਿੱਚੋ ਤਾਣ ਹੈ। ਉਹ ਕਹਿੰਦਾ ਇੱਧਰ ਨੂੰ ਆਓ ਜੀ, ਉਹ ਕਹਿੰਦਾ ਇਹ ਖਿੱਚੋ ਤਾਣ ਹੈ। ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਖਰਾਬ ਹੀ ਹੋਈਦਾ, ਬਗੋਚਾ ਹੀ ਬਗੋਚਾ ਇਹਦੇ ਵਿੱਚ। ਖਿੱਚੋ ਤਾਣ ਜਿਹੜਾ ਸਾਡੇ ਅੰਦਰ ਖੁਦ ਵੀ ਹੈ, ਉਹ ਕੀ ਹੈ, ਕਦੇ ਤਾਂ ਅੱਖਾਂ ਖਿੱਚ ਲੈਂਦੀਆਂ ਸਾਡੇ ਮਨ ਨੂੰ ਵੀ ਆਹ ਚੀਜ਼ ਦੇਖਣ ਵਾਲੀ ਹੈ, ਤੇ ਕਦੇ ਕੰਨ ਖਿੱਚ ਲੈਂਦੇ ਹੈ, ਕਦੇ ਨਾਸਕਾਂ ਸੁਗੰਧੀ ਖਿੱਚ ਲੈਂਦੀ ਹੈ, ਕਦੇ ਜੀਭ ਦੇ ਸਵਾਦ ਖਿੱਚ ਲੈਂਦੇ ਹੈ, ਕਦੇ ਉਪਸ ਇੰਦਰੇ ਸਪਰਸ਼ ਦਾ, ਇਹਨੂੰ ਕਹਿੰਦੇ ਖਿੱਚਾ ਖਿੱਚੀ। ਇਹਦੇ ਵਿੱਚ ਕੀ ਹੈ, ਬਗੋਚਾ ਹੀ ਬਗੋਚਾ ਹੈ, ਘਾਟਾ ਹੀ ਘਾਟਾ ਇਹਦੇ ਵਿੱਚ, ਇਹਦੇ ਚ ਦੁਖੀ ਹੋਣਾ, ਖਰਾਬ ਹੀ ਹੋਈਦਾ ਇਹਦੇ ਵਿੱਚ।
ਏਕਸ ਸਿਓ ਲਿਵ ਲਾਏ,
ਫਿਰ ਕੀ ਕਰਨਾ ਚਾਹੀਦਾ, ਇੱਕ ਵਾਹਿਗੁਰੂ ਦੇ ਨਾਲ ਹੀ ਚਿੱਤ ਬਿਰਤੀ ਲਾਉਣੀ ਚਾਹੀਦੀ ਹੈ। ਇੱਕ ਵਾਹਿਗੁਰੂ ਹੈ ਪਰਮੇਸ਼ਰ, ਜਿਹਦੇ ਨਾਲ ਲਿਵ ਬਿਰਤੀ ਲੱਗੇ, ਉਹਦੇ ਵਿੱਚ ਲਾਓ।
ਹਉਮੈ ਮੇਰਾ ਛੱਡ ਤੂੰ,
ਹੇ ਭਾਈ ਜੇਕਰ ਤੂੰ ਆਪਣੇ ਅੰਦਰੋਂ ਦੇਹ ਦੀ ਹੰਗਤਾ ਨੂੰ ਛੱਡ ਦੇਵੇਂ, ਗੁਣਾਂ ਦੀ ਹੰਗਤਾ ਨੂੰ ਛੱਡ ਦੇਵੇਂ, ਮਮਤਾ ਆਦਿ ਪਦਾਰਥਾਂ ਨੂੰ ਸਾਰਿਆਂ ਨੂੰ ਜੇ ਤੂੰ ਛੱਡ ਦੇਵੇਂ, ਇਹ ਜਿਹੜੀ ਮੇਰ ਤੇਰਾ ਤਿਆਗ ਦੇਵੇਂ,
ਤਾਂ ਸੱਚ ਰਹੇ ਸਮਾਏ,
ਤਦ ਹੀ ਤੇਰਾ ਮਨ ਸੱਚੇ ਸਰੂਪ ਦੇ ਵਿੱਚ ਸਮਾਏ, ਅਭੇਦ ਹੋ ਜਾਏਗਾ ਫਿਰ।
ਸਤਿਗੁਰ ਨੂੰ ਮਿਲੇ ਸੇ ਭਾਏ ਰਾ,
ਇਹ ਭਾਈ ਜਿਹੜੇ ਸਤਿਗੁਰਾਂ ਨੂੰ ਮਿਲੇ ਹਨ, ਉਹ ਭਾਏ ਰਾ ਇੱਥੇ ਭਰਾ ਨੂੰ ਕਿਹਾ, ਭਾਏ ਰਾ ਭਰਾ ਹਨ, ਜੇ ਜਾਂ ਇਹ ਭਾਏ ਰਾ ਭਾਈ ਜਿਹੜੇ ਸਤਿਗੁਰੂ ਸਾਹਿਬ ਜੀ ਨੂੰ ਮਿਲੇ ਹਨ।
ਸੱਚੇ ਸ਼ਬਦ ਲਗਨ,
ਤੇ ਉਹ ਗੁਰਾਂ ਦੇ ਸੱਚੇ ਸ਼ਬਦ ਉਪਦੇਸ਼ ਜੀ ਲਗਨ ਲੱਗੇ ਹੋਏ ਹਨ।
ਸੱਚ ਮਿਲੇ ਸੇ ਨਾ ਵਿਛੜਿਆ ਹੈ,
ਹੇ ਭਾਈ ਜੋ ਸੱਚੇ ਉਪਦੇਸ਼ ਨਾਮ ਦੇ ਵਿੱਚ ਸੱਚ ਸਰੂਪ ਦੇ ਵਿੱਚ ਮਿਲ ਰਹੇ ਨੇ, ਸੇ ਉਹ ਕਦੇ ਵੀ ਫਿਰ ਵਿਛੜਦੇ ਨਹੀਂ ਹਨ। ਤੇ ਅੰਤ ਨੂੰ ਫਿਰ ਦੱਸਦੇ ਹਨ, ਉਹ ਅੰਤ ਨੂੰ ਵੀ ਸੱਚੇ ਪਰਮੇਸ਼ਰ ਦੇ ਵਿੱਚ ਕਿਵੇਂ ਭੇਦ ਹੁੰਦੇ ਨੇ,
ਦਰ ਸੱਚਾ ਦੇ ਸਨ,
ਉਹ ਅੰਤ ਨੂੰ ਸੱਚੇ ਦੀ ਦਰ ਦਰਗਾਹ ਦੇ ਵਿੱਚ ਸੱਚੇ ਦੀ ਦਿਸਨ ਦਿਸਦੇ ਨੇ, ਜਿੱਥੇ ਜਦੋਂ ਨਿਰਣਾ ਹੋਏਗਾ ਉਹ ਸੱਚ ਦਾ ਸਰੂਪ ਸੱਚ ਵਾਲੇ ਪਾਸੇ ਦਿਸਣਗੇ, ਸਤ ਸਰੂਪ ਦੇ ਗਿਆਨ ਰੂਪੀ ਦਰ ਦੇ ਵਿੱਚ ਇਸਤਤ ਹੋਏ ਦਿਸਦੇ ਨੇ ਫਿਰ ਉਹ। ਇਸ ਕਰਕੇ ਉਹ ਕਦੇ ਵੀ ਵਿਛੜਦੇ ਨਹੀਂ, ਸੱਚੇ ਦੀ ਦਰ ਦਰਗਾਹ ਵਿੱਚ ਸੱਚੇ ਹੀ ਦਿਸਨ ਦਿਸਦੇ ਨੇ, ਜਾਂ ਫਿਰ ਇਉਂ ਸਮਝੋ ਸਤ ਸਰੂਪ ਦੇ ਗਿਆਨ ਰੂਪ ਦਰ ਵਿੱਚ ਇਸਤਤ ਹੋਏ ਦਿਸਦੇ ਹਨ।
ਸੇ ਭਾਈ ਸੇ ਸੱਜਣ,
ਸੇ ਭਾਈ ਸੇ ਉਹ ਸਾਰੇ ਭਾਈ ਭਰਾ ਹਨ ਮੇਰੇ, ਅਸਲ ਵਿੱਚ ਉਹ ਭਰਾ ਹਨ, ਉਹੀ ਸੱਜਣ ਪਿਆਰੇ ਮਿੱਤਰ ਹਨ।
ਜੋ ਸੱਚਾ ਸੇਵਨ,
ਜਿਹੜੇ ਸੱਚਾ ਨਾਮ ਸੇਵਨ ਸੇਵਦੇ ਰਹਿੰਦੇ ਨੇ, ਵਾਹਿਗੁਰੂ ਦਾ ਸਿਮਰਨ ਕਰਨ, ਉਹ ਸੱਚੇ ਮਿੱਤਰ ਨ, ਸੱਚੇ ਭਰਾ ਹਨ, ਸੱਚੇ ਸੱਜਣ ਹਨ।
ਅਵਗਣ ਵਿਕਣ ਪਲਰਨ,
ਅਵਗਣ ਗੁਨਾਹਾਂ ਨੂੰ ਪਲਰਨ ਪਰਾਲੀ, ਆ ਜਿਹੜੀ ਧਾਨ ਵਿੱਚੋਂ ਕੱਢ ਲਈਏ ਪਰਾਲੀ ਰਹਿ ਜਾਂਦੀ ਹੈ, ਉਹ ਭੋਗ ਦੀ ਨਿਆਈ ਭਾਵ ਪਿੱਛੇ ਫੋਕਟ ਹੈ, ਤੇ ਇਸ ਕਰਕੇ ਭੋ ਦੇ ਭਾਵ ਵਿਕਣ ਵੇਚ ਦੇ ਭਾਵ ਤਿਆਗ ਦਿੰਦੇ ਆ। ਜਿਵੇਂ ਪਰਾਲੀ ਛੱਡ ਦੇਈਦੀ ਹੈ, ਧਾਨ ਇਕੱਠੇ ਕਰ ਲਈਦੇ ਆ, ਦਾਣੇ ਇਕੱਠੇ ਕਰ ਲਏ, ਤੂੜੀ ਛੱਡ ਦਿੱਤੀ। ਤੇ ਇਸ ਕਰਕੇ ਉਹ ਬੁੱਧੀ ਰੂਪ ਪੱਲੇ ਵਿੱਚ ਔਗਣਾਂ ਨੂੰ ਪਰਾਲੀ ਦੀ ਨਿਆਈ ਖਾਲੀ ਜਾਣ ਕੇ ਤਿਆਗ ਦਿੰਦੇ ਹਨ।
ਗੁਣ ਕੀ ਸਾਂਝ ਕਰਨ
ਸਤ ਸੰਤੋਖ ਆਦਿ ਸ਼ੁਭ ਗੁਣ ਇਹਨਾਂ ਦੇ ਨਾਲ ਸਾਂਝ ਭਾਈ ਵਾਲੀ ਕਰਦੇ ਹਨ।
ਗੁਣ ਕੀ ਸਾਂਝ ਸੁਖ ਉਪਜੈ,
ਕਿਉਂਕਿ ਸਤ ਸੰਤੋਖ ਆਦਿ ਜਿਹੜੇ ਗੁਣਾਂ ਦੀ ਸਾਂਝ ਕਰਦੇ ਆ, ਉਹਨਾਂ ਨੂੰ ਸੁਖ ਪੈਦਾ ਹੋ ਜਾਂਦਾ, ਆਤਮਕ ਸੁਖ।
ਸੱਚੀ ਭਗਤ ਕਰੇਨ
ਉਹ ਸੱਚੀ ਪ੍ਰੇਮਾ ਭਗਤੀ ਕਰਦੇ ਹਨ।
ਸੱਚ ਬਣਜਹਿ ਗੁਰ ਸ਼ਬਦ ਸਿਓ,
ਫਿਰ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਦੇ ਸਿਉ ਨਾਲ ਸੱਚ ਸੱਚੇ ਨਾਮ ਸੱਚ ਸਰੂਪ ਦੇ ਗਿਆਨ ਨੂੰ ਹੀ ਬਣੰਜੇ ਖਰੀਦਦੇ ਹਨ।
ਲਾਹਾ ਨਾਮ ਲੈਣ
ਨਾਮ ਜਪਣ ਜਪਾਉਣ ਦਾ, ਨਾਮ ਦੀ ਪ੍ਰਾਪਤੀ ਕਰਕੇ ਜੀਵਨ ਮੁਕਤੀ ਦਾ ਲਾਹਾ ਲਾਭ ਲੈਣ ਲੈਂਦੇ ਹਨ।
ਸੋਇਨਾ ਰੁਪਾ ਪਾਪ ਕਰ ਕਰ ਸੰਚੀ ਹੈ,
ਹੁਣ ਲੋਕ ਆਮ ਕਰਕੇ ਬੜੇ ਬੜੇ ਪਾਪ ਕਰਕੇ ਪਰਾਇਆਂ ਦਾ ਸੋਨਾ ਸੋਨਾ ਤੇ ਰੁਪਾ ਨਾਮ ਚਾਂਦੀ ਦਾ, ਇਸ ਪ੍ਰਕਾਰ ਉਹ ਰੁਪਾ ਚਾਂਦੀ ਸੋਨਾ ਇਹ ਮਾਇਆ ਆਦਿ ਜਿਹੜੀ ਹੈ ਨਾ ਪਾਪ ਕਰ ਕਰਕੇ ਇਕੱਠੀ ਕਰਦੇ ਆ, ਜੋੜਦੇ ਮਰ ਜਾਂਦੇ ਨੇ। ਤੇ ਅਨੇਕਾਂ ਦੀਆਂ ਐਸੀਆਂ ਮਿਸਾਲਾਂ ਨਾ, ਕੁਆਂਟਲਾਂ ਦੇ ਹਿਸਾਬ ਸਿਰ ਸੋਨਾ ਇਕੱਠਾ ਕੀਤਾ ਲੋਕਾਂ ਦਾ, ਇੱਕ ਸੰਤ ਵਿਅਕਤੀ ਕਹਾਉਣ ਵਾਲੇ ਨੇ, ਉਹ ਮਰ ਕੇ ਸਾਰੇ ਹੀ ਇੱਥੇ ਸੇਵਕਾਂ ਨੇ ਵੰਡਿਆ, ਫਿਰ ਬਾਅਦ ਵੀ ਕਿਸੇ ਦੇ ਕੰਮ ਨਹੀਂ ਆਇਆ। ਇਸ ਕਰਕੇ ਪਾਪ ਕਰ ਕਰਕੇ ਜਿਹੜਾ ਸੰਚਣਾ ਹੈ, ਬਹੁ ਪ੍ਰਪੰਚ ਕਰ ਪਰਤਨ ਲਿਆਵੈ, ਸੁਤਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲਈਜੈ। ਪਰਿਵਾਰ ਵਾਸਤੇ ਲੋਕ ਚੋਰੀਆਂ ਕਰਦੇ ਆ, ਇੱਥੋਂ ਤੱਕ ਵੀ ਗੁਰੂ ਘਰਾਂ ਦੇ ਪਦਾਰਥ ਵੀ ਚੋਰੀਆਂ ਕਰ ਲੈਂਦੇ ਆ, ਗੋਲਕਾਂ ਭੰਨ ਲੈਂਦੇ ਆ, ਪਰ ਲੇਖਾ ਕਿਹਨੂੰ ਦੇਣਾ ਪੈਣਾ ਜਿਹਨੇ ਚੋਰੀ ਕੀਤੀ? ਪਰਿਵਾਰ ਨੇ ਤਾਂ ਨਹੀਂ ਜਾਣਾ ਲੇਖਾ ਦੇਣ ਵਾਸਤੇ। ਇਸ ਕਰਕੇ ਪਾਪ ਕਰ ਕਰਕੇ ਸੰਚੀ ਹੈ, ਸੰਚਣਾ ਕਰਦੇ ਨੇ, ਫਿਰ ਅੱਗੇ ਕੀ ਹੁੰਦਾ?
ਚੱਲੈ ਨਾ ਚੱਲਦਿਆਂ ਨਾਲ,
ਇਹ ਸੋਨਾ ਚਾਂਦੀ ਮਾਇਆ ਫਿਰ ਨਾਲ ਤਾਂ ਗਈ ਨਾ, ਨਾਲ ਤਾਂ ਭਾਈ ਧਰਮੇ ਜਾਊਗਾ, ਨਾਮ ਸਿਮਰਨ ਕੀਤਾ ਜਾਏਗਾ।
ਚੱਲੈ ਨਾ ਚੱਲਦਿਆਂ ਨਾਲ,
ਤੇ ਇਹ ਫਿਰ ਸੰਸਾਰ ਤੋਂ ਜਦੋਂ ਚੱਲਣਾ ਹੋਏਗਾ, ਚੱਲਦਿਆਂ ਦੇ ਨਾਲ ਨਾ ਚੱਲੇ, ਨਾਲ ਨਹੀਂ ਚੱਲੇਗਾ, ਨਾ ਸੰਬੰਧੀ ਨਾਲ ਚੱਲਣਗੇ ਜਿਨ੍ਹਾਂ ਵਾਸਤੇ ਠੱਗੀਆਂ ਕੀਤੀਆਂ, ਤੇ ਨਾ ਹੀ ਸੋਨਾ ਚਾਂਦੀ ਮਾਇਆ ਚੱਲੇਗੀ ਨਾਲ, ਇਹ ਇੱਥੇ ਸਾਥ ਛੱਡ ਦੇਣਾ ਸਭ ਨੇ।
ਵਿਣ ਨਾਵੈ ਨਾਲ ਨਾ ਚੱਲ ਸੀ,
ਕਹਿੰਦੇ ਜੀ ਫਿਰ ਨਾਲ ਕੀ ਜਾਊਗਾ? ਕਹਿੰਦੇ ਨਾਲ ਤਾਂ ਭਾਈ ਪਰਮੇਸ਼ਰ ਦਾ ਨਾਮ ਹੀ ਨਾਲ ਚੱਲ, ਨਾਲ ਪਰਮੇਸ਼ਰ ਦਾ, ਬਿਨ ਨਾਵੈ ਨਾਲ ਨਾ ਚੱਲ ਸੀ, ਨਾਮ ਤੋਂ ਬਿਨਾਂ ਕੋਈ ਚੀਜ਼ ਨਹੀਂ ਨਾਲ ਜਾਣ ਵਾਲੀ ਹੈ।
ਸਭ ਮੁੱਠੀ ਜਮ ਕਾਲ,
ਇਹ ਤਾਂ ਸਾਰੇ ਜਮ ਨੇ, ਜਿਹੜਾ ਕਾਲ ਅੰਤ ਕਰਨ ਵਾਲਾ ਹੈ, ਦੁਨੀਆਂ ਮੁੱਠੀ ਲੁੱਟ ਲਈ ਹੈ, ਜਾਂ ਫਿਰ ਕਰਮ ਕਾਂਡ ਕਰਨ ਨਾਲ ਇਹ ਜਿਹੜੇ ਕਰਮ ਕਾਂਡ ਆਦਿ ਕਰਦੇ ਆ, ਇਹਦੇ ਵੀ ਬਿਨ ਨਾਵੈ ਨਾਲ ਨਾ ਚੱਲ ਸੀ। ਪਰਮੇਸ਼ਰ ਦੇ ਨਾਮ ਤੋਂ ਬਗੈਰ ਲੋਕ ਪ੍ਰਲੋਕ ਦੇ ਵਿੱਚ ਸਹਾਇਤਾ ਕਰਨ ਦੇ ਲਈ ਕੋਈ ਪਦਾਰਥ ਜਿਹੜਾ ਹੈ ਜਾਂ ਕਰਮ ਕਾਂਡ ਹੈ, ਇਹ ਨਾਲ ਸਾਥ ਨਹੀਂ ਚੱਲਦਾ। ਜਮ ਕਾਲ, ਜੰਮਣ ਮਰਨ ਰੂਪੀ ਕਾਲ, ਇਹ ਕਰਮ ਕਾਂਡੀਆਂ ਵਾਲੀ ਸਭ ਸ੍ਰਿਸ਼ਟੀ ਜਿਹੜੀ ਮੁੱਠੀ ਲੁੱਟੀ ਗਈ, ਉਹਨਾਂ ਪੁਰਸ਼ਾਂ ਨੇ ਸਾਰੇ ਕਰਮ ਰਸਤੇ ਦੇ ਵਿੱਚ ਹੀ ਜਮ ਹੀ ਖੋਹ ਲੈ ਜਾਂਦੇ। ਕਰਮ ਧਰਮ ਪਾਖੰਡ ਜੋ ਦੀਸ ਹੈ, ਤਿੰਨ ਜਮ ਜਾਗਾਤੀ ਲੁੱਟੇ ਲੁੱਟੇ ਜਾਂਦੇ ਹਨ।
ਮਨ ਕਾ ਤੋਸਾ ਹਰ ਨਾਮ ਹੈ,
ਮਨ ਹਿਰਦੇ ਤੋਂ ਭਾਵ ਹੈ, ਜੀਵ ਦਾ ਹਿਰਦੇ ਦਾ ਜਿਹੜਾ ਪ੍ਰਲੋਕ ਰੂਪੀ ਜਿਹੜਾ ਤੋਸਾ ਹੈ, ਰਸਤੇ ਦਾ ਖਰਚਾ ਹੈ, ਤੋਸਾ ਖਰਚ ਨੂੰ ਕਹਿੰਦੇ ਨੇ, ਤੋਸਾ ਖਾਣ ਵਾਲਾ ਪਦਾਰਥ ਨੂੰ ਵੀ ਕਹਿੰਦੇ ਨੇ, ਭੁੱਖ ਮੇਟਣ ਵਾਸਤੇ। ਇਹ ਖਰਚ ਕੇਵਲ ਹਰ ਪਰਮੇਸ਼ਰ ਦੇ ਨਾਮ ਦਾ ਹੀ ਹੈ, ਇਸ ਕਰਕੇ ਇਹ ਜਿਹੜਾ ਪਰਮੇਸ਼ਰ ਦਾ ਨਾਮ ਹੈ,
ਹਿਰਦੇ ਰੱਖੋ ਸੰਭਾਲ,
ਇਹਨੂੰ ਆਪਣੇ ਹਿਰਦੇ ਮਨ ਦੇ ਵਿੱਚ ਸੰਭਾਲ ਕੇ ਰੱਖੋ, ਰੱਖਣਾ ਕਰੋ। ਪੁਰਾਣੇ ਸਮੇਂ ਦੇ ਅੰਦਰ ਜਦੋਂ ਕਿਸੇ ਨੇ ਸਫ਼ਰ ਨੂੰ ਜਾਣਾ ਹੁੰਦਾ ਸੀ, ਉਸ ਵੇਲੇ ਫਿਰ ਸਿਆਣੀਆਂ ਮਾਈਆਂ, ਜਿਹੜਾ ਉਹਦਾ ਸੰਬੰਧੀ ਸਫ਼ਰ ਨੂੰ ਜਾਂਦਾ, ਘਰ ਵਾਲਾ ਜਾਵੇ ਜਾਂ ਉਹਦੇ ਪੁੱਤਰ ਜਾਣ, ਲੰਮੇ ਸਫ਼ਰ ਨੂੰ ਜਾਂਦੇ ਸੀ। ਅੱਜ ਕੱਲ੍ਹ ਵਰਗੀਆਂ ਸਹੂਲਤਾਂ ਨਹੀਂ ਸੀ। ਉਸ ਵੇਲੇ ਫਿਰ ਕੀ ਕਰਦੇ ਸੀ, ਤਿੰਨ ਚੀਜ਼ਾਂ ਮਿਲਾ ਕੇ ਨਾ ਇੱਕੋ ਜਿਹੀਆਂ, ਉਹਦੇ ਵਿੱਚ ਆਟਾ ਮਿਲਾ ਲਿਆ, ਮੈਦਾ ਸਮਝੋ, ਘੀ ਮਿਲਾ ਲਿਆ ਅਤੇ ਖੰਡ ਮਿਲਾ ਲਈ। ਇਹਨਾਂ ਨੂੰ ਚੰਗੀ ਤਰ੍ਹਾਂ ਗੁੰਨ ਕੇ ਫਿਰ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਸੀ। ਉਹ ਪ੍ਰਸ਼ਾਦਾ ਜਿਹੜਾ ਵੀ ਇੱਕ ਤਾਂ ਸੁੱਕਦਾ ਨਹੀਂ ਸੀ ਘੀ ਕਰਕੇ, ਇੱਕ ਦਾਲ ਸਬਜ਼ੀ ਤੋਂ ਮਿੱਠਾ ਹੋਣ ਕਰਕੇ ਉਹ ਖਾਧਾ ਵੀ ਜਾਂਦਾ ਸੀ ਸੌਖਾ। ਤੇ ਅੰਨ ਜਿਹੜਾ ਉਹਦੇ ਨਾਲ ਪੇਟ ਭਰਿਆ ਜਾਂਦਾ ਇਹਨੂੰ ਤੋਸਾ ਕਿਹਾ ਜਾਂਦਾ ਸੀ। ਇਸੇ ਕਰਕੇ ਹਰ ਕਾ ਨਾਮ ਊਹਾਂ ਸਿੰਘ ਤੋਸਾ, ਤੇ ਇੱਧਰ ਤੋਸਾ ਕਿਹੜਾ ਹੈ ਇਹਦੇ ਚ ਭਾਈ ਪਰਮੇਸ਼ਰ ਦਾ ਜਿਹੜਾ ਪ੍ਰੇਮ ਹੈ, ਪ੍ਰੇਮ ਰੂਪੀ ਦਾ ਕੀ ਹੈ, ਗਿਆਨ ਰੂਪੀ ਮੈਦਾ ਇਹਦੇ ਵਿੱਚ, ਭਗਤੀ ਰੂਪੀ ਇਹਦੇ ਚ ਖੰਡ ਪਾਈ ਹੋਈ ਹੈ, ਇਹ ਹੈ ਤੋਸਾ ਪਰਮੇਸ਼ਰ ਵਾਹਿਗੁਰੂ ਦਾ। ਮਨ ਕਾ ਤੋਸਾ ਹਰ ਨਾਮ ਹੈ, ਇਹ ਨਾਮ ਰੂਪੀ ਤੋਸਾ ਪਰਲੋਕ ਦਾ ਖਾਣਾ ਹੈ।
ਇਹੋ ਖਰਚ ਅਖੁੱਟ ਹੈ,
ਇਹ ਜਿਹੜਾ ਖਰਚ ਹੈ ਨਾ ਨਾਮ ਰੂਪੀ, ਇਹ ਨਾ ਮੁੱਕਣ ਵਾਲਾ ਹੈ। ਤੇ ਜੇ ਕੋਈ ਸਫ਼ਰ ਦੇ ਵੀ ਜਾਂਦਾ ਹੈ ਨਾਲ ਪੈਸੇ ਲੈ ਕੇ ਜਾਂਦਾ, ਪੈਸੇ ਮੁੱਕ ਜਾਂਦੇ ਨੇ, ਪਰ ਇਹ ਨਾਮ ਰੂਪੀ ਧਨ ਐਸਾ ਮੁੱਕਣ ਵਾਲਾ ਨਹੀਂ ਹੈ, ਇਹ ਖਰਚ ਅਖੁੱਟ ਹੈ, ਇਹ ਕਦੇ ਵੀ ਖੁੱਟੇਗਾ ਨਹੀਂ।
ਗੁਰਮੁਖ ਨਿਭੈ ਨਾਲ,
ਗੁਰਮੁਖ ਜਨਾਂ ਦੇ ਸਾਥ ਹੀ ਨਿਭੈ ਨਿਭਦਾ, ਪਰਲੋਕ ਸਹਾਇਤਾ ਕਰਦਾ ਹੈ।
ਇਹ ਮਨ ਮੁੱਲ ਹੋ ਭੁੱਲਿਆ,
ਆਪਣੇ ਮਨ ਨੂੰ ਸਿੱਖਿਆ ਦੇਈਏ ਕਿ ਇਹ ਮਨਾ, ਹੇ ਮਨ ਐ ਜੀਵ, ਤੂੰ ਆਪਣੇ ਮੂਲ ਹੋ, ਮੂਲ ਕੀ ਹੈ, ਮੁੱਢ ਕੀ ਹੈ ਤੇਰਾ ਪਰਮੇਸ਼ਰ, ਉਹ ਤੋਂ ਭੁੱਲਿਆ ਫਿਰਦਾ ਹੈ।
ਜਸ ਹੈ ਪਤ ਗਵਾਏ,
ਇਸ ਕਰਕੇ ਪ੍ਰਲੋਕ ਦੇ ਆਪਣੀ ਇੱਜ਼ਤ ਗੁਆ ਕੇ ਜਾਏਗਾ, ਤੇ ਜਮ ਜਿਹੜੇ ਨੇ ਤੇਰੀ ਪਤ ਲਾ ਦੇਣਗੇ, ਤੇ ਇਸ ਕਰਕੇ ਤੈਨੂੰ ਜਦੋਂ ਪ੍ਰਲੋਕ ਜਾਸੇ ਜਾਵੇਗਾ ਤੇਰੀ ਬੇਇੱਜ਼ਤੀ ਹੋਏਗੀ। ਫਿਰ
ਇਹੋ ਜਗਤ ਮੋਹੇ ਦੂਜੈ ਵਿਆਪਿਆ,
ਇਹ ਸੰਸਾਰ ਮੋਹ ਅਗਿਆਨ ਕਰਕੇ ਦਵੈਸ਼ ਦੇ ਵਿੱਚ ਲੱਗਿਆ ਹੋਇਆ ਹੈ, ਦਵੈਸ਼ ਭਾਵ ਕਰਕੇ ਮੋਹ ਦੇ ਵਿੱਚ ਲੱਗਿਆ ਹੋਇਆ ਹੈ, ਇਸ ਲਈ ਫਿਰ
ਗੁਰਮਤੀ ਸੱਚ ਧਿਆਏ,
ਇਸ ਲਈ ਤੂੰ ਗੁਰਮਤੀ ਗੁਰਾਂ ਦੀ ਮਤੀ ਸਿੱਖਿਆ ਦੁਆਰਾ ਸੱਚ ਸਰੂਪ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰ।
ਹਰ ਕੀ ਕੀਮਤ ਨਾ ਪਵੇ,
ਪਰਮੇਸ਼ਰ ਦੀ ਕੀਮਤ ਪ੍ਰਾਪਤੀ ਰੂਪੀ ਨਹੀਂ ਪੈਂਦੀ ਹੈ।
ਹਰ ਜਸ ਲਿਖਣ ਨਾ ਜਾਏ,
ਨਾ ਹੀ ਸੰਪੂਰਨ ਤੌਰ ਤੇ ਪਰਮੇਸ਼ਰ ਦਾ ਜਸ ਲਿਖਣ ਲਿਖਿਆ ਜਾ ਸਕਦਾ। ਕਬੀਰ ਸਾਤ ਸਮੁੰਦ ਹੈ, ਮਸ ਕਰੋ ਕਲਮ ਕਰੋ ਬਨ ਰਾਏ, ਬਸਦਾ ਕਾਗਜ਼ ਜੋ ਕਰੋ ਹਰ ਜਸ ਲਿਖਣ ਨਾ ਜਾਏ। ਜੇ ਸੱਤਾਂ ਸਮੁੰਦਰਾਂ ਦੀ ਸ਼ਾਹੀ ਬਣਾ ਲਈਏ ਤੇ ਸਾਰੀ ਬਨਸਪਤੀ ਜਿਹੜੀ ਕੱਟ ਕੇ ਇਹਦੀ ਤਾਂ ਸ਼ਾਹੀ ਬਣਾ, ਸੱਤਾਂ ਸਮੁੰਦਰ ਜਿਹੜੇ ਪਾਣੀ ਪਾ ਲਈਏ ਸੱਤਾਂ ਸਮੁੰਦਰਾਂ ਦਾ, ਕਬੀਰ ਸਾਤ ਸਮੁੰਦ ਹੈ ਮਸ ਕਰੋ, ਇਉਂ ਸ਼ਾਹੀ ਜਿਵੇਂ ਦੁਆਬ ਦੇ ਵਿੱਚ ਕਾਲਸ ਘੋਲ ਕੇ ਸ਼ਾਹੀ ਬਣਾਈ ਜਾਂਦੀ ਹੈ, ਸਾਰੀ ਬਨਸਪਤੀ ਕੱਟ ਕੇ ਇਹਦੀਆਂ ਕਲਮਾਂ ਬਣਾ ਲਈਆਂ ਜਾਣ ਤੇ ਸੱਤਾਂ ਸਮੁੰਦਰਾਂ ਦੀ ਸ਼ਾਹੀ ਹੋਵੇ, ਸਾਰੀ ਧਰਤੀ ਦਾ ਕਾਗਜ਼ ਬਣਾ ਲਈਏ, ਤਾਂ ਫਿਰ ਵੀ ਵਾਹਿਗੁਰੂ ਦਾ ਜਸ ਲਿਖਿਆ ਨਹੀਂ ਜਾ ਸਕਦਾ। ਇਸ ਕਰਕੇ ਉਹ ਪਰਮੇਸ਼ਰ ਹਰ ਜਸ ਲਿਖਣ ਨਾ ਜਾਏ, ਲਿਖਿਆ ਨਹੀਂ ਜਾ ਸਕਦਾ ਹੈ।
ਗੁਰ ਕੈ ਸ਼ਬਦ ਮਨ ਤਨ ਰਪੈ,
ਜਿਹੜਾ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਮਨ ਹਿਰਦੇ ਨੂੰ ਤਨ ਸਰੀਰ ਦੁਆਰਾ ਨਾਮ ਦੇ ਵਿੱਚ ਰਪੈ, ਨਾਮ ਰੰਗਣ ਦਾ ਹੈ, ਜਿਨ੍ਹਾਂ ਨੇ ਰੰਗਿਆ ਹੈ ਰੰਗ ਲੈਂਦੇ ਹਨ ਜੋ ਰੰਗੇ ਗਏ ਨੇ।
ਹਰ ਸਿਉ ਰਹੇ ਸਮਾਏ,
ਉਹ ਪਰਮੇਸ਼ਰ ਦੇ ਨਾਲ ਸਮਾਏ ਅਭੇਦ ਹੋਏ ਰਹਿੰਦੇ ਹਨ ਜੀ।
ਸੋ ਸਹ ਮੇਰਾ ਰੰਗਲਾ,
ਉਹ ਮੇਰਾ ਪਰਮੇਸ਼ਰ ਵਾਹਿਗੁਰੂ ਪਤੀ ਪਰਮਾਤਮਾ ਜਿਹੜਾ ਨਾ ਉਹ ਰੰਗਲਾ ਤੇ ਆਨੰਦੀ ਹੈ, ਆਨੰਦ ਸਰੂਪ ਹੈ, ਆਨੰਦ ਦੇਣ ਵਾਲਾ ਹੈ, ਐਸਾ ਮੇਰਾ ਸਹੁ ਪਤੀ ਪਰਮਾਤਮਾ ਵਾਹਿਗੁਰੂ ਹੈ।
ਰੰਗੇ ਸਹਿਜ ਸੁਭਾਏ,
ਉਹ ਸੁਤੇ ਸਿੱਧ ਹੀ ਸੁਭਾਵਕ ਹੀ ਜਾਂ ਸਹਿਜ ਸ਼ਾਂਤੀ ਸੁਭਾਅ ਕਰਕੇ ਬਖਸ਼ੇ ਹੋਏ ਤੇ ਉਹ ਬਖਸ਼ ਕਰਕੇ ਆਪਣੇ ਨਾਮ ਰੰਗ ਦੇ ਆਨੰਦ ਦੇ ਵਿੱਚ ਰੰਗੇ ਰੰਗ ਲੈਂਦਾ ਹੈ, ਉਹ ਕਿਰਪਾ ਕਰਕੇ ਰੰਗਦਾ ਹੈ।
ਕਾਮਣ ਰੰਗ ਤਾਂ ਚੜੈ,
ਜਗਿਆਸੂ ਰੂਪ ਕਾਮਣ ਇਸਤਰੀ ਨੂੰ ਤਾਂ ਤਦੋਂ ਹੀ ਨਾਮ ਰੂਪੀ ਰੰਗ ਚੜਦਾ ਹੈ, ਜਾਂ ਗਿਆਨ ਰੂਪੀ ਰੰਗ ਤਾਂ ਚੜਦਾ ਹੈ।
ਜਾਂ ਪਿਰ ਕੈ ਅੰਕ ਸਮਾਏ,
ਜਦੋਂ ਪਿਰ ਪਤੀ ਪਰਮਾਤਮਾ ਦੇ ਅੰਕ ਪ੍ਰੇਮ ਸਰੂਪ ਵਿੱਚ ਸਮਾਏ ਸਮਾ ਜਾਂਦੀ ਹੈ।
ਚਿਰੀ ਵਿਛੁਨੇ ਭੀ ਮਿਲਣ,
ਜੋ ਚਿਰੀ ਚਿਰਾਂ ਦੇ ਵਿਛੁਨੇ ਵਿਛੜੇ ਹੋਏ ਜੀਵ ਭੀ ਵੋੜੋ, ਉਹ ਪਰਮੇਸ਼ਰ ਦੇ ਨਾਲ ਆ ਕੇ ਮਿਲਣ ਮਿਲ ਸਕਦੇ ਹਨ।
ਜੋ ਸਤਿਗੁਰ ਸੇਵਨ,
ਕੌਣ ਜਿਹੜੇ ਸਤਿਗੁਰਾਂ ਨੂੰ ਸੇਵਦੇ ਹੈ, ਸਤਿਗੁਰਾਂ ਦੁਆਰਾ ਪਰਮਾਤਮਾ ਦਾ ਚਿੰਤਨ ਕਰਦੇ ਨੇ, ਸਤਿਗੁਰੂ ਦੁਆਰਾ ਉਹਦਾ ਸੇਵਦੇ ਹਨ, ਸੇਵਣਾ ਇਹੀ ਹੈ, ਗੁਰੂ ਦੁਆਰਾ ਨਾਮ ਜਪਦੇ ਹਨ।
ਅੰਤਰ ਨਵ ਨਿਧ ਨਾਮ ਹੈ, ਖਾਨ ਖਰਚਨ ਨਾ ਨਿਖੁੱਟਈ,
ਇਹ ਹੈ ਤੇ ਜਮਕ ਲੱਗੀ ਹੈ ਭਾਈ, ਨਿਖੁੱਟਈ ਜਿਹੜੀ ਹੈ ਇੱਥੇ ਵਿਸਰਾਮ ਹੈ, ਲੰਮਾ ਵਿਸਰਾਮ ਹੈ, ਥੋੜਾ ਜਿਹਾ ਲੰਮੀ ਪੰਕਤੀ ਹੈ, ਧਿਆਨ ਰੱਖਣਾ। ਨਵ ਨਿਧ ਨੌ ਨਿਧੀਆਂ ਰੂਪ ਨਾਮ ਉਹਨਾਂ ਦੇ ਹਿਰਦੇ ਦੇ
अंतर अंदर ही है। नौनिद अमृत प्रभु का नाम देही में इसका विश्राम, जो आप जपन रूप खान खांदे हां अते होरना नू जपाउन रूप खर्चन खर्चदिया होया, ये कदे भी निखोटी मुकदा नहीं है।
हर गुण सहज रवन,
इस करके गुरमुख जन जीवन मुक्ति की प्राप्ति वास्ते सहज सुभावक ही हर परमेश्वर के गुणा नू रवन उचारण करते रहते हैं।
ना ओ जन्म है ना मर है,
फिर ओ गुरमुख जन दुबारा ना तो जन्मे जन्म देन ना ही मरे मरते ने, जदों जन्मे नहीं मरना किसे है, भाव जमन मरण तो रहत हो जाते, जन्म मरण दोहों हूं मैं ना ही, जन पर उपकारी आए नह ओ जन्मे नह ओ मरे, इस प्रकार ते ना ही ओह
ना
नरक आदि दुख सहन सहारे
गुर राखे से उबरे,
जो गुरा ने अपनी शरण विच रख ले न ओ संसार समुन्द्र च डुबन तो उबरे बच गए।
हर स्यो केल करन,
ओही परमेश्वर दे नाल मिल करके केल आनंदा दा नाम हुंदा है, आनंद मानना करदे हन अभेता दा।
सज्जन मिले ना विछड़ है,
ओ सज्जन प्यारे संत भगत वाहिगुरु दे नाल मिले होए कदे भी विछड़े विछड़दे नहीं, ओ कदे भी विछड़दे नहीं हन। अगे दस दिन जे अन दिन,
जे अन दिन मिले रहन,
जेडे अन दिन रात दिन जा अन दिन एक रस वाहिगुरु दे नाल मिले रहन रहंदे हन।
इस जग में विरले जाणिए है,
ओ ता पाई संसार दे विच कहंदे बिरले सिद्धे सिद्धे टावे टावे न बहुते नहीं हन, ओ संसार दे विच जाने जांदे ने भी टावे टावे हन।
नानक सच लहान,
ते जेडे गुरां द्वारा सच स्वरूप परमेश्वर नू लहान लभ लैंदे हन।
नानक सच लहान,
ते सतगुरु साहिब जी कथन करदे हन के भाई ओ गुरां द्वारा सच सत स्वरूप नू लहान लभ लैंदे हन। जे
सूही महला तीजा,
सूही रागणी दे अंदर ते तीसरे पातशाह सतगुरु महाराज साहब जी कृपा करके अगे फेर बख्श करदे हन शब्द।
हर जी सूखम अगम है,
ते जिगासु मुख द्वारा प्रश्न करदे ने कि हे महाराज जी जेड़ा हर परमेश्वर है ओ सूखम परमाणुआं तो भी सूखम है, जेड़े परमाणु न ओ इस तरह दिसदे नहीं, कहिंदे बाल तो सौवें हिस्से जने बरीक हुंदे है, ओ चलो विज्ञानी अपने तरीके नाल जिहड़े योगी जन ध्यान द्वारा देखदे आ उहनूं, पर ओ जिहड़ा परमेशर है ते ओ कैसा सूखम है। हर जी सूखम अगम है, ओ तां मन दी गमता तो भी परे है, मन दी उत्थे पहुंचनी है, ते इस करके निर्गुण स्वरूप होण करके उहदी गमता नहीं किसे दी है, ते फिर ओ सूखम तो सूखम की है, सूक्ष्म ते सूक्ष्म कर की ने बिरधन बिरध बताए, ऐसा दसम पातशाह ने श्री दसवें ग्रंथ विच कहा है। ऐसा जेड़ा परमेश्वर है जदों वो इन्ना सूखम है असी किवें मिलिए प्रश्न है।
कित विद मिलिया जाए,
वो केड़ी विधि नाल मिलेगा, फिर केड़ी जूती नाल मिले हो ऐसा परमेश्वर।
गुर कै शब्द भ्रम कटी है,
उत्तर दिता भाई सतगुरां दे उपदेश दी कमाई करो, कमाई द्वारा जेड़ा भरम है कटिया जांदा है, ਤਾਂ ਫਿਰ ਜਦੋਂ ਭਰਮ ਕੱਟਿਆ ਗਿਆ ਪੰਜ ਪ੍ਰਕਾਰ ਦਾ, ਭੇਦ ਪਰਮ, ਕਰਤੱਤ ਪਰਮ, ਪੁੰਨ ਸੰਗ ਪਰਮ ਵਿਕਾਰ, ਬਰਮ ਇਤਰ ਜਗ ਸਤ ਪਰਮ, ਪੰਚੋ ਪਰਮ ਨਿਵਾਰ, ਇਹ ਪੰਚੇ ਪਰਮਾਂ ਦੀ ਜਿਹੜੀ ਨਾ ਗੁਰ ਕੈ ਸ਼ਬਦ ਭਰਮ ਕੱਟੀ ਹੈ, ਇਹਨਾਂ ਨੂੰ ਯੁਗਤੀ ਨਾਲ ਕੱਟਿਆ ਗਿਆ। ਬਿੰਬ ਪ੍ਰਤਿਬਿੰਬ ਲੋਹ ਸਪਟਕ ਕਟਾਕਾਸ ਗੁਣ ਮਾਰ, ਕਣਕ ਕੁੰਡਲ ਦ੍ਰਿਸ਼ਟਾਂਤ, ਇਹ ਪੰਚੋ ਭਰਮ ਨਿਵਾਰ, ਇਹ ਨਿਵਾਰਨ ਦੀ ਜੁਗਤੀ ਹੈ ਤੇ ਉਹ ਭਰਮ ਦਾ ਵਿਆਖਿਆ ਕੀਤੀ ਹੈ, ਇਉਂ ਗੁਰੂ ਦੇ ਸ਼ਬਦ ਦੁਆਰਾ ਕੱਟਿਆ ਜਾਂਦਾ।
ਅਚਿੰਤ ਵਸੈ ਮਨ ਆਏ,
ਫਿਰ ਤਦ ਅਚਿੰਤ ਅਚਾਨਕ ਸੁਭਾਵ ਕੀ ਪਰਮੇਸ਼ਰ, ਅਚਿੰਤ ਚਿੰਤਨ ਖਿਆਲ ਤੋਂ ਰਹਿਤ ਪਰਮੇਸ਼ਰ ਮਨ ਹਿਰਦੇ ਆ ਕੇ ਵਸ ਜਾਂਦਾ, ਅਜਪ ਆਜਾਪ ਚੱਲ ਪੈਂਦਾ ਆਪੇ।
ਗੁਰਮੁਖ ਹਰ ਹਰ ਨਾਮ ਜਪਨ,
ਇਸ ਲਈ ਗੁਰਮੁਖ ਜਨ ਗੁਰਾਂ ਦੁਆਰਾ ਉਹ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਨਾਮ ਨੂੰ ਜਪਨ ਜਪਦੇ ਰਹਿੰਦੇ ਹਨ।
ਤਿੰਨ ਕਹਿ ਬਲਿਹਾਰਣ ਹੈ,
ਮੈਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ ਜੀ।
ਮਨ ਹਰ ਗੁਣ ਸਦਾ ਰਵੰਨ,
ਜੋ ਮਨ ਹਿਰਦੇ ਵਿੱਚ ਸਦਾ ਹਮੇਸ਼ਾ ਹਰ ਪਰਮੇਸ਼ਰ ਦੇ ਗੁਣਾਂ ਨੂੰ ਰਵੰਨ ਉਚਾਰਨ ਕਰਦੇ ਹਨ।
ਰਹਾਓ
ਅੱਗੇ ਸਤਾਈ ਦੇ ਕੇ ਪ੍ਰਮਾਣ ਕਰਦੇ ਹਨ ਜੀ।
ਗੁਰ ਸਰਵਰ ਮਾਨ ਸਰੋਵਰ ਹੈ,
ਤੇ ਗੁਰੂ ਸਾਹਿਬ ਕੈਸੇ ਨੇ? ਸਰਵਰ ਸਰੋਵਰ ਵਿੱਚੋਂ, ਸਰੋਵਰਾਂ ਵਿੱਚੋਂ ਉਹ ਸ੍ਰੇਸ਼ਟ ਨੇ। ਗੁਰ ਸਰਵਰ ਮਾਨ ਸਰੋਵਰ ਹੈ, ਗੁਰੂ ਸਾਹਿਬ ਜੀ ਸਰਵਰ ਸਰੋਵਰਾਂ ਵਿੱਚੋਂ ਸ੍ਰੇਸ਼ਟ ਮਾਨ ਸਰੋਵਰ ਦੀ ਨਿਆਈ ਹੈ। ਜਿਵੇਂ ਆਮ ਸਰੋਵਰ ਹੁੰਦੇ ਆ, ਉਹਨਾਂ ਵਿੱਚੋਂ ਮਾਨ ਸਰੋਵਰ ਸ੍ਰੇਸ਼ਟ ਹੈ, ਕਿਉਂਕਿ ਉੱਥੇ ਹੀਰੇ ਮੋਤੀ ਹੈ, ਉੱਥੇ ਹੰਸਨ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਮਾਨ ਸਰੋਵਰ ਤਾਂ ਇੱਕ ਪ੍ਰਮਾਣ ਦਿੱਤਾ ਜਾਂਦਾ ਹੈ, ਮਾਨ ਸਰੋਵਰ ਦੇ ਵਿੱਚ ਤਾਂ ਕੇਵਲ ਹੀਰੇ ਨੇ, ਪੱਥਰ ਦੇ ਟੁਕੜੇ ਹੀ ਨੇ ਉਹ ਹੀਰੇ ਮੋਤੀ ਨੇ, ਜਿਹੜੇ ਹੰਸਾਂ ਦਾ ਖਾਣਾ। ਪਰ ਗੁਰੂ ਸਾਹਿਬ ਕੈਸੇ ਨੇ? ਤੇ ਗੁਰੂ ਸਾਹਿਬ ਜੀ ਦੇ ਸਰੂਪ ਦੇ ਵਿੱਚ ਨਾਮ ਰੂਪੀ ਰਤਨ ਤੇ ਗਿਆਨ ਰੂਪੀ ਮਾਣਕ ਹੈ, ਭਗਤੀ ਰੂਪੀ ਮਣੀਆਂ ਨੇ, ਐਸੇ ਸਤਿਗੁਰੂ ਮਹਾਰਾਜ ਦਾ ਸਰੂਪ ਜਿਹੜਾ ਹੈ ਨਾ, ਸਰੋਵਰ ਦੀ ਨਿਆਈ ਹੈ। ਸੋ ਇਸ ਕਰਕੇ ਸਰਵਰ ਤੇ ਹੰਸਾਂ ਦਾ ਜਿਵੇਂ ਮੇਲ ਹੈ, ਗੁਰਸਿੱਖ ਤੇ ਗੁਰੂ ਸਾਹਿਬਾਨਾਂ ਦਾ ਇਹ ਮੇਲ ਹੈ, ਉਹ ਸਰੋਵਰ ਦੀ ਨਿਆਈ ਹਨ। ਗੁਰੂ ਸਾਹਿਬ ਜੀ ਸੰਸਾਰ ਜਾਂ ਫਿਰ ਬ੍ਰਹਮ ਰੂਪੀ ਸਰੋਵਰ ਸਮੁੰਦਰ ਵਿੱਚ, ਮਾਨ ਸਰੋਵਰ ਦੀ ਨਿਆਈ ਅੰਮ੍ਰਿਤ ਨਾਮ ਰੂਪੀ ਮੋਤੀ, ਗਿਆਨ ਰੂਪੀ ਹੀਰੇ ਆਦਿ ਦੇਣ ਵਾਲੇ ਨੇ, ਇਹ ਗੁਰਸਿੱਖਾਂ ਨੂੰ ਦਿੰਦੇ ਨੇ।
ਵੱਡ ਭਾਗੀ ਪੁਰਖ ਲਹਨ,
ਵੱਡੇ ਭਾਗ ਜਿਨ੍ਹਾਂ ਦੇ ਉਹ ਪੁਰਸ਼ ਗੁਰੂ ਸਾਹਿਬ ਦੇ ਕੋਲੋਂ ਲਹਨ ਇਹ ਗੁਣ ਪ੍ਰਾਪਤ ਕਰਦੇ ਆ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਇਸ ਕਰਕੇ ਸਰਵਰ ਹੰਸ ਧੁਰੇ ਹੀ ਮੇਲਾ ਖਸਮੇ ਇਹ ਵੇ ਭਾਣ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ, ਇਹ ਦੱਸਿਆ ਹੈ।
ਸੇਵਕ ਗੁਰਮੁਖ ਖੋਜਿਆ,
ਗੁਰਮੁਖ ਸੇਵਕਾਂ ਨੇ ਗੁਰਾਂ ਦੁਆਰਾ ਤੇ ਸੇਵਕਾਂ ਨੇ ਗੁਰੂ ਸਾਹਿਬ ਜੀ ਦੀ ਮਾਨ ਸਰੋਵਰ ਨੂੰ ਖੋਜਿਆ, ਲੱਭਣਾ ਕੀਤਾ ਹੈ, ਜਿਨ੍ਹਾਂ ਨੇ ਖੋਜਿਆ ਹੈ।
ਸੇ ਹੰਸਲੇ ਨਾਮ ਲਹਨ,
ਉਹ ਗੁਰਮੁਖ ਹੰਸਲੇ ਹੰਸਾਂ ਦੀ ਨਿਆਈ ਨਾਮ ਰੂਪੀ ਮੋਤੀਆਂ ਨੂੰ ਲਹਨ ਪ੍ਰਾਪਤ ਕਰਦੇ ਨੇ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ, ਉਹਨਾਂ ਨੇ ਇਸ ਪ੍ਰਕਾਰ ਲੱਭ ਲਿਆ ਹੈ।
ਨਾਮ ਧਿਆਇਨ ਰੰਗ ਸਿਓ,
ਜਿਹੜੇ ਰੰਗ ਪ੍ਰੇਮ ਦੇ ਸਿਓ ਨਾਲ ਸਹਿਤ ਪ੍ਰੇਮੀ ਪਰਮੇਸ਼ਰ ਦੇ ਨਾਮ ਨੂੰ ਧਿਆਨ ਅਰਾਧਦੇ ਹਨ।
ਗੁਰਮੁਖ ਨਾਮ ਲਗਨ,
ਉਹ ਗੁਰਮੁਖ ਜਨ ਨਾਮ ਵਿੱਚ ਹੀ, ਇਹ ਦੁਬਾਰੇ ਬੋਲੇ ਜੀ, ਗੁਰਮੁਖ ਦੁਬਾਰੇ ਬੋਲੋ,
ਗੁਰਮੁਖ ਨਾਮ ਲਗਨ,
ਤੇ ਉਹ ਗੁਰਮੁਖ ਜਨ ਨਾਮ ਦੇ ਵਿੱਚ ਲਗਨ ਲੱਗੇ ਰਹਿੰਦੇ ਨੇ, ਭਾਵ ਕੀ ਹੈ, ਇੱਕ ਚਿੱਤ ਹੋ ਕੇ ਜੁੜੇ ਰਹਿੰਦੇ ਨੇ। ਉਹ ਗੁਰਮੁਖ ਹੋਰਨਾਂ ਨੂੰ ਪ੍ਰਵੇਸ਼ ਦੇ ਨਾਮ ਵਿੱਚ ਲਗਾਉਂਦੇ ਰਹਿੰਦੇ ਨੇ।
ਧੁਰ ਪੂਰਬ ਹੋਵੇ ਲਿਖਿਆ,
ਜਿਨ੍ਹਾਂ ਦੇ ਮਸਤਕ ਦੇ ਉੱਤੇ ਧੁਰਾਂ ਤੋਂ ਪੂਰਬ ਸ੍ਰੇਸ਼ਟ ਕਰਮ ਲਿਖਿਆ ਹੋਵੇ, ਜਾਂ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਈਸ਼ਵਰ ਨੇ ਲੇਖ ਲਿਖ ਦਿੱਤਾ ਹੋਵੇ।
ਗੁਰ ਭਾਣਾ ਮੰਨ ਲਏ,
ਉਹ ਗੁਰੂ ਸਾਹਿਬ ਨੂੰ ਪ੍ਰਾਪਤ ਕਰਦੇ ਨੇ, ਗੁਰੂ ਸਾਹਿਬ ਨੂੰ ਪ੍ਰਾਪਤ ਕਰਕੇ ਗੁਰੂ ਦਾ ਉਪਦੇਸ਼ ਲੈਂਦੇ ਨੇ, ਫਿਰ ਗੁਰੂ ਦਾ ਭਾਣਾ ਜਿਹੜਾ ਨਾ ਉਹ ਮਿੱਠਾ ਕਰਕੇ ਉਹਨਾਂ ਨੂੰ ਮੰਨਦੇ ਹੈ। ਮਿੱਠਾ ਕਰਕੇ ਮੰਨ ਲੈਣ, ਮਿੱਠਾ ਕਰਕੇ ਭਾਣਾ ਮੰਨਦੇ ਜੋ ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ ਤੇ ਬੈਠ ਕੇ ਭਾਣਾ ਮੰਨ ਕੇ ਦਿਖਾਇਆ, ਤੇਰਾ ਕੀਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ, ਤੇ ਇਸ ਪ੍ਰਕਾਰ ਉਹ ਗੁਰਸਿੱਖ ਭਾਣਾ ਮੰਨਦੇ ਨੇ। ਜੇ ਗੁਰੂ ਸਾਹਿਬ ਨੇ ਭਾਣਾ ਨਾ ਮੰਨਿਆ ਹੁੰਦਾ ਤੇ ਉਹ ਭਾਈ ਫਿਰ ਮਤੀ ਦਾਸ ਵਰਗੇ ਆਰੇ ਦੇ ਨਾਲ ਚੀਰੇ ਹੋਏ ਭਾਣਾ ਨਾ ਮੰਨ ਸਕਦੇ, ਭਾਈ ਮਨੀ ਸਿੰਘ ਵਰਗੇ ਬੰਦ ਬੰਦ ਨਾ ਕਟਵਾ ਸਕਦੇ, ਭਾਈ ਮਤੀ ਦਾਸ ਵਰਗਿਆਂ ਦੀ ਕੁਰਬਾਨੀ, ਭਾਈ ਦਿਆਲੇ ਦੀ ਕੁਰਬਾਨੀ, ਭਾਈ ਤਾਰੂ ਸਿੰਘ ਵਰਗੇ ਖੋਪੜੀਆਂ ਲਹਾਉਂਦੇ, ਅਰ ਸਾਹਿਬਜ਼ਾਦੇ ਨਿੱਕੀਆਂ ਨਿੱਕੀਆਂ ਉਮਰਾਂ ਦੇ, ਇਹ ਭਾਣਾ ਮੰਨਣ ਦਾ ਵੱਡਿਆਂ ਤੋਂ ਇਹ ਉਪਦੇਸ਼ ਮਿਲਿਆ ਹੈ, ਗੁਰੂ ਸਾਹਿਬ ਨੇ ਇਹ ਰਾਹ ਤੋਰਿਆ ਹੈ, ਤਾਂ ਕਰਕੇ ਗੁਰਸਿੱਖ ਮੰਨਦੇ ਨੇ।
ਵੱਡ ਭਾਗੀ ਘਰ ਖੋਜਿਆ,
ਵੱਡੇ ਭਾਗਾਂ ਵਾਲਿਆਂ ਨੇ ਵੀ ਸਰੀਰ ਰੂਪੀ ਘਰ ਨੂੰ ਖੋਜਿਆ, ਹਿਰਦੇ ਰੂਪੀ ਘਰ ਨੂੰ ਖੋਜਿਆ, ਸਤਸੰਗਤ ਰੂਪੀ ਘਰ ਨੂੰ ਖੋਜਿਆ, ਲੱਭਣਾ ਕੀਤਾ ਹੈ।
ਪਾਇਆ ਨਾਮ ਨਿਧਾਨ,
ਇੱਥੋਂ ਨਾਮ ਦਾ ਨਿਧਾਨ ਖਜ਼ਾਨਾ ਪ੍ਰਾਪਤ ਕਰ ਲਿਆ, ਪਾਉਣਾ ਕੀਤਾ ਹੈ।
ਗੁਰ ਪੂਰੇ ਵੀ ਖਾ ਲਿਆ,
ਪੂਰਨ ਗੁਰਾਂ ਨੇ ਪਰਮੇਸ਼ਰ ਨੂੰ ਵਿਖਾ ਲਿਆ, ਵਿਖਾਉਣਾ ਕੀਤਾ ਹੈ ਗਿਆਨ ਦੁਆਰਾ।
ਪ੍ਰਭ ਆਤਮ ਰਾਮ ਪਛਾਣ,
ਜਿਨ੍ਹਾਂ ਨੇ ਪ੍ਰਭ ਪਰਮੇਸ਼ਰ ਨੂੰ ਆਤਮਾ ਆਪਣਾ ਆਤਮਾ ਆਪਣੇ ਆਤਮਾ ਨੂੰ ਰਾਮ ਪਰਮੇਸ਼ਰ ਕਰਕੇ ਪਛਾਨਣਾ ਕੀਤਾ ਹੈ ਗਿਆਨ ਦੁਆਰਾ।
ਸਭਨਾ ਕਾ ਪ੍ਰਭ ਏਕ ਹੈ,
ਹੇ ਭਾਈ ਸਾਰਿਆਂ ਦਾ ਮਾਲਕ ਤਾਂ ਇੱਕੋ ਵਾਹਿਗੁਰੂ ਹੈ ਪਰਮੇਸ਼ਰ।
ਦੂਜਾ ਅਵਰ ਨਾ ਕੋਈ,
ਉਸ ਤੋਂ ਬਿਨਾਂ ਅਵਰ ਹੋਰ ਕੋਈ ਦੂਸਰਾ ਨਹੀਂ ਰੱਖਿਆ ਕਰਨ ਵਾਲਾ ਹੈ।
ਗੁਰ ਪ੍ਰਸਾਦੀ ਮਨ ਵਸੈ,
ਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਜਿਸ ਦੇ ਮਨ ਹਿਰਦੇ ਵਿਚ ਨਾਮ ਵਸੇ ਵਸ ਜਾਂਦਾ ਹੈ।
ਤਿਤ ਘਟ ਪ੍ਰਗਟ ਹੋਏ,
ਉਸ ਦੇ ਘਟ ਹਿਰਦੇ ਵਿਚ ਐਸਾ ਸਮਰੱਥ ਪ੍ਰਭੂ ਜਿਹੜਾ ਨਾ ਪਰਮੇਸ਼ਰ ਉਹ ਪ੍ਰਗਟ ਹੋ ਜਾਂਦਾ ਹੈ, ਤੇ ਐਸਾ ਪਰਮਾਤਮਾ ਜਿਹੜਾ ਉਹ ਪ੍ਰਤੱਖ ਹੋ ਜਾਂਦਾ ਹੈ। ਤੇ ਇਸ ਕਰਕੇ ਜਿਹੜਾ ਗੁਰਪ੍ਰਸਾਦੀ ਮਨ ਵਸੈ ਤਿਤ ਘਟ ਪ੍ਰਗਟ ਹੋਏ, ਉੱਥੇ ਪਰਮੇਸ਼ਰ ਦੇ ਰਿਹਾ ਸਮਰੱਥ ਪ੍ਰਭੂ ਜਿਹੜਾ ਨਾ ਉਹ ਫਿਰ ਪ੍ਰਤੱਖ ਹੋ ਜਾਂਦਾ ਹੈ।
ਸਭ ਅੰਤਰ ਜਾਮੀ ਬ੍ਰਹਮ ਹੈ,
ਸਾਰੀ ਸ੍ਰਿਸ਼ਟੀ ਦੇ ਜੀਵਾਂ ਦੀ ਅੰਤਰ ਜਾਮੀ ਅੰਦਰ ਦੀ ਜਾਣਨ ਵਾਲਾ ਬ੍ਰਹਮ ਵਿਆਪਕ ਪਰਮੇਸ਼ਰ ਹੈ।
ਬ੍ਰਹਮ ਵਸੈ ਸਭ ਥਾਇ,
ਉਹ ਬ੍ਰਹਮ ਵਿਆਪਕ ਪਰਮੇਸ਼ਰ ਹੀ ਸਭ ਸਾਰੀਆਂ ਥਾਵਾਂ ਦੇ ਵਸੇ ਵਸ ਰਿਹਾ ਹੈ।
ਮੰਦਾ ਕਿਸ ਨੂੰ ਆਖੀਐ,
ਇਸ ਲਈ ਭਾਈ ਫਿਰ ਦੱਸੋ ਜੇ ਪਰਮਾਤਮਾ ਹੀ ਸਾਰੇ ਵਸ ਰਿਹਾ ਹੈ, ਸਾਰਿਆਂ ਦੇ ਜੋ ਵਾਹਿਗੁਰੂ ਹੈ, ਤਾਂ ਮੰਦਾ ਕਿਸ ਨੂੰ ਆਖੀਏ, ਤੇ ਮੰਦਾ ਫਿਰ ਬੁਰਾ ਕਿਹਨੂੰ ਕਹਿਣਾ ਕਰੀਏ? ਕਿਉਂਕਿ
ਸ਼ਬਦ ਵੇਖੋ ਲਿਵ ਲਾਏ,
ਤੇ ਮਹਾਰਾਜ ਕਹਿੰਦੇ ਵੀ ਤੁਸੀਂ ਸ਼ਬਦ ਦੇ ਨਾਲ ਜਦੋਂ ਬਿਰਤੀ ਲਾਓਗੇ ਮੰਦਾ ਕਹਿਣ ਦੀ, ਤੁਹਾਨੂੰ ਹਿੰਮਤ ਨਹੀਂ ਰਹੂਗੀ ਵਿੱਚ। ਗੁਰੂ ਦੇ ਸ਼ਬਦ ਉਪਦੇਸ਼ ਵੀ ਚਿੱਤ ਦੀ ਲਿਵ ਬਿਰਤੀ ਲਾ ਕਰਕੇ ਵੇਖਣਾ ਕਰੋ, ਤਾਂ ਕੀ ਦੇਖੋਗੇ ਕਿ ਮੰਦਾ ਨਹੀਂ ਦਿਸੇਗਾ ਕੋਈ। ਕਬੀਰ ਸਾਹਿਬ ਨੇ ਯੁਗਤੀ ਦੱਸੀ ਹੈ, ਕਹਿੰਦੇ ਜਿਸ ਵੇਲੇ ਆਪਣੇ ਆਪ ਨੂੰ ਮੈਂ ਮੰਦਾ ਸਮਝ ਲਿਆ ਨਾ, ਕਬੀਰ ਸਭ ਤੇ ਹਮ ਬੁਰੇ, ਜਦੋਂ ਮੈਂ ਇਹ ਨਿਸ਼ਚਾ ਕਰ ਲਿਆ ਵੀ ਮੈਂ ਸਾਰਿਆਂ ਤੋਂ ਬੁਰਾ, ਕਹਿੰਦੇ ਮੈਨੂੰ ਸੰਸਾਰ ਤੋਂ ਬੁਰਾ ਹੀ ਦਿਸਣ ਤੇ ਹਟ ਗਿਆ ਕੋਈ, ਵੀ ਸਾਰਿਆਂ ਤੋਂ ਬੁਰਾ ਤਾਂ ਮੈਨੂੰ ਤਾਂ ਕੋਈ ਬੁਰਾ ਲੱਗਦਾ ਹੀ ਨਹੀਂ ਮੇਰੇ ਤੋਂ ਬੁਰਾ। ਹੁਣ ਅਸੀਂ ਸਾਡੀ ਦ੍ਰਿਸ਼ਟੀ ਕੀ ਹੈ ਵੀ ਮੈਂ ਚੰਗਾ, ਇਹਦਾ ਮਤਲਬ ਸਾਰੀ ਦੁਨੀਆਂ ਬੁਰੀ ਹੈ? ਇਹ ਜੁਗਤੀ ਹੈ ਗੁਰਬਾਣੀ ਦੇ ਅੰਦਰ। ਮੰਦਾ ਜਾਣੇ ਆਪ ਕੋ ਅਵਰ ਭਲਾ ਸਹਿ ਸਾਰ, ਜਦੋਂ ਆਪਣੇ ਆਪ ਨੂੰ ਮੰਦਾ ਸਮਝ ਰਿਹਾ ਸੰਸਾਰ ਸਾਰਾ ਭਲਿਆਂ ਦੇ ਵਿੱਚ ਹੋ ਗਿਆ, ਸਮਝੋ ਫਿਰ ਮੁਕਤੀ ਦੇ ਨੇੜੇ ਪਹੁੰਚ ਗਿਆ ਹੈ, ਮੁਕਤ ਹੋ ਜਾਂਦਾ ਹੈ। ਮੰਦਾ ਕਿਸ ਨੂੰ ਆਖੀਏ, ਸ਼ਬਦ ਵੇਖੋ ਲੈ ਬੁਲਾਏ, ਜਦੋਂ ਗੁਰੂ ਦੇ ਉਪਦੇਸ਼ ਦੁਆਰਾ ਬਿਰਤੀ ਲੱਗ ਗਈ ਹੈ ਤੇ ਮੰਦਾ ਤਾਂ ਦਿਸਿਆ ਹੀ ਕੋਈ ਨਾ, ਸਾਰੇ ਪਰਮਾਤਮਾ ਹੀ ਦਿਸਣ ਲੱਗ ਪਿਆ ਹੈ।
ਬੁਰਾ ਭਲਾ ਤਿਚਰ ਆਖਦਾ,
ਕਹਿੰਦੇ ਬਈ ਬੁਰਾ ਜਾਂ ਭਲਾ, ਜਦੋਂ ਕਿਸੇ ਨੂੰ ਕੋਈ ਬੰਦਾ ਭਲਾ ਤਾਂ ਹੁੰਦਾ ਨਹੀਂ, ਉਹਨੂੰ ਜ਼ਿਆਦਾ ਭਲਾਈ ਉਹਦੀ ਪ੍ਰਗਟ ਕਰਦਾ, ਉਹਦਾ ਕਾਰਨ ਕੀ ਹੁੰਦਾ? ਉਹ ਰਾਗ ਵਿੱਚ ਪ੍ਰੇਮ ਦੇ ਵਿੱਚ ਆ ਕੇ ਕਰਦਾ, ਪ੍ਰੇਮ ਦੇ ਵਿੱਚ ਆ ਕੇ ਉਹਦੇ ਔਗੁਣ ਲੁਕੋ ਕੇ ਵੀ ਉਹਦੇ ਗੁਣ ਜ਼ਾਹਰ ਕਰਦਾ। ਜਦੋਂ ਉਹਦੇ ਨਾਲ ਹੋ ਜਾਵੇ ਦੁਆਸ਼, ਉਹਦੇ ਚ ਉਹਨੇ ਔਗੁਣ ਹੁੰਦੇ ਨੀ ਜਿੰਨੇ ਔਗੁਣ ਪ੍ਰਗਟ ਕਰ ਰਿਹਾ। ਇਹ ਹੈ ਭਲਾ ਬੁਰਾ, ਇਹ ਉਨਾ ਚਿਰ ਕਹਿੰਦਾ ਉਨਾ ਚਿਰ ਕਹਿੰਦਾ ਰਹਿੰਦਾ ਹੈ।
ਜਿਚਰ ਹੈ ਦੋਹ ਮਾਹੇ,
ਜਿੰਨੀ ਦੇਰ ਦੇ ਵਿੱਚ ਆਪਣੇ ਵਿੱਚ ਦੁਵੈਸ਼ ਹੈ, ਉਨਾ ਚਿਰ ਦੂਜੇ ਨੂੰ ਬੁਰਾ ਕਹਿੰਦਾ, ਉਨੀ ਦੇਰ ਤੱਕ ਅੰਦਰ ਕਿਸੇ ਦਾ ਮੋਹ ਹੈ, ਆਪਣੀ ਔਲਾਦ ਚੰਗੀ ਲੱਗਦੀ ਹੈ, ਗਵਾਂਢੀਆਂ ਦੀ ਬੁਰੀ ਲੱਗਦੀ ਹੈ, ਰਾਗ ਦੁਵੈਸ਼ ਹੈ, ਇਹਦੇ ਚ ਪੁੰਨ ਪਾਪ ਹੁੰਦੇ ਹੈ। ਸੋ ਇਸ ਕਰਕੇ ਜਦੋਂ ਦੁਗਾਪਣ ਸਾਡੇ ਅੰਦਰ ਪਿਆ, ਬਾਹਰ ਨਹੀਂ ਆਇਆ, ਬਾਹਰ ਤਾਂ ਦਿਸਦਾ ਸਾਡਾ ਆਪਣਾ ਹੀ ਸਰੂਪ ਹੈ ਜਿਹੜਾ ਉਹੀ ਪ੍ਰਗਟ ਹੋਇਆ ਦਿਸਦਾ, ਇਸ ਕਰਕੇ ਫਿਰ ਉਨੀ ਦੇਰ ਤੱਕ ਦੁਵੈਸ਼ ਭਾਵ ਦੇ ਵਿੱਚ ਹੈ, ਦੋਹਾਂ ਦੋ ਜਿਹੜਾ ਨੇ ਭਾਵ ਜੰਮਣ ਮਰਨ ਤੇ ਪਾਪ ਪੁੰਨ ਦੇ ਨਿਰਣੇ ਵਿੱਚ ਫਸਿਆ ਹੀ ਰਹਿੰਦਾ। ਫਿਰ ਇਹ ਉਹਦੇ ਚ ਇਸ ਤਰ੍ਹਾਂ ਹੈ, ਕਹਿੰਦੇ ਵੀ ਇੱਕ ਕਿਸੇ ਦੇ ਨਿਗਾਹ ਚ ਫਰਕ ਪੈ ਗਿਆ, ਉਹ ਨਿਗਾਹ ਚ ਫਰਕ ਹੀ ਪੈ ਗਿਆ, ਇਹਨੂੰ ਆਯੁਰਵੈਦਿਕ ਦੇ ਵਿੱਚ ਕਿਹਾ ਜਾਂਦਾ ਪਿਤ ਕਾਮਲ ਦੋਸ਼, ਅੱਖਾਂ ਦਾ ਦੋਸ਼ ਹੈ ਇਹ, ਗਰਮੀ ਦੇ ਵਿੱਚ ਬਹੁਤਾ ਜ਼ਿਆਦਾ ਹੁੰਦਾ। ਉਹ ਕੀ ਹੁੰਦਾ ਹੈ, ਕਈਆਂ ਦੀ ਫਿਰ ਨਿਗਾਹ ਪਾਟਣ ਲੱਗ ਜਾਂਦੀ ਹੈ, ਇੱਕ ਚੀਜ਼ ਹੈ ਜਿਹੜੀ ਦੋ ਦਿਸਦੀ ਹੈ, ਚੰਦਰਮਾ ਇੱਕ ਹੈ ਰਾਤ ਨੂੰ ਪਰ ਦੋ ਦਿਸਣਗੇ ਉਹਨੂੰ, ਸੂਰਜ ਇੱਕ ਹੈ ਦੋ ਦਿਸਣਗੇ, ਬੰਦਾ ਇੱਕ ਖੜਾ ਦੋ ਦਿਸਣਗੇ, ਕਿਉਂ? ਕਾਰਨ ਕੀ ਹੈ ਵੀ ਉਹਦੀ ਨਿਗਾਹ 'ਚ ਫਰਕ ਪੈ ਗਿਆ, ਕਸੂਰ ਨਹੀਂ ਹੈ ਉਹਦਾ। ਉਹ ਕਹਿੰਦੇ ਕਿਸੇ ਦੀ ਨਿਗਾਹ 'ਚ ਪੈ ਗਿਆ ਫਰਕ, ਉਹ ਹਕੀਮ ਕੋਲ ਚਲਿਆ ਗਿਆ, ਉਹ ਹਕੀਮ ਚੰਗਾ ਮਸ਼ਹੂਰ ਸੀ, ਜਾ ਕੇ ਉਹਨੂੰ ਕਹਿੰਦਾ ਹਕੀਮ ਜੀ ਵੀ ਮੈਂ ਦਵਾਈ ਲੈਣਾ। ਕਹਿੰਦੇ ਦੱਸ ਭਾਈ ਕੀ ਬਿਮਾਰੀ ਹੈ? ਕਹਿੰਦਾ ਜੀ ਬਿਮਾਰੀ ਤਾਂ ਕੀ ਦੱਸਾਂ ਮੈਂ, ਦੱਸਦਿਆਂ ਨੂੰ ਵੀ ਸ਼ਰਮ ਆਉਂਦੀ ਹੈ। ਕਹਿੰਦੇ ਹੁਣ ਦੱਸੋ ਤੁਸੀਂ ਹੈ ਤਾਂ ਇੱਕ, ਕਹਿੰਦੇ ਪਰ ਮੈਨੂੰ ਦੋ ਦਿਸਦੇ ਆ, ਵੀ ਦੋ ਹਕੀਮ ਬੈਠੇ ਨੇ, ਰਾਤ ਨੂੰ ਚੰਦਰਮਾ ਇੱਕ ਹੁੰਦੇ ਨੇ, ਦੋ ਦਿਸਦੇ ਆ। ਕਹਿੰਦੇ ਅੱਛਾ, ਕਹਿੰਦੇ ਚੱਲ ਦਵਾਈ ਤਾਂ ਮੈਂ ਦੇ ਦੂੰਗਾ, ਪਰ ਜਿਹੜੇ ਤੇਰੇ ਨਾਲ ਦੋ ਬੰਦੇ ਹੋਰ ਬੈਠੇ ਆ, ਇਹ ਕਾਹਦੇ ਲਈ ਲੈ ਕੇ ਆਇਆ? ਉਹ ਆਲੇ ਦੁਆਲੇ ਕਹਿੰਦਾ ਹੈ, ਕਹਿੰਦਾ ਮੇਰੇ ਨਾਲ ਤਾਂ ਕੋਈ ਨਹੀਂ ਹੈ, ਕਹਿੰਦਾ ਮੈਨੂੰ ਤਿੰਨ ਦਿਸਦੇ ਆ। ਕਹਿੰਦਾ ਹਕੀਮ ਜੀ ਫਿਰ ਮੈਂ ਘਰ ਨੂੰ ਚੱਲ ਰਿਹਾ, ਕਿਉਂਕਿ ਮੈਨੂੰ ਤਾਂ ਦੋ ਹੀ ਦਿਸਦੇ, ਤੈਨੂੰ ਤਿੰਨ ਤਿੰਨ ਦਿਸਦੇ ਆ, ਕਿ ਤੂੰ ਮੈਨੂੰ ਕੀ ਦਵਾਈ ਦੇਵੇਗਾ? ਇਹਦਾ ਪ੍ਰਮਾਣ ਦਿੱਤਾ ਹੈ। ਕਹਿੰਦੇ ਜਿਹੜਾ ਗੁਰੂ ਆਪ ਦਵੈਸ਼ ਦੇ ਵਿੱਚ ਹੈ, ਹੁਣ ਜਿਹੜਾ ਵਿਦਿਆਰਥੀ ਹੈ, ਸਿਖਿਆਰਥੀ ਹੈ, ਸ਼ਿਸ਼ ਹੈ, ਉਹ ਪਖੰਡੀ ਗੁਰੂ ਕੋਲ ਜਾਂਦਾ ਹੈ। ਉਹਨੂੰ ਕਹਿੰਦਾ ਗੁਰੂ ਜੀ ਵੀ ਮੇਰੀ ਦਵੈਸ਼ ਮੇਟ ਦਿਓ, ਵੀ ਮੈਨੂੰ ਦੂਆਪਣ ਦਿਸਦਾ, ਦੋ ਦਿਸਦੇ ਆ, ਮਤਲਬ ਰੱਬ ਲਹਿਦਾ ਦਿਸਦਾ ਜੀ ਲਹਿਦਾ। ਹੁਣ ਗਾਹਾਂ ਗੁਰੂ ਪਖੰਡੀ ਬੈਠਾ, ਉਹ ਕਹਿੰਦਾ ਤੈਨੂੰ ਦੋ ਦੇ, ਮੈਨੂੰ ਤਿੰਨ ਦਿਸਦੇ ਆ, ਤਿੰਨ ਗੁਣ ਰਜੋ ਗੁਣ ਸਤੋ ਗੁਣ ਤਮੋ ਗੁਣ। ਉਹ ਕਹਿੰਦਾ ਫਿਰ ਮੇਰਾ ਕੀ ਸਵਾਰੇਗਾ ਤੂੰ ਇਹੋ ਜਿਹਾ ਪਖੰਡੀ ਜਿਹੜਾ ਤਿੰਨਾਂ ਗੁਣਾਂ ਚ ਤੂੰ ਵਸਿਆ ਹੋਇਆ। ਇਸ ਕਰਕੇ ਤਾਂ ਅਹਿਸਾਸ ਜੀ ਉਨ੍ਹਾਂ ਚਿਰ ਬੁਰਾ ਭੁਲਾ ਕਹੂਗਾ ਜਿੰਨੀ ਦੇਰ ਤੱਕ ਦੁਬਧਾ ਦੇ ਵਿੱਚ ਹੈ। ਤੇ ਗ੍ਰੰਥਾਂ ਦੇ ਵਿੱਚ ਪ੍ਰਮਾਣ ਆਉਂਦੇ ਹੈ, ਕਹਿੰਦੇ ਜਦੋਂ ਅੱਖਾਂ ਦੇ ਵਿੱਚ ਇਹ ਦੋਸ਼ ਆ ਜਾਏ, ਉਸ ਵੇਲੇ ਆਕਾਸ਼ ਦੇ ਵਿੱਚ ਚੰਦਰਮਾ ਦੋ ਦੋ ਦਿਸਦੇ, ਆਪਣਾ ਚਿੱਤ ਦੋਰਾਸ ਪਏ ਪਰ ਅਵਗੁਣ ਦਰਸੰਤ। ਕਹਿੰਦੇ ਦ੍ਰਿਗ ਦੋਖ ਕੇ ਪ੍ਰਗਟ ਜੋ ਬਿਵਸਸ ਗਗਨ ਲਹੰਤ, ਇਹਦਾ ਤੁਰਾ। ਕਹਿੰਦੇ ਵੀ ਜਿਸ ਤਰ੍ਹਾਂ ਆਕਾਸ਼ ਵਿੱਚ ਚੰਦਰਮਾ ਦੋ ਦਿਸਦੇ ਆ ਨਿਗਾਹ ਚ ਫਰਕ ਹੋਣ ਕਰਕੇ, ਇਸੇ ਤਰ੍ਹਾਂ ਸਾਡੇ ਅੰਦਰ ਜਦੋਂ ਦੂਸਰੇ ਦੇ ਔਗੁਣ ਉਦੋਂ ਦਿਸਦੇ ਆ ਜਦੋਂ ਸਾਡੇ ਵਿੱਚ ਅਸਲ ਦੇ ਵਿੱਚ ਦਵੈਸ਼ ਸਾਡਾ ਮਨ ਮੈਲਾ ਹੋਇਆ ਵਾ ਹੁੰਦਾ। ਸਤਿਗੁਰੂ ਸਾਨੂੰ ਇਸ ਮੈਲ ਤੋਂ ਕੱਢਦੇ ਹਨ ਕਿ ਦੁਬਧਾ ਦੇ ਵਿੱਚ ਉਨੀ ਦੇਰ ਤੱਕ ਬੁਰਾ ਭਲਾ ਕਹਿੰਦਾ ਹੀ ਰਹਿੰਦਾ ਜਿੰਨਾ ਚਿਰ ਦਵੈਸ਼ ਦੇ ਵਿੱਚ ਹੈ।
ਗੁਰਮੁਖ ਇੱਕ ਬੁੱਝਿਆ,
ਗੁਰਮੁਖ ਜਨਾਂ ਨੇ ਗੁਰਾਂ ਦੁਆਰਾ ਇੱਕ ਵਾਹਿਗੁਰੂ ਦੇ ਸਰੂਪ ਨੂੰ ਜਾਣ ਲਿਆ ਹੈ।
ਇੱਕ ਸਮਾਹੇ ਸਮਾਏ,
ਉਹ ਇੱਕ ਸਰੂਪ ਪਰਮੇਸ਼ਰ ਦੇ ਸਰੂਪ ਦੇ ਵਿੱਚ ਅਭੇਦ ਹੋ ਜਾਂਦੇ ਨੇ।
ਸੇਵਾ ਸਾ ਪ੍ਰਭ ਭਾਵ ਸੀ,
ਹੇ ਭਾਈ ਸੇਵਾ ਤਾਂ ਦੁਨੀਆਂ ਕਰਦੀ ਹੈ। ਕਹਿੰਦੇ ਸੇਵਾ ਉਹ ਕੀਤੀ ਹੋਈ ਜਿਹੜੀ ਵਾਹਿਗੁਰੂ ਨੂੰ ਭਾ ਜਾਵੇ, ਹੇ ਭਾਈ ਸਾਹਿਬ ਉਹ ਸੇਵਾ ਟਹਿਲ ਸਫਲੀ ਹੈ ਜਿਹੜੀ ਵਾਹਿਗੁਰੂ ਨੂੰ ਭਾ ਜਾਂਦੀ ਹੈ। ਵਾਹਿਗੁਰੂ ਨੂੰ ਭਾਉਂਦੀ ਕਿਹੜੀ ਹੈ? ਸੇਵਾ ਦੇ ਚਾਰ ਦੁਸ਼ਮਣ, ਜੇ ਉਹਨਾਂ ਦੁਸ਼ਮਣਾਂ ਤੋਂ ਬਚ ਗਿਆ ਥਾਂ ਪਊਗੀ, ਨਹੀਂ ਤਾਂ ਸੇਵਾ ਥਾਂ ਨਹੀਂ ਪੈਂਦੀ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁੱਟਿਓ ਦੇਵਾ, ਪਰ ਨਿੰਦਾ ਮੁਖਤੇ ਨਹੀਂ ਛੁੱਟੀ, ਨਿਫਲ ਪਈ ਸਭ ਸੇਵਾ। ਜਿਹੜਾ ਸੇਵਾ ਕਰਨ ਵਾਲਾ ਮੰਦ ਦ੍ਰਿਸ਼ਟੀ ਰੱਖੇ, ਉਹਦੀ ਸੇਵਾ ਥਾਂ ਨਹੀਂ ਪੈਂਦੀ। ਤੇ ਸੇਵਾ ਵੀ ਕਰਦਾ, ਧੀਆਂ ਪੈਣਾ ਕਨੀ ਬੁਰਾ ਵੀ ਝਾਕਦਾ, ਉਹ ਸੇਵਾ ਜਿਹੀ ਜੀ ਕੀਤੀ ਜਿਹੀ ਜੀ ਨਾ ਕੀਤੀ, ਉਹ ਤਾਂ ਹਾਥੀ ਦਾ ਇਸ਼ਨਾਨ ਹੈ, ਜਿਹੋ ਜਿਹਾ ਨਾਤਾ ਜਿਹਾ ਨਾਤਾ ਖੇਹ ਪਾਈ ਜਾਂਦਾ। ਤੇ ਜੇ ਕ੍ਰੋਧ ਦੇ ਵਿੱਚ ਦੂਜੇ ਨੂੰ ਗਾਲਾਂ ਕੱਢਦਾ, ਕ੍ਰੋਧ ਦੇ ਵਿੱਚ ਹੋ ਗਿਆ, ਸੇਵਾ ਤਾਂ ਵੀ ਥਾਂ ਨਹੀਂ ਪਏਗੀ। ਜੇ ਸੇਵਾ ਕਰਦਾ ਤੇ ਨਾਲ ਲੋਭ ਕਰਦਾ ਖਾਣ ਦਾ ਵੀ ਚੰਗਾ ਚੰਗਾ ਪਦਾਰਥ ਮੈਂ ਖਾ ਲਾਂ, ਫਿਰ ਵੀ ਸੇਵਾ ਥਾਂ ਨਹੀਂ ਪਏਗੀ। ਕਾਮ ਨਾ ਵਿਸਰਿਓ, ਕ੍ਰੋਧ ਨਸ਼ਿਓ, ਲੋਭ ਨਾ ਛੁੱਟਿਓ ਦੇਵਾ, ਜਾਂ ਫਿਰ ਤਿੰਨੇ ਚੀਜ਼ਾਂ ਤਾਂ ਠੀਕ ਹੈ, ਲੋਭ ਨਹੀਂ ਕਰਦਾ, ਧੀਆਂ ਪੈਣਾ ਕਨੀ ਮਾੜਾ ਵੀ ਨਹੀਂ ਦੇਖਦਾ, ਤੇ ਕ੍ਰੋਧ ਵੀ ਨਹੀਂ ਕਰਦਾ, ਪਰ ਅਗਲਾ ਜਿਹੜਾ ਉਹ ਦੋਸ਼ ਸਾਰਿਆਂ ਤੋਂ ਵੱਡਾ ਵੀ ਨਿੰਦਿਆ ਕਰੀ ਜਾਂਦਾ ਨਾਲੇ ਸੇਵਾ ਵੀ ਕਰਦਾ। ਮਹਾਰਾਜ ਸਾਹਿਬ ਜੀ ਨੇ ਫਿਰ ਨਿਰਣਾ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁੱਟਿਓ ਦੇਵਾ, ਪਰ ਨਿੰਦਾ ਮੁਖਤੇ ਨਹੀਂ ਛੁੱਟੀ, ਨਿਫਲ ਪਈ ਸਭ ਸੇਵਾ। ਉਹ ਸੇਵਾ ਕੀਤੀ ਹੋਈ ਬੇਕਾਰ ਹੋ ਗਈ, ਉਹ ਤਾਂ ਉਵੇਂ ਆ ਜਿਵੇਂ ਘੀ ਸਵਾਹ ਦੇ ਵਿੱਚ ਪਾ ਦਈਏ ਨਾ, ਸਵਾਹ ਭਾਂਡੇ ਮਾਂਜਣ ਤੋਂ ਵੀ ਗਈ। ਪਹਿਲਾਂ ਸਵਾਹ ਦੇ ਵਿੱਚ ਇੱਕ ਗੁਣ ਹੁੰਦਾ, ਭਾਂਡੇ ਮਾਂਜ ਕੇ ਸਾਫ਼ ਕਰ ਦਿੰਦੀ ਹੈ, ਜੇ ਘੀ ਪਾ ਦਈਏ ਉਹਦੇ ਵਿੱਚ, ਉਹਦਾ ਉਹ ਵੀ ਗੁਣ ਵੀ, ਸਵਾਹ ਦਾ ਗੁਣ ਵੀ ਖਤਮ ਹੋ ਗਿਆ। ਇਸ ਕਰਕੇ ਸਾਧ ਸਿੰਘ ਜੀ ਬੜੇ ਸਾਵਧਾਨੀ ਦੇ ਨਾਲ ਗੁਰੂ ਘਰ ਦੀ ਸੇਵਾ ਕਰਨੀ ਚਾਹੀਏ।
ਜੋ ਪ੍ਰਭ ਪਾਏ ਥਾਏ,
ਤੇ ਸੇਵਾ ਪਾਈ ਉਹ ਕੀਤੀ, ਦੁਬਾਰੇ ਬੋਲ ਦੋ ਜੀ, ਕੋਈ ਵਿਆਖਿਆ ਹੋਗੀ।
ਸੇਵਾ ਸਾ ਪ੍ਰਭ ਭਾਵ ਸੀ,
ਉਹ ਸੇਵਾ ਟਹਿਲ ਕੀਤੀ ਹੋਈ ਫਿਰ ਗੁਰੂ ਨੂੰ ਭਾਉਂਦੀ ਆ, ਜਿਹੜਾ ਚਾਰਾਂ ਤੋਂ ਬਚ ਕੇ ਦੁਸ਼ਮਣਾਂ ਤੋਂ ਕਰਦਾ ਉਹ ਭਾ ਜਾਂਦੀ ਆ ਮਹਾਰਾਜ ਨੂੰ।
ਜੋ ਪ੍ਰਭ ਪਾਏ ਥਾਏ,
ਜਿਹੜੀ ਪ੍ਰਭੂ ਨੇ ਥਾਂ ਪਾ ਲਈ ਹੈ ਉਹੀ ਸੇਵਾ ਕੀਤੀ ਸਫਲੀ ਹੋਈ, ਪਰਮੇਸ਼ਰ ਨੇ ਲੇਖੇ ਵਿੱਚ ਲਾ ਲਈ, ਜਿਹੜੀ ਪਾ ਲਈ ਲੇਖੇ ਵਿੱਚ।
ਜਨ ਨਾਨਕ ਹਰ ਆਰਾਧਿਆ,
ਸਤਿਗੁਰੂ ਜੀ ਕਥਨ ਕਰਦੇ ਹੇ ਭਾਈ ਅਸੀਂ ਜਨ ਦਾਸ ਤਾਂ ਗੁਰੂ ਸਾਹਿਬ ਜੀ ਦੀ ਚਰਨੀ ਆਪਣਾ ਚਿੱਤ, ਸਾਰੀ ਇਕੱਠੀ ਪੰਕਤੀ ਬੋਲੋ ਜੀ, ਇਕੱਠੀ ਦੇ ਅਰਥ ਚੰਗਾ ਬਣੂਗਾ।
ਜਨ ਨਾਨਕ ਹਰ ਆਰਾਧਿਆ ਗੁਰ ਚਰਨੀ ਚਿੱਤ ਲਾਇ,
ਸਤਿਗੁਰੂ ਜੀ ਕਥਨ ਕਰਦੇ ਹੇ ਭਾਈ ਅਸੀਂ ਜਨ ਦਾਸਾਂ ਤਾਂ ਗੁਰੂ ਸਾਹਿਬ ਜੀ ਦੇ ਚਰਨੀ ਆਪਣਾ ਚਿੱਤ ਹਿਰਦਾ ਲਾਏ, ਲਾ ਕਰਕੇ ਜੋੜ ਕਰਕੇ ਹਰ ਪ੍ਰਵੇਸ਼ ਨੂੰ ਆਰਾਧਨਾ ਧਿਆਉਣਾ ਕੀਤਾ, ਇਸ ਲਈ ਤੁਸੀਂ ਵੀ ਧਿਆਉਣਾ ਕਰੋ। ਤੇ ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਪਾਵਨ ਬਚਨ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਇਹ ਅਸ਼ਪਦੀਆਂ ਸਨ। ਹੁਣ ਅੱਗੇ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਕਰਦੇ ਨੇ, ਸੁਣੋ।
ਰਾਗ ਸੂਹੀ ਅਸ਼ਪਦੀਆ ਮਹੱਲਾ ਚੌਥਾ ਘਰ ਦੂਜਾ,
ਰਾਗ ਸੂਹੀ ਹੈ ਅੱਠਾਂ ਪਦਾਂ ਵਾਲੇ ਜਿਹੜੇ ਸ਼ਬਦ ਉਹਨੂੰ ਅਸ਼ਪਦੀਆਂ ਕਹੀਦਾ, ਤੇ ਮਹੱਲਾ ਚੌਥੇ ਤੋਂ ਪਾਵੇ ਚੌਥੇ ਪਾਤਸ਼ਾਹ ਦੀ ਬਾਣੀ ਹੈ। ਰਾਗ ਦੇ ਦੂਸਰੇ ਸੁਰਤਾਲ ਵਿਚ ਹੈ। ਅੱਗੇ ਮੰਗਲ ਕਰਦੇ ਹਨ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਬਦ ਕਾ ਪ੍ਰਕਾਸ਼ ਕਹਿ ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ। ਇਹ ਸ਼ਬਦ ਦੀ ਉਥਾਨਕਾ ਦੇ ਵਿਚ ਮਹਾਂਪੁਰਖਾਂ ਨੇ ਐਸਾ ਦੱਸਿਆ ਸੀ ਵੀ ਗੁਰੂ ਰਾਮਦਾਸ ਮਹਾਰਾਜ ਨੂੰ ਇੱਕ ਵਾਰੀ ਸੇਵਾ ਕਰਦਿਆਂ ਉਨ੍ਹਾਂ ਦੀ ਮਾਤਾ ਦਇਆ ਕੌਰ ਜੀ ਉਹ ਲਾਹੌਰ ਵਾਪਸ ਲੈ ਗਈ ਸੀ। ਫਿਰ ਉਹ ਵਿਰਾਗ ਦੇ ਵਿਚ ਜਿਹੜੀ ਅਵਸਥਾ ਦੇ ਵਿਚ ਰਹੇ, ਉਹ ਅਵਸਥਾ ਦੀ ਜਿਹੜੀ ਹੈ ਬਾਬਾ ਬੁੱਢਾ ਸਾਹਿਬ ਤੇ ਗੁਰਸਿੱਖਾਂ ਨੇ ਪੁੱਛਿਆ ਸੀ ਮਹਾਰਾਜ ਉਦੋਂ ਤੁਹਾਡੀ ਮਨ ਦੀ ਕਿਹੋ ਜਿਹੀ ਅਵਸਥਾ ਸੀ, ਉਹ ਸ਼ਬਦ ਜ਼ਾਹਰ ਕੀਤੀ। ਦੂਸਰਾ, ਕੁਝ ਵਿਦਵਾਨਾਂ ਦਾ ਤੇ ਗ੍ਰੰਥਾਂ ਦਾ ਇਹ ਮੰਨਣਾ ਕਿ ਗੁਰੂ ਰਾਮਦਾਸ ਮਹਾਰਾਜ ਦੇ ਮਾਤਾ ਪਿਤਾ ਬਚਪਨ ਦੇ ਵਿਚ ਚੜ੍ਹਾਈ ਕਰ ਗਏ ਸੀ, ਉਨ੍ਹਾਂ ਦੀ ਨਾਨੀ ਫਿਰ ਬਾਸਰ ਕੇ ਪਿੜ ਲੈ ਆਈ ਸੀ। ਉਸ ਆਸ ਨੇ ਚਲੋ ਮਾਂ ਤਾਂ ਮਾਂ ਹੀ ਹੁੰਦੀ ਹੈ, ਨਾਨੀ ਮਾਂ ਸਹੀ, ਫਿਰ ਤੇ ਉਹ ਮੋਹ ਦੇ ਵਿਚ ਆ ਕੇ ਆਪਣੇ ਦੋਹਤਰੇ ਨੂੰ ਵਾਪਸ ਲੈ ਗਈ, ਚਾਹੇ ਮਾਤਾ ਲੈ ਗਈ ਚਾਹੇ ਮਾਤਾ ਦਇਆ ਕੌਰ ਜੀ ਲੈ ਗਈ। ਆਪਾਂ ਗੱਲ ਇਹ ਲੈਣੀ ਵੀ ਸ਼ਬਦ ਵਿਛੋੜੇ ਚ ਉਚਾਰਨ ਕੀਤਾ। ਇਸ ਕਰਕੇ ਫਿਰ ਮਹਾਰਾਜ ਸਾਹਿਬ ਨੂੰ ਜਦੋਂ ਗੁਰਤਾ ਗੱਦੀ ਤੇ ਸਵਾਇਮਾਨ ਹੋ ਗਏ, ਕਹਿੰਦੇ ਮਹਾਰਾਜ ਉਦੋਂ ਤੁਸੀਂ ਗੁਰੂ ਸਾਹਿਬ ਦੇ ਕੋਲੋਂ ਜਦੋਂ ਮਾਤਾ ਜੀ ਲੈ ਗਏ ਸੀ ਤੁਹਾਨੂੰ, ਤਾਂ ਫਿਰ ਕਿਸ ਤਰ੍ਹਾਂ ਦੀ ਅਵਸਥਾ ਸੀ ਤੁਹਾਡੀ, ਕਿਵੇਂ ਮਹਿਸੂਸ ਕਰਦੇ ਸੀ? ਕਹਿੰਦੇ ਭਾਈ ਉਸ ਵੇਲੇ ਤਾਂ ਮੇਰਾ ਮਨ ਐਂ ਤੜਫਦਾ ਸੀ, ਮੈਂ ਤੁਹਾਨੂੰ ਕੀ ਦੱਸਾਂ। ਉਸ ਵੇਲੇ ਦੀ ਅਵਸਥਾ ਨੂੰ ਧਿਆਨ ਚ ਰੱਖ ਕੇ ਮਹਾਰਾਜ ਸਾਹਿਬ ਨੇ ਗੁਰਤਾ ਗੱਦੀ ਦੇ ਸਵਾਇਮਾਨ ਹੋ ਕੇ ਸ਼ਬਦ ਉਚਾਰਨ ਕੀਤਾ ਜੇ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਕੇ ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਅੱਗੇ ਦੱਸਦੇ ਨੇ, ਕਹਿੰਦੇ ਮੇਰੀ ਇਹ ਅਵਸਥਾ ਸੀ,
ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ।
ਕਹਿੰਦੇ ਗੁਰਸਿੱਖੋ ਮੇਰਾ ਮਨ ਐ ਤੜਫਦਾ ਸੀ, ਕੋਈ ਮੈਨੂੰ ਲਿਆ ਕੇ ਮਿਲਾ ਦੇਵੇ ਗੁਰੂ ਅਮਰਦਾਸ ਮਹਾਰਾਜ ਨੂੰ, ਕੋਈ ਆਣ ਆ ਕੇ ਤੇ ਮੈਨੂੰ ਮਿਲਾਪ ਕਰਾ ਦੇਵੇ ਮੇਰੇ ਪਿਆਰੇ ਪ੍ਰੇਮ ਪ੍ਰੀਤ ਦਾ ਅਸਪਦ ਰੂਪ ਜਿਹੜਾ ਪਰਮੇਸ਼ਰ ਸਰੂਪ ਗੁਰੂ ਸਾਹਿਬ ਜੀ ਨੂੰ, ਉਹਨਾਂ ਨਾਲ ਮਿਲਾਪ ਕਰਾ ਦੇਵੇ।
ਹਾਂ ਤਿਸ ਪਹਿ ਆਪ ਹੀ ਚਾਈ।
ਕਹਿੰਦੇ ਮੈਂ ਤਾਂ ਆਪਣਾ ਤਨ ਉਹਦੇ ਨੂੰ ਉਹਨੂੰ ਵੇਚਦਾ, ਆਪਣਾ ਆਪਾ ਵੇਚਦਾ। ਹਾਂ ਅਸੀਂ ਤਿਸ ਉਸ ਗੁਰਸਿੱਖ ਦੇ ਪਹਿ ਤੋਂ ਆਪਣਾ ਆਪਣਾ ਭਾਵ ਕੀ ਹੈ, ਆਪਾ ਭਾਵ ਹੰਕਾਰ ਤਿਆਗ ਕੇ ਨਿਮਰਤਾ ਦੇ ਨਾਲ ਉਹਦੀ ਸੇਵਾ ਕਰਾਂ, ਭਾਵ ਆਪਣੇ ਮਨ ਤੇ ਸਰੀਰ ਨੂੰ ਕੁਰਬਾਨ ਕਰਦਾ ਉਹਦੇ ਤੇ।
ਦਰਸ਼ਨ ਹਰ ਦੇਖਣ ਕਹਿ ਤਾਈ।
ਕਹਿੰਦੇ ਮਹਾਰਾਜ ਫਿਰ ਤੁਸੀਂ ਆਪਣਾ ਆਪ ਕਿਉਂ ਵੇਚਣਾ ਚਾਹੁੰਦੇ ਸੀ? ਅਸੀਂ ਪਰਮੇਸ਼ਵਰ ਸਰੂਪ ਸਤਿਗੁਰਾਂ ਦੇ ਦਰਸ਼ਨ ਦੇਖਣ ਦੇ ਲਈ, ਉਹਦੇ ਵਾਸਤੇ ਇਹ ਤਾਂ ਵੀ ਇਹ ਸੌਦਾ ਮਹਿੰਗਾ ਨਹੀਂ ਸਸਤਾ ਹੈ, ਇਹ ਤਨ ਵੇਚੀ ਬੈ ਕਰੀ ਜੇ ਕੋਈ ਲੈ ਬਕਾਏ। ਇਸ ਕਰਕੇ
ਕਿਰਪਾ ਕਰਹਿ ਤਾਂ ਸਤਿਗੁਰ ਮਿਲਹਿ।
ਅਸੀਂ ਤਾਂ ਇਹੋ ਕਹਿੰਦੇ ਸੀ ਜੇ ਵਾਹਿਗੁਰੂ ਆਪ ਕਿਰਪਾ ਮਿਹਰ ਕਰ ਦੇਵੇ ਤਦ ਮੈਨੂੰ ਸਤਿਗੁਰੂ ਜੀ ਦੇ ਨਾਲ ਮੇਲ ਦੇਵੇਗਾ। ਫਿਰ ਮੈਂ ਕਦੇ ਵਾਹਿਗੁਰੂ ਨੂੰ ਬੇਨਤੀਆਂ ਕਰਦਾ ਮਹਾਰਾਜ ਤੂੰ ਮੈਨੂੰ ਮੇਲ ਦੇ, ਕਦੇ ਕਹਿੰਦਾ ਕੋਈ ਗੁਰਸਿੱਖ ਮੇਲ ਦੇਵੇ।
ਹਰ ਹਰ ਨਾਮ ਧਿਆਈ।
ਇਸ ਕਰਕੇ ਸਭ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਫਿਰ ਮੈਂ ਕਿ ਵਾਹਿਗੁਰੂ ਤੂੰ ਹੀ ਮਿਲਾ ਦੇ ਗੁਰੂ ਅਮਰਦਾਸ ਮਹਾਰਾਜ ਨੂੰ, ਮੇਰੇ ਤੋਂ ਵਿਛੋੜਾ ਸਹਿਣ ਨਹੀਂ ਹੁੰਦਾ। ਜਾਂ ਫਿਰ ਜਦੋਂ ਕਿਰਪਾ ਕਰੇ ਤਾਂ ਸਤਿਗੁਰ ਮਿਲੇ, ਜਦੋਂ ਵਾਹਿਗੁਰੂ ਨਿਸ਼ਕਾਮ ਕਰਮਾਂ ਦਾ ਪ੍ਰੇਰਿਆ ਹੋਇਆ ਜਗਿਆਸੂ ਉੱਪਰ ਮਿਹਰ ਕਰਦਾ ਹੈ ਤਾਂ ਸਤਿਗੁਰ ਮਿਲੇ, ਤਾਂ ਸਤਿਗੁਰਾਂ ਦੇ ਨਾਲ ਮੇਲ ਕਰਾ ਦਿੰਦਾ ਹੈ। ਜਾਂ ਸਤਿਗੁਰਾਂ ਦੇ ਨਾਲ ਮੇਲ ਹੋ ਗਿਆ ਹਰ ਹਰ ਨਾਮ ਧਿਆਈ, ਤਾਂ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਧਿਆਈ ਦਾ ਹੈ। ਅੱਗੇ ਦੱਸਦੇ ਨੇ ਜੇ ਅਸਥਾਈ ਦੇ ਕੇ ਫਰਮਾਨ ਕਰਦੇ ਹੈ ਸਤਿਗੁਰੂ ਰਾਮਦਾਸ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੀ ਹਾਲਤ ਦੱਸਦੇ ਹੋਏ, ਗੁਰੂ ਦੇ ਪ੍ਰੇਮੀ ਦੀ ਜਿਹੜੀ ਜਗਿਆਸਾ ਅਵਸਥਾ ਸੀ, ਕਹਿੰਦੇ ਮੇਰੀ ਉਹ ਅਵਸਥਾ ਨਹੀਂ, ਇਹ ਅਵਸਥਾ ਕਹਿੰਦੇ ਗੁਰਸਿੱਖਾਂ ਦੀ ਵੀ ਐਸੀ, ਜਗਿਆਸੂਆਂ ਦੀ ਐਸੀ ਹੁੰਦੀ ਹੈ, ਮੈਂ ਉਦੋਂ ਜਗਿਆਸੂ ਸੀ। ਹੁਣ ਜਗਿਆਸੂ ਮੁਖ ਦੁਆਰਾ ਕਥਨ ਕਰਦੇ ਹਨ ਬੇਬਲ ਹਾਲਤ।
ਜੇ ਸੁਖ ਦੇਹੇ ਤਾਂ ਤੁਜ ਹੈ ਅਰਾਧੀ।
ਹੇ ਮਹਾਰਾਜ ਜੇ ਕਰਮਾਂ ਅਨੁਸਾਰ ਤੂੰ ਮੈਨੂੰ ਮੇਰੇ ਪੁੰਨ ਕਰਮਾਂ ਦਾ ਫਲ ਦੇਣ ਵਾਸਤੇ ਮੈਨੂੰ ਸੁਖ ਦੇ ਦੇਵੇਂ, ਮੈਂ ਫਿਰ ਸੁਖ ਨੂੰ ਪ੍ਰਾਪਤ ਕਰਕੇ ਜੇ ਸੁਖ ਦੇ ਤਾਂ ਤੁਝ ਹੈ ਰਾਧੀ, ਮੈਂ ਫਿਰ ਇਹ ਨਹੀਂ ਵੀ ਤੈਨੂੰ ਭੁੱਲ ਜਾਊਂਗਾ। ਜਿਵੇਂ ਲੋਕ ਸ਼ਰਾਬਾਂ ਕਬਾਬਾਂ ਨੂੰ ਉਡਾਉਂਦੇ ਹੈ ਤਾਂ ਜਾਂ ਫਿਰ ਗਾਉਣ ਲਿਆ ਕੇ ਘਰਾਂ ਦੇ ਵਿੱਚ ਦੁਰਾਚਾਰ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਕਰਦੇ ਹੈ, ਕਹਿੰਦੇ ਮੈਂ ਨਹੀਂ ਤੈਨੂੰ ਭੁੱਲੂਗਾ, ਮੈਂ ਤਾਂ ਤੈਨੂੰ ਆਰਾਧਨਾ ਕਰਾਂਗਾ।
ਦੁੱਖ ਭੀ ਤੁਜੈ ਧਿਆਈ।
ਜੇ ਤੂੰ ਮੈਨੂੰ ਦੁੱਖ ਦੇ ਦੇਵੇਂ ਤਾਂ ਮੈਂ ਤੈਨੂੰ ਦੋਸ਼ ਨਹੀਂ ਦਊਂਗਾ, ਮੈਂ ਤੇਰਾ ਤੈਨੂੰ ਧਿਆਊਂਗਾ। ਕਹਿੰਦੇ ਇਹ ਕੀ ਗੱਲ ਹੈ? ਕਹਿੰਦੇ ਉਸ ਵੇਲੇ ਤਾਂ ਧਿਆਊਂਗਾ ਵੀ ਮਹਾਰਾਜ ਤੂੰ ਧਨ ਹੈ, ਮੈਂ ਪਾਪ ਕਰਮ ਕੀਤਾ ਸੀ, ਉਹਦਾ ਫਲ ਤੂੰ ਮੈਨੂੰ ਦੁੱਖ ਦੇ ਵਿੱਚ ਕੱਟ ਰਿਹਾ, ਹੁਣ ਮੇਰਾ ਦੁੱਖ ਕੱਟ ਰਿਹਾ, ਇਹ ਦੁੱਖ ਦੇ ਕੇ ਮੇਰਾ ਮਾੜਾ ਕਰਮ ਕੱਟ ਰਿਹਾ, ਇਸ ਕਰਕੇ ਮੇਰਾ ਕਰਮ ਨਿਬੜ ਰਿਹਾ, ਉਸ ਵੇਲੇ ਮੈਂ ਤਾਂ ਧਿਆਉਂਗਾ ਇਸ ਤੰਗ ਦੇ ਨਾਲ।
ਜੇ ਭੁੱਖ ਦੇਹ ਤਾਂ ਇਤ ਹੀ ਰਾਜਾ,
ਇਹਨੂੰ ਰਾਜਾ ਕਹਿਣਾ ਭਾਈ, ਰਾਜਾ ਨੀ ਕਹਿਣਾ, ਰਾਜਾ ਹੁੰਦਾ ਹਕੂਮਤ ਕਰਨ ਵਾਲਾ, ਅਧਿਕ ਦੇ ਨਾਲ ਪੜ੍ਹਿਆ ਰਾਜਾ। ਜੇਕਰ ਪਰਖ ਕਰਨ ਵਾਸਤੇ ਤੁਸੀਂ ਮੈਨੂੰ ਭੁੱਖ ਅੰਨ ਆਦਿ ਨਾ ਦੇਵੋ ਤਾਂ ਮੈਂ ਇਹਦੇ ਵਿੱਚ ਵੀ ਰੱਜਿਆ ਰਹਾਂਗਾ, ਸੰਤੁਸ਼ਟੀ ਰਹਾਂਗਾ, ਦੋਸ਼ ਨਹੀਂ ਦਿਆਂਗਾ। ਫਿਰ ਇਸ ਕਰਕੇ ਫਿਰ ਵੀ ਤੇਰੀ ਸ਼ਰਨ ਦੇ ਵਿੱਚ ਮੈਂ ਰਾਜਾ ਨਾ ਬਿਰਾਜਣ ਦਾ ਵੀ ਹੁੰਦਾ, ਬਿਰਾਜਾਂਗਾ ਫਵਾਂਗਾ। ਇਸ ਕਰਕੇ ਹੇ ਪਰਮੇਸ਼ਰ ਜੀ,
ਦੁੱਖ ਵਿੱਚ ਸੁਖ ਮਨਾਈ,
ਮੈਂ ਤਾਂ ਦੁੱਖ ਦੇ ਵਿੱਚ ਵੀ ਸੁੱਖ ਮਨਾਉਂਦਾ ਰਹੂੰਗਾ, ਸਾਧਨਾ ਦੇ ਦੁੱਖਾਂ ਨੂੰ ਸਾਧ ਸਾਧ ਕੇ ਫਿਰ ਤੇਰੀ ਪ੍ਰਾਪਤੀ ਦਾ ਸੁੱਖ ਮਾਣਾਂਗਾ।
ਤਨ ਮਨ ਕਾਟ ਕਾਟ ਸਭ ਅਰਪੀ,
ਤਨ ਸਰੀਰ ਦੇ ਅਭਿਮਾਨ ਨੂੰ ਕਾਟ ਕੱਟ ਕੇ ਅਤੇ ਮਨ ਅੰਤਸ਼ ਕਰਨ ਦੀ ਵਾਸ਼ਨਾ ਸੰਕਲਪ ਵਿਕਲਪਾਂ ਨੂੰ ਕਾਟ ਕੱਟ ਕੇ ਸਭ ਸਾਰਾ ਕੁਝ ਤੇਰੇ ਤਾਈ ਅਰਪੀ ਅਰਪਣ ਕਰਦਾ ਹਾਂ।
ਵਿੱਚ ਅਗਨੀ ਆਪ ਜਲਾਈ,
ਜੇ ਲੋੜ ਪਈ ਤਾਂ ਤੇਰੀ ਪ੍ਰਾਪਤੀ ਲਈ ਅਗਨੀ ਅੱਗ ਦੇ ਵਿੱਚ ਆਪ ਆਪਣਾ ਆਪ ਜਲਾਈ ਸਾੜ ਲਵਾਂਗਾ, ਭਾਵ ਬ੍ਰਹਮ ਅਭਿਆਸ ਰੂਪੀ ਅਗਨੀ ਦੇ ਵਿੱਚ ਆਪ ਆਪਾ ਭਾਵ ਹੰਕਾਰ ਨੂੰ ਸਾੜ ਦੇਵਾਂਗਾ।
ਪੱਖਾ ਫੇਰੀ ਪਾਣੀ ਢੋਵਾ,
ਗਰਮੀ ਦੀ ਰੁੱਤ ਵਿੱਚ ਤੇਰੀ ਪ੍ਰਾਪਤੀ ਵਾਸਤੇ ਮੈਂ ਸਾਧ ਸੰਗਤ ਦੇ ਤਾਈ ਪੱਖਾ ਫੇਰਨਾ ਕਰਾਂ, ਪੱਖਾ ਝੱਲੂੰਗਾ, ਲੰਗਰ ਦੇ ਵਿੱਚ ਪਾਣੀ ਢੋਵਾਂ। ਪਾਣੀ ਦੀ ਕਿੱਲਤ ਹੁੰਦੀ ਸੀ ਅੱਗੇ, 12 ਸਾਲ ਗੁਰੂ ਅਮਰਦਾਸ ਮਹਾਰਾਜ ਨੇ ਪਾਣੀ ਢੋਇਆ, ਵਿਆਸਾ ਤੋਂ ਲੈ ਕੇ ਆਇਆ ਕਰਦੇ ਸਨ, ਪਾਣੀ ਜਲ ਢੋਵਾਂ, ਜਲ ਢੋਵੇ ਸੀਸ ਕਰ ਮੈਂ ਇਉਂ ਪਾਣੀ ਢੋਵਾਂ, ਅਤੇ ਫਿਰ ਵਸਤਰ ਜੋ ਵੀ ਵਸਤਾਂ ਖਾਣ ਪੀਣ ਲਈ ਦੇਵੇ ਮਹਾਰਾਜ ਸਾਹਿਬ ਕਹਿੰਦੇ, ਅਤੇ ਪੱਖਾ ਫੇਰੀ ਪਾਣੀ ਢੋਵਾਂ, ਇਹ ਕੁਛ ਕਰਦਾ ਹੋਇਆ ਫਿਰ ਵੀ ਸਬਰ ਰੱਖਾਂ, ਤੇ ਮੈਂ ਆਪਣੇ ਆਪ ਖਾਣ ਪੀਣ ਦਾ ਲਾਲਚ ਨਾ ਕਰਾਂ।
ਜੋ ਦੇਵ ਹੈ ਸੋ ਖਾਈ,
ਜੋ ਵਸਤੂ ਤੂੰ ਖਾਣ ਲਈ ਪਦਾਰਥ ਦੇਵੇ ਉਹ ਮੈਂ ਖਾਈ ਖਾਣਾ ਕਰਾਂਗਾ, ਜਾਂ ਫਿਰ ਪੱਖਾ ਫੇਰੀ ਪਾਣੀ ਢੋਵਾਂ, ਸੰਸਾਰ ਵੱਲੋਂ ਪੱਖ ਫੇਰ ਲਵਾਂ, ਪੱਖ ਫੇਰ ਕੇ ਤੇਰਾ ਤੇਰੀ ਭਾਉ ਭਗਤੀ ਦਾ ਪੱਖ ਲੈਣਾ ਕਰਾਂ, ਤੇ ਇਹ ਪੱਖਾ ਫੇਰਨਾ ਹੋਇਆ, ਪੱਖਾ ਫੇਰੀ ਪਾਣੀ ਢੋਵਾਂ, ਤੇਰੇ ਚਰਨਾਂ ਦੇ ਨਾਲ ਪ੍ਰੇਮ ਕਰਨ ਰੂਪੀ ਪਾਣੀ ਨੂੰ ਢੋਵਾਂ, ਜਾਂ ਅੱਖਾਂ ਤੋਂ ਜਿਹੜੇ ਹੰਝੂ ਵਗਾਉਣੇ ਤੇਰੇ ਵਿਛੋੜੇ ਦੇ ਵਿੱਚ, ਨੇਤਰਾਂ ਦੇ ਵਿੱਚ ਤੇਰੇ ਚਰਨਾਂ ਨੂੰ ਵਸਾ ਕੇ ਬੈਰਾਗ ਦਾ ਜਲ ਸਿੱਟਣਾ ਹੰਝੂਆਂ ਦੇ ਵਿੱਚ, ਇਹ ਤੇਰੇ ਚਰਨ ਧੋਵਾਂ, ਇਹ ਪਾਣੀ ਢੋਵਾਂ ਕਰਾਂ, ਪੱਖਾ ਫੇਰੀ ਪਾਣੀ ਢੋਵਾਂ, ਤੇ ਜੋ ਵੀ ਸ਼ੁਭ ਗੁਣ ਜਾਂ ਨਾਮ ਦੇਵੇ ਦੇਣਾ ਕਰੇਗਾ, ਜੋ ਦੇਵੇ ਸੋਖਾਈ ਉਹ ਮੈਂ ਧਾਰਨ ਕਰਾਂਗਾ।
ਨਾਨਕ ਗਰੀਬ ਟਹਿ ਪਿਆ ਦੁਆਰ,
ਸਤਿਗੁਰੂ ਜੀ ਕਥਨ ਕਰਦੇ ਨੇ ਇਸ ਪ੍ਰਕਾਰ ਪ੍ਰੇਮ ਦੀ ਵਿਹਵਲ ਹਾਲਤ ਵਿੱਚ ਜਗਿਆਸੂ ਕਹਿੰਦਾ, ਹੇ ਵਾਹਿਗੁਰੂ ਮੈਂ ਸਾਧਨਾ ਜਾਂ ਨਾਮ ਤਮ ਤੋਂ ਹੀਣ ਗਰੀਬ ਹਾਂ, ਮੇਰੇ ਚ ਨਾ ਤਾਂ ਕੋਈ ਸਾਧਨ ਹੈ, ਇਸ ਕਰਕੇ ਮੈਂ ਗਰੀਬ ਹਾਂ, ਤੇ ਨਾ ਹੀ ਨਾਮ ਧਨ ਹੈ ਮੇਰੇ ਕੋਲ, ਮੈਂ ਗਰੀਬ ਦਾਸ ਤੇਰੀ ਸਤਸੰਗਤ ਦੇ ਦੁਆਰੇ ਤੇ ਢਹਿ ਪਿਆ, ਡਿੱਗ ਪਿਆ, ਢਹਿ ਪੈਣਾ ਹੁੰਦਾ ਡਿੱਗਣਾ, ਮੈਂ ਡਿੱਗ ਪਿਆ ਤੇਰੇ ਸਾਧ ਸੰਗਤ ਦੇ ਦੁਆਰੇ ਦਰਵਾਜ਼ੇ ਤੇ,
ਹਰ ਮੇਲ ਲੈ ਹੋ ਵਡਿਆਈ,
ਜੇ ਮੈਨੂੰ ਆਪਣੇ ਚਰਨਾਂ ਦੇ ਨਾਲ ਮੇਲ ਹੋ, ਇਹ ਤੇਰੀ ਵਡਿਆਈ ਹੈ, ਕਹਿੰਦੇ ਭਗਤਾਂ ਨੂੰ ਤੂੰ ਮੇਲੇ ਲੈਣੇ, ਕਾਹਦੀ ਵਡਿਆਈ ਹੈ, ਉਹਨਾਂ ਨੇ ਭਗਤੀ ਕੀਤੀ ਤੂੰ ਉਹਨਾਂ ਨੂੰ ਮੇਲ ਲਿਆ, ਵਡਿਆਈ ਤਾਂ ਜੇ ਸਾਡੇ ਵਰਗੇ ਔਗਣਾਂ ਦੇ ਭਰਿਆ ਹੋਵੇ ਨੇ ਆਪਣੇ ਚਰਨੀ ਲਾਏਗਾ, ਤਾਂ ਤੇਰੀ ਬਹੁਤੀ ਸੋਭਾ ਹੈ।
ਅੱਖੀ ਕਾਢ ਧਰੀ ਚਰਨਾ ਤਲ,
ਆਪਣੀ ਅੱਖੀ ਅੱਖਾਂ ਕਾਢ ਕੱਢ ਕੇ ਤੇਰੇ ਚਰਨਾਂ ਦੇ ਤਲ ਥੱਲੇ ਧਰੀ ਰੱਖ ਦੇ ਮਾਂ, ਜਿਵੇਂ ਬਾਬੇ ਫਰੀਦ ਸਾਹਿਬ ਨੇ ਅੱਖ ਨਹੀਂ ਸੀ ਦਿੱਤੀ ਆਪਣੇ ਗੁਰੂ ਵਾਸਤੇ, ਅੱਗ ਦੇ ਬਦਲੇ ਅੱਖ ਦਾ ਆਨਾ ਕੱਢ ਕੇ ਦਿੱਤਾ ਸੀ, ਆਪਣੀ ਅੱਖੀ ਕਾਢ ਕਰਕੇ ਤੇਰੇ ਚਰਨਾਂ ਦੇ ਤਲ ਧਰੇ ਧਰ ਦੇ ਮਾਂ, ਜਾਂ ਇਹਨਾਂ ਅੱਖਾਂ ਤੇ ਇਹ ਅੱਖਾਂ ਹੋਰਨਾਂ ਦੇ ਧਿਆਨ ਵਿੱਚੋਂ ਕੱਢ ਕੇ ਸ਼ਰਧਾ ਦੇ ਨਾਲ ਤੇਰੇ ਚਰਨਾਂ ਦੇ ਹੇਠਾਂ ਦੇਵਾਂ, ਭਾਵ ਤੇਰੇ ਚਰਨਾਂ ਦਾ ਧਿਆਨ ਧਾਰਨ ਕਰਾਂ, ਇਹ ਹੈ ਅੱਖਾਂ ਦਾ ਕੱਢ ਕੇ ਚਰਨਾਂ ਦੇ ਹੇਠਾਂ ਦੇਣਾ, ਧਿਆਨ ਦੇਣਾ ਅੱਖਾਂ ਦਾ, ਤੋ ਇਸ ਕਰਕੇ ਫਿਰ
ਸਭ ਧਰਤੀ ਫਿਰ ਮਤ ਪਾਈ,
ਸਭ ਸਾਰੀ ਧਰਤੀ ਪ੍ਰਿਥਵੀ ਫਿਰ ਫਿਰ ਕੇ ਸਾਰੀ ਪ੍ਰਿਥਵੀ ਦੇ ਮਤਾਂ ਮਤਾਤਰਾਂ ਨੂੰ ਫਿਰ ਕੇ ਵੇਖਿਆ, ਕਿ ਫਿਰ ਕੇ ਦੇਖਿਆ, ਪਰ ਗੁਰਾਂ ਪਾਸੋਂ ਇਹ ਮਤ ਸਿੱਖਿਆ ਪਾਈ ਪ੍ਰਾਪਤ ਕੀਤੀ ਹੈ ਕਿ ਪ੍ਰੇਮ ਤੋਂ ਬਿਨਾਂ ਤੇਰੀ ਪ੍ਰਾਪਤੀ ਨਹੀਂ ਹੁੰਦੀ। ਹੈ ਵਾਹਿਗੁਰੂ,
ਜੇ ਪਾਸ ਬਹਾਲ ਹੈ ਤਾਂ ਤੁਜ ਹੈ ਅਰਾਧੀ,
ਜੇ ਮਹਾਰਾਜ ਤੂੰ ਆਪਣੇ ਪਾਸ ਬਹਾਲੇ ਆਦਰ ਦੇ ਕੇ ਕੋਲ ਬੈਠੇ ਆਦਰ ਦੇਵੇ ਤਾਂ ਵੀ ਤੈਨੂੰ ਇਹ ਅਰਾਧੀ ਯਾਦ ਕਰਾਂਗੇ ਮਹਾਰਾਜ।
ਜੇ ਮਾਰ ਕੱਢ ਹੈ ਭੀ ਤੇ ਆਈ,
ਜੇ ਧੱਕੇ ਮਾਰ ਕੇ ਬਾਹਰ ਕਰ ਦੇਵੇ ਝਿੜਕ ਦੇਵੇ ਤੇ ਆਪਣੀ ਸ਼ਰਨ ਵਿਚੋਂ ਬਾਹਰ ਕੱਢੇ ਕੱਢ ਦੇਵੇ ਤਾਂ ਵੀ ਤੈਨੂੰ ਇਹ ਤੇ ਆਉਂਦੇ ਰਹਾਂਗੇ। ਜਿਹੜਾ ਕੁੱਤਾ ਹੈ ਕੁੱਤੇ ਨੂੰ ਮਾਲਕ ਸਾਸ ਨਹੀਂ ਰੋਟੀ ਨਾ ਪਾਵੇ ਫਿਰ ਵੀ ਬੈਠਾ ਰਹਿੰਦਾ, ਡੰਡਾ ਮਾਰ ਕੇ ਭਜਾ ਦੇਵੇ ਮੁੜ ਕੇ ਫੇਰ ਉੱਥੇ ਆ ਜਾਂਦਾ, ਉਹ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ। ਮਹਾਰਾਜ ਸਾਡੀ ਤਾਂ ਇਹ ਹਾਲਤ ਹੈ, ਹਮ ਕੂਕਰ ਤੇਰੇ ਦਰਬਾਰ ਭੌਂਕੇ ਆਗੇ ਬਦਨ ਪਸਾਰ, ਇਹ ਇਸ ਪ੍ਰਕਾਰ ਹੈ।
ਜੇ ਲੋਕ ਸਲਾਹੇ ਤਾਂ ਤੇਰੀ ਉਪਮਾ,
ਹੇ ਮਹਾਰਾਜ ਜੇ ਲੋਕ ਮੈਨੂੰ ਦੁਨੀਆਂ ਦੇ ਵਿੱਚ ਚੰਗਾ ਸਮਝਦੇ ਆ ਨਾ, ਲੋਕ ਮੇਰੀ ਉਸਤਤ ਕਰਦੇ ਆ, ਇਹ ਬਹੁਤ ਵੱਡਾ ਭਗਤ ਹੈ ਜੀ, ਇਹ ਗੁਰਸਿੱਖ ਹੈ, ਤਾਂ ਇਹਦੇ ਚ ਉਪਮਾ ਮੇਰੀ ਨਹੀਂ ਹੈ, ਇਹ ਤੇਰੀ ਉਪਮਾ ਵਡਿਆਈ ਹੈ।
ਜੇ ਨਿੰਦਾ ਤਾਂ ਛੋੜ ਨਾ ਜਾਈ,
ਜੇ ਮੈਨੂੰ ਨਿੰਦਾ ਅਪਕੀਰਤੀ ਕਰਨਗੇ ਕਿ ਇਹ ਬਹੁਤ ਪਖੰਡੀ ਹੈ ਜੀ, ਤਾਂ ਵੀ ਮੈਂ ਤੈਨੂੰ ਛੱਡ ਕੇ ਤਾਂ ਨਹੀਂ ਜਾਵਾਂਗਾ ਕਿਤੇ। ਇਸ ਕਰਕੇ ਭਗਤ ਨਾ ਛੱਡੋ ਰਾਮ ਕੀ ਭਾਵੇਂ ਨਿੰਦਾ ਲੋਕ, ਨਿੰਦਾ ਕਰਨ ਭਾਵੇਂ ਲੋਕ ਤਾਂ ਵੀ ਭਗਤੀ ਨਹੀਂ ਛੱਡਾਂਗਾ, ਜਿਵੇਂ ਕਬੀਰ ਸਾਹਿਬ ਨੇ ਕਿਹਾ,
ਜੇ ਤੁਧ ਵੱਲ ਰਹੇ ਤਾਂ ਕੋਈ ਕਿਹੋ ਆਖੋ,
ਤੇ ਜੇਕਰ ਤੁਧ ਤੂੰ ਮੇਰੇ ਵੱਲ ਤਰਫ ਰਹਿਣਾ ਕਰੇ ਤਾਂ ਮੇਰੇ ਮਨ ਦੀ ਬਿਰਤੀ ਪ੍ਰੀਤੀ ਤੇਰੇ ਵੱਲ ਰਹੇ, ਜੇ ਤੁਧ ਵੱਲ ਰਹੇ ਮੇਰੇ ਮਨ ਦੀ ਪ੍ਰੀਤੀ ਤੇਰੇ ਵੱਲ ਰਹੇ ਜਾਂ ਤੂੰ ਮੇਰੇ ਵੱਲ ਰਹੇ, ਭਾਵੇਂ ਫਿਰ ਕਿਹੋ ਕੁਝ ਆਖੋ ਕਹਿਣਾ ਕਰੇ, ਕੋਈ ਮੈਨੂੰ ਬੁਰਾ ਕਹੇ ਭਲਾ ਕਹੇ ਤਾਂ ਕੋਈ ਕਿਉਂ ਆਖੋ, ਤੇ ਕਿਸੇ ਦੀ ਫਿਰ ਮੈਨੂੰ ਕੋਈ ਪਰਵਾਹ ਨਹੀਂ ਵੀ ਕੋਈ ਮੈਨੂੰ ਕੀ ਕਹਿ ਰਿਹਾ ਹੈ।
ਤੁਧ ਵਿਸਰਿਆ ਮਰ ਜਾਈ,
ਪਰ ਤੇਰੇ ਭੁੱਲਣ ਕਰਕੇ ਤਾਂ ਮੇਰੀ ਮੌਤ ਹੀ ਹੋ ਜਾਂਦੀ ਹੈ ਮਹਾਰਾਜ।
ਵਾਰ ਵਾਰ ਜਾਈ ਗੁਰ ਉਪਰ,
ਹੇ ਮਹਾਰਾਜ ਮੈਂ ਆਪਣੇ ਗੁਰੂ ਸਤਿਗੁਰੂ ਉਪਰ, ਹੇ ਪਰਮੇਸ਼ਰ ਜੀ ਮੈਂ ਰੋਮ ਰੋਮ ਕਰਕੇ ਵਾਰ ਵਾਰ ਬਲਿਹਾਰ ਬਲਿਹਾਰ ਜਾਂਦਾ, ਵਾਰ ਵਾਰ ਰੋਮ ਰੋਮ ਕਰਕੇ ਬਲਿਹਾਰ ਕੁਰਬਾਨ ਜਾਂਦਾ ਹਾਂ।
ਪੈ ਪੈਰੀ ਸੰਤ ਮਨਾਈ,
ਉਹਨਾਂ ਸੰਤ ਸ਼ਾਂਤ ਆਤਮਾ ਆਪਣੇ ਗੁਰੂ ਦੇ ਪੈਰੀ ਪੈ ਕੇ ਮੈਂ ਉਹਨਾਂ ਨੂੰ ਮਨਾ ਲਵਾਂ, ਭਾਵ ਤੇਰੇ ਭਗਤਾਂ ਦੇ ਚਰਨੀ ਪੈ ਕੇ ਉਹਨਾਂ ਨੂੰ ਮਨਾਉਣਾ ਕਰਦਾ ਹਾਂ ਕਿ ਤੁਸੀਂ ਮੇਰੇ ਤੇ ਅਤਿਅੰਤ ਪ੍ਰਸੰਨ ਹੋ ਜਾਵੋ, ਐਸੇ ਗੁਰਾਂ ਦੀ ਸੰਗਤ ਕਰਨ ਵਾਲੇ ਸੰਤਾਂ ਭਗਤਾਂ ਦੀ ਚਰਨੀ ਪੈ ਕੇ ਉਹਨਾਂ ਨੂੰ ਮਨਾਉਣਾ ਕਰਦਾ ਹਾਂ ਤਾਂ ਮੇਰੇ ਪੂਰੇ ਗੁਰੂ ਮੇਰੇ ਤੇ ਅਤਿਅੰਤ ਪ੍ਰਸੰਨ ਹੋ ਜਾਣ।
ਨਾਨਕ ਵਿਚਾਰਾ ਭਇਆ ਦੀਵਾਨਾ,
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਹੈ, ਮਹਾਰਾਜ ਸਾਹਿਬ ਜੀ ਕਥਨ ਕਰਦੇ, ਹੇ ਹਰ ਪਰਮੇਸ਼ਰ ਮੈਂ ਤਾਂ ਦੀਵਾਨਾ ਮਸਤੀ ਹੋ ਗਿਆ, ਵਿਚਾਰਾ ਤੁਛ ਮਾਤਰ ਜੀਵ ਹਾਂ।
ਹਰ ਤੋ ਦਰਸ਼ਨ ਕਹਿ ਤਾਈ,
ਹੇ ਹਰ ਪਰਮੇਸ਼ਰ ਤੋ ਤੇਰੇ ਦਰਸ਼ਨ ਦੀਦਾਰ ਕਰਨ ਵਾਸਤੇ ਮੈਂ ਵਿਚਾਰਾ ਦੀਨ ਨਿਤਾਣਾ ਦੀਵਾਨਾ ਬੌਲਾ ਝੱਲਾ ਹੀ ਹੋ ਗਿਆ ਮੈਂ ਤਾਂ ਮਹਾਰਾਜ, ਲੋਕ ਝੱਲਾ ਕਹਿਣ ਲੱਗ ਪਏ।
ਝੱਖੜ ਝਾਗੀ ਮੀਹੋ ਵਰਸੈ,
ਤੇ ਅੱਗੇ ਹੁਣ ਫਰਮਾਨ ਕਰਦੇ ਨੇ, ਐਸੀ ਅਵਸਥਾ ਹੁੰਦੀ ਹੈ ਹੇ ਮਹਾਰਾਜ, ਭਾਵੇਂ ਝੱਖੜ ਝਾਂਗੀ ਤੇਜ਼ ਹਨੇਰੀ ਝੁਲਦੀ ਹੋਵੇ, ਮੀਹੋ ਮੀਂਹ ਵੀ ਵਰਸੇ ਵਰਦਾ ਹੋਵੇ, ਅਰ ਝੱਖੜ ਤੇਜ਼ ਹਨੇਰੀ ਤੇ ਮੀਂਹ ਵਰਦਾ ਹੋਵੇ, ਇਹਨੂੰ ਝਾਂਗੀ ਲੰਘ ਕੇ ਇਹਨੂੰ ਵੀ ਲੰਘ ਕਰਕੇ
ਭੀ ਗੁਰ ਦੇਖਣ ਜਾਈ,
ਭੀ ਵੜੋ ਵੀ ਤੇਰੀ ਪ੍ਰਾਪਤੀ ਲਈ ਸਤਿਗੁਰਾਂ ਦੇ ਦੀਦਾਰ ਦੇਖਣ ਲਈ ਜਾਵਾਂਗਾ, ਜਿਵੇਂ ਫਰੀਦ ਸਾਹਿਬ ਨੇ ਕਿਹਾ, ਭੀਜੋ ਸਿਜੋ ਕੰਬਲੀ ਅੱਲਹ ਵਰਸੋ ਮੇਹੋ, ਜਾਏ ਮਿਲਾ ਤਿੰਨ ਸੱਜਣਾ ਤੂਟੋ ਨਾ ਹੀ ਨਹੀਂ ਹੋ। ਝੱਖੜ ਜਿਹੜਾ ਹੁੰਦਾ ਹੈ ਉਹ ਸਾਧ ਸਿੰਘ ਜੀ ਝੱਖੜ ਉਸ ਨੂੰ ਕਹਿੰਦੇ ਨੇ, ਬੱਦਲਾਂ ਦੇ ਹਨੇਰੇ ਕਰਕੇ ਬਹੁਤੀ ਤਿੱਖੀ ਹਵਾ ਮਿੱਟੀ ਘੱਟਾ ਉੱਡਦਾ ਹੋਵੇ, ਬਿਰਖ ਝੂਮਦੇ ਹੋਣ ਟੁੱਟ ਜਾਣ, ਬਿਰਖ ਤਰੋੜ ਮਰੋੜ ਦਿੰਦੀ ਹੈ, ਐਸੀ ਉਹਦੇ ਫਿਰ ਥੋੜੀ ਥੋੜੀ ਮੀਂਹ ਵੀ ਪੈਣ ਲੱਗ ਜਾਂਦਾ, ਉਹਨੂੰ ਕਹਿੰਦੇ ਝੱਖੜ ਝੁੱਲਦਾ, ਹਨੇਰੀ ਜਿਹੜੀ ਬਹੁਤੀ ਝੁੱਲਦੀ ਹੋਵੇ, ਇਸ ਕਰਕੇ ਫਿਰ ਵੀ ਮੈਂ ਤੈਨੂੰ ਦੇਖਣ ਜਾਵਾਂ। ਇਹਦੇ ਵਿੱਚ ਕਿਹਾ ਝੱਖੜ, ਜੇ ਫਿਰ ਬੋਲਦੇ ਜੀ ਇੱਕ ਵਾਰੀ,
ਝੱਖੜ ਝਾਗੀ ਮੀਹੋ ਵਰਸੈ ਭੀ ਗੁਰ ਦੇਖਣ ਜਾਈ,
ਤੇ ਅੰਤਰੀ ਭਾਵ ਦੇ ਭਾਵੇਂ ਲੋਭ ਰੂਪੀ ਝੱਖੜ ਝੁੱਲਦਾ ਹੋਵੇ, ਅਵਿਦਿਆ ਰੂਪੀ ਝਾਂਗੀ ਹਨੇਰੀ ਆਈ ਹੋਵੇ, ਮੋਹ ਰੂਪੀ ਬੱਦਲਾਂ ਚੋਂ ਪਦਾਰਥਾਂ ਰੂਪੀ ਮੀਂਹ ਵੀ ਵਰਦਾ ਹੋਵੇ, ਭਾਵੇਂ ਲੋਭ ਰੂਪ ਝੱਖੜ ਤੇ ਪ੍ਰਲਭ ਰੂਪੀ ਬੱਦਲਾਂ ਚੋਂ ਪਦਾਰਥਾਂ ਰੂਪੀ ਮੀਂਹ ਵਰਦਾ ਹੋਵੇ, ਤੇ ਇਹਨਾਂ ਨੂੰ ਝਾਂਗੀ ਲੰਘ ਕੇ ਤਾਂ ਵੀ ਗੁਰਾਂ ਦੇ ਦਰਸ਼ਨ ਦੇਖਣ ਵਾਸਤੇ ਜਾਵਾਂ।
ਸਮੁੰਦ ਸਾਗਰ ਹੋਵੇ ਬਹੁ ਖਾਰਾ,
ਜਿਹੜਾ ਸਾਗਰ ਹੈ ਇਹ 100 ਯੋਜਨ ਦਾ ਕਿਹਾ, 400 ਕੋਹ ਦਾ ਹੁੰਦਾ, ਤੇ ਇਸ ਤਰ੍ਹਾਂ ਭਾਵੇਂ 100 ਯੋਜਨ ਦਾ ਲੰਬਾ ਸਾਗਰ ਤੇ 1,00,000 ਯੋਜਨ ਦਾ ਸਾਧ ਸਿੰਘ ਜੀ ਕਿਹਾ ਸਮੁੰਦਰ, ਖਾਰਾ ਸਮੁੰਦਰ ਹੈ ਜਿਹੜਾ, ਇਹਨੂੰ ਵੀ ਲੰਘਣਾ ਪੈ ਜਾਵੇ। ਇਹ ਸਾਧ ਸਿੰਘ ਜੀ ਇਸ ਪ੍ਰਕਾਰ ਭਾਵਨਾ ਜਣਾਈ ਹੈ ਇਹ ਵੀ ਹੋਵੇ ਤੇ ਇਸ ਕਰਕੇ ਸਮੁੰਦਰ ਸਾਗਰ ਤੇ ਭਾਵ ਕੀ ਜਲ ਵੀ ਹੋਵੇ, ਸਮੁੰਦਰ ਦਾ ਸਾਗਰ ਜਲ ਵੀ ਹੋਵੇ ਭਾਵ ਕੀ ਹੈ ਸਮੁੰਦਰ ਸਮੁੰਦਰ ਸਾਗਰ ਸਾਹ ਗਰ ਸਾਹ ਸਹਿਤ ਗਰ ਗਲਤਾ ਗਰਲਤਾ ਹੁੰਦੀ ਹੈ ਜ਼ਹਿਰ ਤੇ ਉਹਦੇ ਵਿੱਚ ਬਹੁਤ ਖਾਰਾਪਣ ਵੀ ਹੋਵੇ ਤੇ ਤਾਂ ਵੀ ਫਿਰ ਗੁਰਸਿੱਖ
ਗੁਰਸਿੱਖ ਲੰਘ ਗੁਰ ਪਹਿ ਜਾਈ
ਗੁਰਸਿੱਖ ਗੁਰੂ ਦਾ ਜਿਹੜਾ ਸਿੱਖ ਹੈ ਉਹਨੂੰ ਲੰਘ ਕੇ ਸਤਿਗੁਰਾਂ ਪਹਿ ਕੋਲ ਪਹੁੰਚ ਜਾਂਦਾ ਹੈ। ਪ੍ਰਤੱਖ ਵੀ ਇਸ ਤਰ੍ਹਾਂ ਸਾਧੀ ਬਸਰੇ ਦੀ ਗੱਲ ਹੈ, ਉਹ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ, ਸੰਤ ਮੱਘਰ ਸਿੰਘ ਜੀ ਰਾਮਗੜ੍ਹ ਵਾਲੇ ਅੱਜ ਗ੍ਰਾਮਾਂ ਦੇ ਕੋਲ ਹੈ ਸਾਧ ਸਿੰਘ ਜੀ ਪਿੰਡ। ਉਹ ਇਹ ਮਹਾਂਪੁਰਖਾਂ ਦੀ ਜਿਹੜੀ ਸਫ਼ਰਮੈਨਾਂ ਦੇ ਵਿੱਚ ਡਿਊਟੀ ਲੱਗ ਗਈ ਫੌਜ ਦੇ ਵਿੱਚ, ਉਹ ਸਫ਼ਰਮੈਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖਣ ਦੀ ਆਗਿਆ ਨਹੀਂ ਸੀ, ਅੰਗਰੇਜ਼ ਦੀ ਸ਼ਕਤੀ ਕਹਿੰਦੇ ਉਹ ਨਹੀਂ ਰੱਖ ਸਕਦੇ। ਤੇ ਉਧਰ ਸਾਧ ਸਿੰਘ ਜੀ ਰੈਣ ਸਵਾਈ ਕੀਰਤਨ ਕਿਤੇ ਜਿਹੜਾ ਦਰਿਆ ਚੱਲਦਾ ਹੈ ਨਾ ਬਸਰੇ ਦਰਿਆ ਬੜਾ ਡੂੰਘਾ ਬਹੁਤ ਹੀ ਡੂੰਘਾ ਦਰਿਆ, ਦੂਸਰੇ ਪਾਸੇ ਰੈਣ ਸਵਾਈ ਕੀਰਤਨ ਸੰਤਾਂ ਤੋਂ ਰਹਿਣਾ ਹੋਇਆ, ਉਹਨੇ ਕਿਹਾ ਵੀ ਓਹੋ ਮੈਂ ਤਾਂ ਕੀਰਤਨ ਤੋਂ ਵਾਂਝਾ ਰਹਿ ਗਿਆ, ਨਾਲੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਹੋਣੇ। ਤੇ ਮਹਾਂਪੁਰਖਾਂ ਨੇ ਮਸਤਾਨੀ ਹਾਲ ਦੇ ਵਿੱਚ ਦਰਿਆ ਚ ਛਾਲ ਮਾਰ ਦਿੱਤੀ। ਉਸੇ ਇੱਕ ਛਿਨਵ ਨਹੀਂ ਲੱਗਿਆ, ਇੱਕ ਕਿਸ਼ਤੀ ਵਾਲਾ ਭਾਈ ਦੇਖਿਆ, ਇਹ ਮਹਾਂਪੁਰਖਾਂ ਨੂੰ ਕਹਿੰਦਾ ਠਹਿਰ ਠਹਿਰ ਸਿੱਖਾ, ਕਹਿੰਦੇ ਮਰਨਾ ਤਾਂ ਡੁੱਬ ਜਾਏਗਾ, ਇੱਧਰ ਆ ਬੈਠੇ ਤੇ ਕਿਸ਼ਤੀ ਵਿੱਚ, ਉਹ ਬਾਂਹ ਫੜੀ ਕਿਸ਼ਤੀ ਦੇ ਬਿਠਾ ਲਏ, ਕਿਸ਼ਤੀ ਪਾਰ ਕਰ ਦਿੱਤੇ, ਰਹਿਣ ਸਵਾਈ ਕੀਰਤਨ ਹੋਇਆ, ਪਹੁ ਫਟਾਲੇ ਦੀ ਸਮਾਪਤੀ ਹੋਈ, ਉਹ ਕੇਵਟ ਵਾਲਾ ਉੱਥੇ ਖੜਾ। ਤੇ ਸੰਤ ਕਹਿੰਦੇ ਭਾਈ ਸਾਹਿਬ ਜੀ ਤੁਸੀਂ ਇੱਥੇ ਖੜੇ ਹੋ, ਕਹਿੰਦੇ ਤੈਨੂੰ ਪਰਲੇ ਪਾਸੇ ਛੱਡਣ ਵਾਸਤੇ ਖੜਾ ਹੈ। ਕਹਿੰਦੇ ਅੱਛਾ, ਬੜੀ ਕਿਰਪਾ ਕੀਤੀ, ਜਦੋਂ ਗਏ ਕਿਨਾਰੇ ਵੀ ਮੈਂ ਇਹਨਾਂ ਨੂੰ ਕੁਛ ਦੇ ਦਿਆਂ, ਤਾਂ ਉਹ ਕਿਸ਼ਤੀ ਚੋਂ ਉੱਤਰ ਕੇ ਨਾ ਗਿੱਜੇ 'ਚ ਹੱਥ ਪਾਉਣ ਲੱਗੇ ਸੀ, ਨਾ ਕਿਸ਼ਤੀ ਨਾ ਕਿਸ਼ਤੀ ਵਾਲਾ, ਖੜੇ ਤਾਂ ਮਾਰ ਮਾਰ ਕੇ ਰੋਣ। ਕਹਿੰਦੇ ਕਲਗੀ ਵਾਲੇ ਸਤਿਗੁਰੂ, ਕਹਿੰਦੇ ਤੂੰ ਮੈਨੂੰ ਇੰਨੀ ਕਿਸ਼ਤੀ ਵਾਲਾ ਬਣ ਕੇ ਆ ਗਿਆ, ਸੁਣਦੇ ਸੀ ਵੀ ਜੋਗਾ ਸੁਣਦੇ ਪਹਿਰੇਦਾਰ ਚੌਂਕੀਦਾਰ ਬਣ ਕੇ ਆ ਗਿਆ, ਤੂੰ ਮਹਾਰਾਜ ਕਿਹੜੇ ਕਿਹੜੇ ਰੂਪ ਧਾਰਨ ਕਰ ਲੈਣਾ, ਮੈਂ ਕੀ ਕਰਨੀ ਆ ਇਹੋ ਜਿਹੀ ਨੌਕਰੀ, ਅੱਜ ਤੋਂ ਬਾਅਦ ਫਿਰ ਮੈਂ ਨੌਕਰੀ ਛੱਡ ਦਿਆਂ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੁਹਾਡਾ, ਤੁਸੀਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ, ਮੈਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਗਿਆ, ਤੁਹਾਨੂੰ ਖੇਚਲ ਕਰਨੀ ਪਈ, ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ। ਦਿਨ ਚੜ੍ਹਦੇ ਨੂੰ ਅਫਸਰ ਨੂੰ ਪਤਾ ਲੱਗਿਆ, ਕਹਿੰਦੇ ਉਹ ਸੰਤ ਸਿਪਾਹੀ ਕਹਿੰਦੇ ਵੀ ਦਰਿਆ ਦੇ ਵਿੱਚ ਡੁੱਬਣ ਲੱਗਿਆ ਸੀ, ਉਹ ਤਾਂ ਕਿਸ਼ਤੀ ਵਾਲਿਆਂ ਨੂੰ ਬਚਾ ਲਿਆ, ਕਹਿੰਦੇ ਕਿਸ਼ਤੀ ਵਾਲਾ ਅੰਗਰੇਜ਼ ਨੂੰ ਨਾ ਲੱਭਿਆ ਕਿਸ਼ਤੀ ਵਾਲਾ, ਕਹਿੰਦੇ ਸੰਤ ਨੂੰ ਬੁਲਾਓ। ਕਹਿੰਦੇ ਸੰਤ ਜੀ ਤੇਰੇ ਕਰਕੇ ਅਸੀਂ ਆਪਣਾ ਕਾਨੂੰਨ ਬਦਲਿਆ, ਸਫ਼ਰਮੈਨ ਵੀ ਹੁਣ ਗੁਰੂ ਗ੍ਰੰਥ ਸਾਹਿਬ ਰੱਖ ਸਕਣਗੇ, ਫਿਰ ਤਾਂ ਉਹਨਾਂ 'ਚ ਨੌਕਰੀ ਕੀਤੀ ਸੰਤਾਂ ਨੇ। ਇਹਨੂੰ ਸਾਹ ਸੀ ਪ੍ਰਤੱਖ ਵੀ ਸੁਮੰਦ ਸਾਗਰ ਹੋਵੇ ਬੋਕਾਰਾ, ਗੁਰਸਿੱਖ ਲੰਘ ਗੁਰ ਪੈ ਜਾਈ। ਤੇ ਇਸੇ ਪ੍ਰਕਾਰ ਇਹਦੇ ਦੁਬਾਰੇ ਬੋਲ ਦੋ ਜੀ ਫਿਰ,
ਸਮੁੰਦ ਸਾਗਰ ਹੋਵੇ ਬਹੁ ਖਾਰਾ,
ਇਸੇ ਪ੍ਰਕਾਰ ਸੰਸਾਰ ਸਮੁੰਦਰ ਵਿੱਚ ਸਾਗਰ ਸਹਿਤ ਗਲਤ ਦੇ ਵਿਸ਼ਿਆਂ ਰੂਪੀ ਜ਼ਹਿਰ ਹੈ ਭਾਈ, ਇਹਦੇ ਚ ਬਹੁਤ ਖਾਰਾਪਣ ਦੁਖਦਾਇਕ ਹੋਵੇ ਤਾਂ ਵੀ ਗੁਰੂ ਦਾ ਸਿੱਖ
ਗੁਰਸਿੱਖ ਲੰਘ ਗੁਰ ਪਹਿ ਜਾਈ,
ਉਹ ਗੁਰਸਿੱਖ ਗੁਰਾਂ ਦੇ ਪ੍ਰੇਮ ਵਿੱਚ ਭਿੱਜਿਆ ਹੋਇਆ ਇਹਨੂੰ ਵਿਸ਼ੇ ਵਿਕਾਰਾਂ ਦੇ ਸਮੁੰਦਰ ਲੰਘ ਕੇ ਉਹਦੀ ਸੁਰਤ ਅੱਗੇ ਚਲੀ ਜਾਂਦੀ ਹੈ, ਗੁਰੂ ਦੇ ਚਰਨਾਂ ਵਿੱਚ ਪਰਮੇਸ਼ਰ ਭੇਦ ਹੋ ਜਾਂਦੀ ਹੈ।
ਜਿਵੇਂ ਪ੍ਰਾਣੀ ਜਲ ਬਿਨ ਹੈ ਮਰਤਾ,
ਜਿਵੇਂ ਭਾਈ ਪ੍ਰਾਣੀ ਪ੍ਰਾਣਾ ਤਾਰੀ ਪਾਣੀ ਤੋਂ ਬਿਨਾਂ, ਕੋਈ ਵੀ ਪ੍ਰਾਣਾ ਤਾਰੀ, ਮੱਛੀ ਤਾਂ ਚਲੋ ਹੈ ਹੀ ਹੈ ਨਾ ਵੀ ਬਚ ਨਹੀਂ ਸਕਦੀ, ਪਰ ਕੋਈ ਵੀ ਪ੍ਰਾਣਾ ਤਾਰੀ ਪਾਣੀ ਤੋਂ ਬਿਨਾਂ ਨਹੀਂ ਬਚ ਸਕਦਾ, ਇਸ ਕਰਕੇ ਜਿਵੇਂ ਉਹ ਮਰ ਜਾਂਦਾ ਹੈ,
ਤਿਉਂ ਸਿੱਖ ਗੁਰ ਬਿਨ ਮਰ ਜਾਈ,
ਤਿਉਂ ਗੁਰਸਿੱਖ ਭਾਈ ਗੁਰੂ ਤੋਂ ਬਿਨਾਂ ਜਿਉਂਦਾ ਨਹੀਂ ਰਹਿ ਸਕਦਾ ਹੈ, ਉਹ ਮਰ ਜਾਂਦਾ ਉਹਦਾ ਮਰਨਾ ਹੁੰਦਾ ਹੈ।
ਜਿਉਂ ਧਰਤੀ ਸੋਭ ਕਰੇ ਜਲ ਵਰਸੈ,
ਜਿਵੇਂ ਜਲ ਵਰਸੈ ਧਰਤੀ ਸੋਭ ਕਰੇ, ਜਿਵੇਂ ਪਾਣੀ ਵਰਸਦਾ ਧਰਤੀ ਦੀ ਸੋਭਾ, ਉਹਦੇ ਵਿੱਚ ਸਾਧ ਸਿੰਘ ਜੀ ਜਿਵੇਂ ਧਰਤੀ ਜਿਹੜੀ ਹੈ ਪ੍ਰਿਥਵੀ ਸੋਭ ਕਰੇ ਜਲ ਵਰਸੈ, ਇਹ ਧਰਤੀ ਤੇ ਜਮਕ ਲਾਉਣੀ ਹੈ, ਵਰਸੇ ਦੇ ਵਿਸਰਾਮ ਹੈ, ਉਹ ਵਰਸਣਾ ਬੱਦਲ ਦਾ ਵਰਸਣਾ ਹੁੰਦਾ, ਧਾਰੀ ਹਰਿਆਵਲ ਦੇ ਸਹਿਤ ਹੋ ਜਾਂਦੀ ਹੈ।
ਤਿਉਂ ਸਿੱਖ ਗੁਰ ਮਿਲ ਬਿਗਸਾਈ,
ਜਿਵੇਂ ਸਿੱਖ ਗੁਰੂ ਦੇ ਨਾਲ ਮਿਲ ਕੇ ਬਿਗਸਾਈ ਪ੍ਰਸੰਨ ਹੁੰਦਾ, ਜਦੋਂ ਚਿਦਾਕਾਸ਼ ਵਿੱਚ ਵਿਚਰਨ ਵਾਲੇ ਗੁਰੂ ਰੂਪ ਬੱਦਲ ਨਾਮ ਰੂਪ ਦੀ ਵਰਖਾ ਕਰਦੇ ਵਰਸਾਉਂਦੇ ਹੈ, ਤਾਂ ਸਿੱਖ ਦੀ ਬੁੱਧ ਰੂਪ ਧਰਤੀ ਸੋਭਾ ਧਾਰਨ ਕਰਦੀ ਹੈ, ਭਾਵ ਸੋਗੁਣਾਂ ਦੀ ਹਰਿਆਵਲਤਾ ਦੇ ਸਹਿਤ ਹੋ ਜਾਂਦੀ ਹੈ, ਇਉਂ ਗੁਰੂ ਦੇ ਨਾਲ ਮਿਲ ਕੇ ਸਿੱਖ ਦਾ ਹਿਰਦਾ ਖੜਾ ਦੇ ਵਿੱਚ ਆ ਜਾਂਦਾ ਹੈ।
ਸੇਵਕ ਕਾ ਹੋਏ ਸੇਵਕ ਵਰਤਾ,
ਹੇ ਮਹਾਰਾਜ ਐਸੀ ਕਿਰਪਾ ਕਰੋ ਮੈਂ ਤੁਹਾਡੇ ਸੇਵਕਾਂ ਦਾ ਵੀ ਸੇਵਕ ਹੋ ਕੇ ਵਰਤਾਂ, ਮੇਰੇ ਵਿੱਚ ਹੰਗਤਾ ਨਾ ਰਹੇ।
ਕਰ ਕਰ ਬਿਨੋ ਬੁਲਾਈ।
ਉਹ ਤੇਰੇ ਪਿਆਰਿਆਂ ਨੂੰ ਬੇਨਤੀ ਕਰ ਕਰਕੇ ਬੁਲਾਵਾਂ, ਕਦੇ ਉਹਨਾਂ ਨੂੰ ਨਿਰਾਦਰ ਦੇ ਬੋਲ ਨਾ ਬੋਲਾਂ, ਪਿਆਰ ਕਰਾਂ ਸਾਰਿਆਂ ਨਾਲ।
ਨਾਨਕ ਕੀ ਬੇਨੰਤੀ ਹਰ ਪਹਿ।
ਸਤਿਗੁਰੂ ਜੀ ਕਥਨ ਕਰਦੇ ਨੇ, ਹੇ ਹਰ ਪਰਮੇਸ਼ਰ ਮੇਰੀ ਜਾਂਦੀ ਆਪ ਜੀ ਦੇ ਪਹਿ ਕੋਲ ਮੇਰੀ ਅਰਜ ਹੈ, ਬੇਨਤੀ ਮਹਾਰਾਜ ਅਰਜ ਹੈ, ਅਰਜੋਈ ਹੈ।
ਗੁਰ ਮਿਲ ਗੁਰ ਸੁਖ ਪਾਈ।
ਗੁਰ ਸਤਿਗੁਰਾਂ ਦੇ ਨਾਲ ਮਿਲ ਕੇ ਗੁਰ ਵੱਡੇ ਸੁਖ ਨੂੰ ਆਨੰਦ ਭਾਵ ਬ੍ਰਹਮਾਨੰਦ ਨੂੰ ਪਾਈ ਪਾਉਣਾ ਕਰਾਂ। ਗੁਰਾਂ ਨਾਲ ਮਿਲ ਕੇ ਗੁਰਚੇਤਨ ਸਰੂਪ ਤੇਰੀ ਪ੍ਰਾਪਤੀ ਦੇ ਸੁਖ ਆਨੰਦ ਨੂੰ ਪਾਉਣਾ ਕਰਾਂ।
ਤੂੰ ਆਪੇ ਗੁਰ ਚੇਲਾ ਹੈ ਆਪੇ।
ਹੇ ਮਹਾਰਾਜ ਤੂੰ ਆਪ ਹੀ ਗੁਰੂ ਰੂਪ ਹੈ, ਗੁਰੂ ਨਾਨਕ ਸਰੂਪ ਤੂੰ ਆਪ ਹੀ ਹੈ, ਗੁਰ ਸਤਿਗੁਰੂ ਨਾਨਕ ਦੇਵ ਰੂਪ ਤੂੰ ਆਪ ਹੈ, ਆਪ ਹੀ ਗੁਰੂ ਅੰਗਦ ਦੇਵ ਰੂਪ ਚੇਲਾ ਵੀ ਤੂੰ ਆਪ ਹੀ ਹੈ। ਗੁਰੂ ਅੰਗਦ ਦੇਵ ਚੇਲੇ ਹੋ, ਗੁਰੂ ਨਾਨਕ ਸਾਹਿਬ ਦੇ ਚੇਲਾ ਸ਼ਿਸ਼ ਰੂਪ ਹੈ, ਆਪ ਹੀ ਈਸ਼ਵਰ ਰੂਪ ਹੈ, ਆਪ ਹੀ ਜੀਵ ਰੂਪ ਹੈ, ਆਪ ਹੀ ਗੁਰ ਪ੍ਰਬੁੱਧ ਚੇਤਨ ਰੂਪ ਹੈ, ਆਪ ਹੀ ਚੇਲਾ ਆਪ ਪ੍ਰਬੁੱਧ ਚੇਤਨ ਰੂਪ ਹੈ। ਇਸ ਕਰਕੇ
ਗੁਰ ਵਿੱਚ ਦੇ ਤੁਧ ਹੈ ਧਿਆਈ।
ਮੈਨੂੰ ਵੀ ਐਸੇ ਪੂਰਨ ਗੁਰਾਂ ਦੀ ਵਿੱਚ ਵਿਚੋਲ ਕੀ ਦੇ, ਤਾਂ ਕਿ ਮੈਂ ਵੀ ਤੁਝੇ ਤੈਨੂੰ ਮਨ ਬਾਣੀ ਸਰੀਰ ਕਰਕੇ ਧਿਆਈ ਧਿਆਉਣਾ ਕਰਾਂ। ਕਿਉਂਕਿ
ਜੋ ਤੁਧ ਸੇਵਹਿ ਸੋ ਤੂੰ ਹੈ ਹੋਵਹਿ।
ਜਿਹੜੇ ਤੁਧ ਤੈਨੂੰ ਸੇਵਦੇ ਆ ਭਾਵ ਸਿਮਰਦੇ ਨੇ, ਉਹ ਤੂੰ ਹੈ ਤੇਰੇ ਵਰਗੀ ਹੋ ਜਾਂਦੇ ਨੇ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਿਲਾ ਲਈ, ਉਹ ਹੋ ਜਾਂਦੇ ਹਨ ਤੇਰਾ ਰੂਪ।
ਤੁਧ ਸੇਵਕ ਪੈਜ ਰਖਾਈ।
ਤੁਧ ਤੂੰ ਆਪਣੇ ਸੇਵਕ ਦਾਸਾਂ ਦੀ ਲੋਕ ਪ੍ਰਲੋਕ ਵਿਚ ਪੈਜ ਇੱਜਤ ਰਖਾਈ ਰੱਖਣਾ ਕੀਤੀ ਹੈ।
ਭੰਡਾਰ ਭਰੀ ਭਗਤੀ ਹਰ ਤੇਰੇ।
ਜੋ ਹਰ ਪਰਮੇਸ਼ਰ ਤੇਰੇ ਕੋਲ ਭਗਤੀ ਦੇ ਭੰਡਾਰ ਖਜ਼ਾਨੇ ਭਰੇ ਪਏ ਨੇ, ਜਾਂ ਸੰਤਾਂ ਦੇ ਹਿਰਦੇ ਸੰਤਰੇ ਦਾ ਭੰਡਾਰ, ਇਹ ਭਗਤੀ ਦੇ ਖਜ਼ਾਨੇ ਭਰੇ ਪਏ ਹਨ।
ਜਿਸ ਭਾਵੈ ਤਿਸ ਦੇਵਾਈ।
ਜਿਸ ਜਗਿਆਸੂ ਦੀ ਸ਼ਰਧਾ ਤੈਨੂੰ ਪਾ ਜਾਂਦੀ ਹੈ, ਉਹਨੂੰ ਤੂੰ ਗੁਰਾਂ ਦੀ ਸੰਗਤ ਦੁਆਰਾ ਦਿਵਾਈ ਦਿਵਾ ਦੇਣਾ, ਜਾਂ ਸੰਤਾਂ ਪਾਸੋਂ ਦਵਾ ਦੇਣਾ। ਜਿਸ ਵਕਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਾਜੇ ਅਮਾਨ ਲਿਹੋ ਮਨ ਬੋਲ, ਰਾਮ ਨਾਮ ਹਿਰਦੇ ਮੈਂ ਤੋਰ, ਉਹ ਪ੍ਰਾਪਤ ਕਰ ਲੈਂਦਾ।
ਜਿਸ ਤੂੰ ਦੇਹ ਸੋਈ ਜਾਣ ਪਾਏ।
ਜਿਸ ਨੂੰ ਗੁਰਾਂ ਦੁਆਰਾ ਭਗਤੀ ਦੀ ਦਾਤ ਦੇਣਾ ਹੈ, ਉਹ ਜਨ ਪੁਰਖ ਪਾਏ ਪਾਉਂਦਾ ਹੈ। ਜਿਸ ਨੂੰ ਭਗਤੀ ਦੀ ਦਾਤ ਬਖਸ਼ ਦੇਣਾ, ਉਹ ਪੁਰਖ ਤੇਰੇ ਸਰੂਪ ਗਿਆਨ ਨੂੰ ਪਾ ਲੈਂਦਾ ਹੈ।
ਹੋਰ ਨਿਹਫਲ ਸਭ ਚਤੁਰਾਈ।
ਹੋਰ ਤਾਂ ਵਾਕਾਂ ਦੀ ਚਤੁਰਾਈ ਜਾਂ ਸ਼ਾਸਤਰਾਂ ਦੇ ਗਿਆਨ ਦੀਆਂ ਚਤੁਰਾਈਆਂ, ਉਹ ਤਾਂ ਸਿਆਣਪਾਂ ਨਿਸਫਲ ਹੀ ਵਿਅਰਥ ਹੀ ਹਨ।
ਸਿਮਰ 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 ਗੁਰ ਆਪਣਾ।
ਹੇ ਪਰਮੇਸ਼ਰ ਤੇਰੀ ਕਿਰਪਾ ਸਦਕਾ ਮੈਂ ਸਿਮਰ ਸਿਮਰਨੇ ਯੋਗ ਆਪਣਾ ਆਪਣੇ ਗੁਰ ਸਤਿਗੁਰਾਂ ਦੇ ਦਿੱਤੇ ਹੋਏ ਸਿਮਰ ਸਿਮਰ ਨੂੰ ਮਨ ਬਾਣੀ ਸਰੀਰ ਦੁਆਰਾ ਸਿਮਰ ਯਾਦ ਕਰਕੇ ਤੇ ਇਹਦੇ ਅੱਗੇ ਦੱਸਦੇ ਨੇ। ਸੋਇਆ
ਸੋਇਆ ਮਨ ਜਾਗਾਈ।
ਅਵਿਦਿਆ ਦੀ ਨੀਂਦ ਵਿੱਚ ਸੁੱਤਾ ਹੋਇਆ ਮਨ, ਮਾਇਆ ਦੇ ਮੋਹ ਦੇ ਵਿੱਚ ਸੁੱਤਾ ਹੋਇਆ ਮਨ, ਉਹਨੂੰ ਗਿਆਨ ਅਵਸਥਾ ਜਗਾਈ, ਉਸ ਨੂੰ ਜਾਗਾਈ ਜਗਾਉਣਾ ਕਰਾਂ। ਇਹੀ ਤਰੀਕਾ ਹੈ ਮਨ ਨੂੰ ਜਗਾਉਣ ਦਾ।
ਇੱਕ ਦਾਨ ਮੰਗੈ ਨਾਨਕ ਵਿਚਾਰਾ।
ਸਤਿਗੁਰੂ ਜੀ ਕਥਨ ਕਰਦੇ ਨੇ, ਮੈਂ ਵਿਚਾਰਾ ਦੀਨ ਗਰੀਬ ਇੱਕ ਇਹੋ ਜਿਹਾ ਦਾਨ ਖੈਰਾਜ ਤੇਰੇ ਕੋਲੋਂ ਮੰਗਦਾ ਹਾਂ।
ਹਰ ਦਾਸਨ ਦਾਸ ਕਰਾਈ।
ਮੇਰੇ ਵਿੱਚੋਂ ਹੰਕਾਰ ਕੱਢ ਦੇ, ਤੇਰੇ ਦਾਸਾਂ ਦਾ ਦਾਸ, ਸੇਵਕਾਂ ਦਾ ਵੀ ਸੇਵਕ। ਹਰ ਦਾਸਨ ਦਾਸ ਕਰਾਈ, ਤੇਰੇ ਸੇਵਕਾਂ ਦਾ ਵੀ ਸੇਵਕ ਬਣਾ, ਦਾਸਾਂ ਦਾ ਦਾਸ ਬਣਨ ਦਾ ਭਾਵ ਇਹੀ ਹੈ, ਸੇਵਕਾਂ ਦਾ ਸੇਵਕ ਹੋ ਜਾ।
ਜੇ ਗੁਰ ਝਿੜਕੇ ਤਾਂ ਮਿੱਠਾ ਲਾਗੈ।
ਜੇ ਗੁਰ ਸਤਿਗੁਰੂ ਜੀ ਮੈਨੂੰ ਮੇਰੀ ਆਪਣੀ ਕਿਤੇ ਹੋਵੇ ਗਲਤੀ, ਤੂੰ ਕਿਤੇ ਉਸ ਦੇ ਕਾਰਨ ਰੱਖਿਆ ਕਰਨ ਵਾਸਤੇ ਝਿੜਕੇ ਤਾੜਨਾ ਵੀ ਕਰੇ, ਉਹਨਾਂ ਤਾੜਨਾ ਵਾਲਾ ਬਚਨ ਮੈਨੂੰ ਮਿੱਠਾ ਪਿਆਰਾ ਲੱਗੇ ਮਹਾਰਾਜ, ਮੈਨੂੰ ਕਦੇ ਕੌੜਾ ਨਾ ਲੱਗੇ।
ਜੇ ਬਖਸ਼ੇ ਤਾਂ ਗੁਰ ਵਡਿਆਈ।
ਜੇ ਕੀਤੇ ਗੁਨਾਹਾਂ ਨੂੰ ਬਖਸ਼ ਲੈਣਾ ਕਰੇ, ਤਾਂ ਫਿਰ ਵਡਿਆਈ ਤੇਰੀ ਸੋਭਾ ਮਹਾਰਾਜ।
ਜੇ ਬਖਸ਼ੇ ਤਾਂ ਗੁਰ ਵਡਿਆਈ।
ਜੇ ਕਰ ਕੀਤੇ ਗੁਨਾਹਾਂ ਨੂੰ ਬਖਸ਼ੇ ਬਖਸ਼ ਲੈਣਾ ਕਰੇ, ਜਾਂ ਇਹਨਾਂ ਗੁਨਾਹਾਂ ਨੂੰ ਤੂੰ ਬਖਸ਼ੇ ਬਖਸ਼ ਲੈਣ ਤੇ ਮੇਰੇ ਗੁਨਾਹ ਬਖਸ਼ ਦੇ ਮੈਂ, ਤਦ ਫਿਰ ਗੁਰ ਸਤਿਗੁਰਾਂ ਦੀ ਹੀ ਵਡਿਆਈ ਸੋਭਾ ਹੈ।
ਗੁਰਮੁਖ ਬੋਲੇ ਹੈ ਸੋ ਥਾਏ ਪਾਏ।
ਜਿਹੜੇ ਗੁਰਮੁਖ ਜਨ ਬੋਲਦੇ ਹੈ, ਉਹ ਬਚਨ ਪਰਮੇਸ਼ਰ ਥਾਏ ਪਾਉਂਦਾ, ਸਫਲੇ ਕਰ ਦਿੰਦਾ, ਭਾਵ ਸਫਲਾ ਕਰਦਾ, ਬੇਅਰਥ ਨਹੀਂ ਜਾਂਦੇ ਹਨ। ਭਗਤ ਮੁਖ ਹੈ ਤੇ ਬੋਲਦੇ, से वचन होवन दे
मनमुख किछ थाए ना पाई।
मनमुखा दा बोलिया कुछ भी थां नहीं पैंदा, सफला नहीं हुंदा, किसी प्रकार दी सरूप रूपी थां च नहीं पैंदा।
पाला ककर वर्फ वरसे,
भावे पाला समान पाला सर्दी जां ककर कोरा पैंदा होवे, बर्फ कई बारी बर्फ दा ही मीह पैंदा, बरसे बरस दी होवे, बर्फे बरस दी होवे, ਤੇਕਣੀਆਂ ਦੇ ਥਾਂ ਪਾਣੀ ਦੇ ਥਾਂ ਤੇ ਬਰਫੇ ਵਰਸਣ ਲੱਗ ਜਾਂਦੀ ਹੈ, ਕਈ ਵਾਰੀ ਕਈ ਮੁਲਕਾਂ ਚ ਵਾਹਲੀ ਵਰਸਦੀ ਹੈ, ਤਾਂ ਵੀ ਫੇਰ ਗੁਰਸਿੱਖ ਜਿਹੜਾ ਹੈ
ਗੁਰਸਿੱਖ ਗੁਰ ਦੇਖਣ ਜਾਈ।
ਗੁਰਸਿੱਖ ਉਹ ਗੁਰੂ ਦਾ ਸਿੱਖ ਹੈ, ਆਪਣੇ ਗੁਰੂ ਸਤਿਗੁਰਾਂ ਦੇ ਦਰਸ਼ਨ ਦੇਖਣ ਵਾਸਤੇ ਜਾਈ ਜਾਂਦਾ। ਪਾਲਾ ਕੱਕਰ ਬਰਫ ਵਰਸ ਹੈ, ਭਾਵੇਂ ਜੜਤਾ ਰੂਪ ਪਾਲਾ ਪੈਂਦਾ ਹੋਵੇ, ਕਠੋਰਤਾਈ ਰੂਪ ਕੋਰਾ ਪੈਂਦਾ ਹੋਵੇ, ਵਾਸਨਾ ਰੂਪੀ ਜਾਂ ਲੋਭ ਰੂਪੀ ਬਰਫ ਪੈਂਦੀ ਹੋਵੇ, ਗੁਰਸਿੱਖ ਗੁਰ ਦੇਖਣ ਜਾਈ, ਫਿਰ ਵੀ ਗੁਰਸਿੱਖ ਸਤਿਗੁਰਾਂ ਦੇ ਦਰਸ਼ਨ ਦੇਖਣ ਵਾਸਤੇ ਜ਼ਰੂਰ ਜਾਂਦਾ ਹੈ।
ਸਭ ਦਿਨਸ ਰਹਿਣ ਦੇਖੋ ਗੁਰ ਆਪਣਾ,
ਜ਼ਿੰਦਗੀ ਦੇ ਸਭ ਸਾਰੇ ਦਿਨ ਅਤੇ ਰਹਿਣ ਰਾਤਾਂ ਜਾਂ ਗਿਆਨ ਰੂਪੀ ਦਿਨ ਹੋਏ ਅਤੇ ਜਾਂ ਫਿਰ ਜਿਗਿਆਸੂ ਅਵਸਥਾ ਰੂਪੀ ਰਾਤ ਵਿਚ ਮੈਂ ਆਪਣੇ ਗੁਰੂ ਦੇ ਦਰਸ਼ਨ ਨੂੰ ਦੇਖਣਾ ਕਰਾਂ।
ਵਿੱਚ ਅੱਖੀ ਗੁਰ ਪੈਰ ਧਰਾਈ,
ਆਪਣੇ ਅੱਖੀ ਨੇਤਰਾਂ ਨੂੰ ਹਰ ਵਕਤ ਸਤਿਗੁਰਾਂ ਦੇ ਪੈਰ ਚਰਨਾਂ ਦਾ ਧਿਆਨ ਧਰਾਈ ਧਾਰਨ ਕਰਾਂ, ਜਿਸ ਪ੍ਰਕਾਰ ਭਾਈ ਗੋਂਦੇ ਨੇ ਧਿਆਨ ਧਰਿਆ ਸੀ।
ਅਨੇਕ ਉਪਾਵ ਕਰੀ ਗੁਰ ਕਾਰਨ,
ਮੈਂ ਗੁਰ ਸਤਿਗੁਰਾਂ ਦੀ ਪ੍ਰਾਪਤੀ ਕਾਰਨ ਵਾਸਤੇ ਅਨੇਕ ਬਹੁਤ ਉਪਾਵ ਯਤਨ ਕਰੀ ਕਰਦਾ ਹਾਂ।
ਗੁਰ ਭਾਵੈ ਸੋ ਥਾਏ ਪਾਈ,
ਪਰ ਜਿਹੜਾ ਯਤਨ ਗੁਰ ਸਤਿਗੁਰਾਂ ਨੂੰ ਭਾਵੇ ਪਾਉਂਦਾ ਉਹੀ ਥਾਂ ਲੇਖੇ ਵਿਚ ਪੈਂਦਾ, ਭਾਵ ਉਹੀ ਕਰਤਵ ਸਫਲਾ ਹੈ।
ਰਹਿਣ ਦਿਨਸ ਗੁਰ ਚਰਨ ਅਰਾਧੀ,
ਹੇ ਭਾਵੀ ਸਾਰੀ ਤੁਕ ਬੋਲੋ ਜੀ।
ਦਇਆ ਕਰੋ ਮੇਰੇ ਸਾਈਂ,
ਹੇ ਮੇਰੇ ਸਾਈਂ ਸਵਾਮੀ ਮੇਰੇ ਉੱਤੇ ਦਇਆ ਮਿਹਰ ਕਰੀ ਦ੍ਰਿਸ਼ਟੀ ਕਰੋ, ਤਾਂ ਜੋ ਮੈਂ ਰਹਿਣ ਰਾਤ ਦਿਨਸ ਦਿਨੇ ਭਾਵਨਾ ਦੇ ਨਾਲ ਗੁਰੂ ਸਤਿਗੁਰਾਂ ਦੇ ਚਰਨਾਂ ਨੂੰ ਚਰਨਾਂ ਦੀ ਅਰਾਧੀ ਅਰਾਧਨ ਕਰਦਾ ਰਹਾਂ ਜੇ।
ਨਾਨਕ ਕਾ ਜੀਉ ਪਿੰਡ ਗੁਰੂ ਹੈ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਦਾਸ ਦਾ ਤਾਂ ਜੀਉ ਸੂਖਮ ਜਿਹੜਾ ਸਰੀਰ ਹੈ, ਪਿੰਡ ਅਸਤੂਲ ਸਰੀਰ, ਇਹਦਾ ਆਸਰਾ ਪੂਰਨ ਗੁਰੂ ਗੁਰੂ ਨਾਨਕ ਦੇਵ ਜੀ ਹੀ ਹਨ। ਐਸੇ ਗੁਰੂ ਸਤਿਗੁਰਾਂ ਦੇ ਨਾਲ ਮਿਲ ਕੇ ਫਿਰ ਗੁਰਮਿਲ
ਗੁਰਮਿਲ ਤ੍ਰਿਪਤ ਅਗਾਈ,
ਐਸੇ ਗੁਰੂ ਸਤਿਗੁਰਾਂ ਨਾਲ ਮਿਲ ਕੇ ਆਤਮ ਤ੍ਰਿਪਤੀ ਸੰਤੁਸ਼ਟੀ ਕਰਕੇ, ਤ੍ਰਿਪਤੀ ਸੰਤੁਸ਼ਟਤਾ ਦਾ ਨਾਮ ਹੈ, ਆਤਮ ਤ੍ਰਿਪਤ ਸੰਤੁਸ਼ਟੀ ਕਰਕੇ ਅਗਾਈ ਰਜ ਗਿਆ ਹਾਂ। ਇਸ ਲੋਕ ਦੇ ਪਦਾਰਥਾਂ ਵੱਲੋਂ ਤ੍ਰਿਪਤ ਹੋ ਕੇ ਬੈਕੁੰਠ ਆਦਿ ਪਦਾਰਥਾਂ ਵੱਲੋਂ ਜਿਹੜੀਆਂ ਉਹਦੀਆਂ ਬੈਕੁੰਠ ਦੀਆਂ ਸਲੋਕ ਸਰੂਪ ਸਮੀਪ ਆਦਿ ਸੋ ਜੇ ਆਹ ਮੁਕਤੀਆਂ ਨੂੰ ਕੇਵਲ ਮੁਕਤ ਵੱਡੀ ਹੈ ਇਹਨਾਂ ਦੇ ਵਿੱਚੋਂ, ਇਹਨਾਂ ਵੱਲੋਂ ਮੈਂ ਰੱਜ ਗਿਆ ਹਾਂ।
ਨਾਨਕ ਕਾ ਪ੍ਰਭ ਪੂਰ ਰਹੋ ਹੈ,
ਸਮਾਪਤੀ ਕਰਦੇ ਨੇ ਮਹਾਰਾਜ ਸਾਹਿਬ, ਸਤਿਗੁਰੂ ਮਹਾਰਾਜ ਸਾਹਿਬ ਵੀ ਕਥਨ ਕਰਦੇ ਨੇ ਕਿ ਮੇਰੇ ਦਾਸ ਦਾ ਪ੍ਰਭ ਪਰਮੇਸ਼ਰ ਸਾਰੇ ਥਾਵਾਂ ਵਿੱਚ ਪਰਿਪੂਰਨ ਹੈ। ਮਹਾਰਾਜ ਸਾਹਿਬ ਨੇ ਇਹ ਕਥਨ ਕੀਤਾ ਪੂਰ ਰਹੋ, ਤੇ ਉਹ ਸਾਰੀ ਜਗ੍ਹਾ ਪਰਿਪੂਰਨ ਹੋ ਰਿਹਾ, ਤੇ ਗੁਰੂ ਕਿਰਪਾ ਦੁਆਰਾ ਫਿਰ
ਜਤ ਕਤ ਤਤ ਗੋਸਾਈ,
ਤੇ ਸਤਿਗੁਰਾਂ ਦੀ ਕਿਰਪਾ ਦੁਆਰਾ ਜਤ ਕਤ ਜਿੱਥੇ ਕਿੱਥੇ ਵੀ ਮਾਤ ਲੋਕ ਬ੍ਰਹਮ ਲੋਕ ਆਦਿ ਵਿਚ ਵੇਖਦੇ ਹਾਂ, ਤਤ ਉੱਥੇ ਹੀ ਗੋਸਾਈ ਗੋ ਪ੍ਰਿਥਵੀ ਦਾ ਸਾਈ ਮਾਲਕ ਪਰਮੇਸ਼ਰ ਆਪ ਹੀ ਬਤ ਰਿਹਾ ਦਿਸਦਾ ਹੈ। ਸੋ ਇੱਥੇ ਹੀ ਸਮਾਪਤੀ ਹੈ, ਕੁਝ ਮਿੰਟ ਉੱਤੇ ਇਸ ਕਰਕੇ ਗਏ ਭਾਈ ਸ਼ਬਦ ਲੰਮਾ ਸੀ, ਵਿਚਕਾਰ ਨਹੀਂ ਸੀ ਛੱਡਿਆ ਜਾ ਸਕਦਾ, ਇਸ ਕਰਕੇ ਸਾਰੇ ਸਰੋਤਾ ਜਨਾਂ ਦਾ ਜਿਹੜੇ ਸਿਦਕ ਧਾਰ ਕੇ ਆ ਰਹੇ ਹੈ, ਆਪ ਸਾਰੇ ਵਿਦਿਆਰਥੀਆਂ ਦਾ ਜਿਨ੍ਹਾਂ ਦੇ ਆਸਰੇ ਲਾ ਕੇ ਮੈਂ ਵੀ ਆਪਣੇ ਸਵਾਸ ਸਫਲੀ ਕਰਨ ਦਾ ਯਤਨ ਕੀਤਾ, ਆਓ ਹੁਣ ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ।
ਨਾਨਕ ਕਾ ਜੀਉ ਪਿੰਡ ਗੁਰੂ ਹੈ, ਗੁਰ ਮਿਲ ਤ੍ਰਿਪਤ ਅਗਾਈ, ਨਾਨਕ ਕਾ ਪ੍ਰਭ ਪੂਰ ਰਹਿਉ ਹੈ, ਜਤ ਕਤ ਤਤ ਗੋਸਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।